ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ, ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ, ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ, ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿੱਚ ਸ਼ਹਿਰਾਂ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਖੈਰਾਂ, ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ ਇੱਕ ਨਵੀਂ ਸਵੇਰ ਦੇ ਨਾਲ, ਤੇ ਆਸ ਕਰਦੇ ਹਾਂ ਕਿ ਜਿੰਨੇ ਵੀ ਸਰੋਤੇ ਸਾਨੂੰ ਸੁਣ ਰਹੇ ਆ ਕਿ ਉਹਨਾਂ ਦੀ ਸਿਹਤ ਜਿਹੜੀ ਆ ਤੰਦਰੁਸਤ ਹੋਵੇਗੀ, ਤੇ ਤੁਸੀਂ ਕੰਮਾਂ ਕਾਰਾਂ ਦੇ ਵਿੱਚ ਪੂਰੀ ਤਰ੍ਹਾਂ ਖੁੱਭ ਚੁੱਕੇ ਹੁੰਦੇ ਹੋਵੋਗੇ ਤੇ ਇੰਜੋਏ ਵੀ ਕਰ ਰਹੇ ਹੋਵੋਗੇ, ਤੇ ਖਾਸ ਤੌਰ ਤੇ ਜਿਹੜਾ ਮੌਸਮ ਆ ਅੱਜ ਮੀਂਹ ਵਾਲਾ ਮੌਸਮ ਦੱਸਿਆ ਜਾ ਰਿਹਾ ਆ ਜ਼ਿਆਦਾਤਰ ਥਾਵਾਂ ਦੇ ਉੱਤੇ, ਤੇ ਉਹ ਵੀ ਤੁਸੀਂ ਜ਼ਰੂਰ ਇੰਜੋਏ ਕਰ ਰਹੇ ਹੋਣੇ ਆ। ਤੇ ਦੋਸਤੋ ਅੱਜ 12 ਜੁਲਾਈ 2018 ਦਾ ਦਿਨ ਆ ਤੇ ਵੀਰਵਾਰ ਹੋ ਚੁੱਕਾ ਅੱਜ, ਤੇ ਜੇ ਆਪਾਂ ਦੇਸੀ ਮਹੀਨਾ ਦੀ ਗੱਲ ਕਰੀਏ ਤੇ 28 ਹਾੜ ਨਾਨਕ ਸ਼ਾਹੀ ਸੰਮਤ 550 ਤੇ ਬਿਕਰਮੀ ਸੰਮਤ 2075 ਦਾ ਅੱਜ ਦਿਨ ਹੈਗਾ, ਤੇ ਇਸ ਪ੍ਰੋਗਰਾਮ ਦੀ ਆਪਾਂ ਥੋੜੀ ਜਿਹੀ ਰੂਪ ਰੇਖਾ ਜਿਹੜੀ ਸਾਂਝੀ ਕਰ ਲਈਏ ਕਿ ਜਿੱਥੇ ਆਪਾਂ ਗੱਲਾਂ ਬਾਤਾਂ ਖਬਰਾਂ ਦੇ ਉੱਤੇ ਕਰਾਂਗੇ, ਤੁਹਾਡੇ ਮੈਸੇਜ ਵੀ ਸਾਨੂੰ ਉਡੀਕ ਰਹੇਗੀ ਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹਾਂ। ਟੈਲੀਗ੍ਰਾਮ ਦਾ ਨੰਬਰ ਵਰਤ ਕੇ ਤੇ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹਾਂ ਜਾਂ ਈਮੇਲ ਵੀ ਤੁਸੀਂ ਕਰ ਸਕਦੇ ਹਾਂ, ਤੇ ਤੁਹਾਡੇ ਵਿਚਾਰ ਜਿਹੜੇ ਆ ਉਹ ਵੀ ਸਾਨੂੰ ਲੋੜੀਂਦੇ ਹੁੰਦੇ ਆ, ਤੇ ਨਾਲ ਦੀ ਨਾਲ ਤੁਸੀਂ ਜੇ ਕੋਈ ਗਾਣਾ ਸੁਣਨਾ ਚਾਹੋ ਤੇ ਉਹ ਵੀ ਤੁਸੀਂ ਸਾਨੂੰ ਫਰਮਾਇਸ਼ ਕਰ ਸਕਦੇ ਹਾਂ ਤੇ ਆਪਾਂ ਜਿਹੜੇ ਗਾਣੇ ਆ ਤੁਹਾਨੂੰ ਉਹ ਵੀ ਸੁਣਾ ਸਕਦੇ ਹਾਂ। ਤੇ ਅਗਲੇ ਪਾਠ ਦੇ ਵਿੱਚ ਜਾਨੀ ਅੱਧੇ ਪ੍ਰੋਗਰਾਮ ਤੋਂ ਬਾਅਦ ਜਾਨੀ ਲਗਭਗ 9 ਵਜੇ ਤੋਂ ਬਾਅਦ ਆਪਾਂ ਅੱਜ ਇੱਕ ਹੋਰ ਇੱਕ ਟੀਚਰ ਦੇ ਨਾਲ ਗੱਲਬਾਤ ਕਰਨੀ ਆ, ਤੇ ਉਹ ਟੀਚਰ ਵੀ ਇੱਕ ਜਾਨੀ ਸਾਨੂੰ ਵਧੀਆ ਲੱਗੂਗਾ ਕਿ ਉਹਨੇ ਕਿੰਨੇ ਕੰਮ ਕੀਤੇ ਆ, ਤੇ ਜਿਹੜੇ ਰੋਲ ਮਾਡਲ ਜਿਹਨਾਂ ਨੇ ਸਭ ਤੋਂ ਪਹਿਲਾਂ ਇਹ ਕੰਮ ਸਟਾਰਟ ਕੀਤੇ ਵਧੀਆ ਸਕੂਲ ਬਣਾਉਣ ਦੇ ਵਿੱਚ, ਉਹਨਾਂ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ ਆ, ਸਟੇਟ ਅਵਾਰਡ ਹੀ ਨੇ, ਸਟੇਟ ਅਵਾਰਡ ਮਿਲ ਚੁੱਕਾ ਉਹਨਾਂ ਨੂੰ, ਪੰਜਾਬ ਸਰਕਾਰ ਨੇ ਸਨਮਾਨਿਤ ਕੀਤਾ ਹੈ ਉਹਨਾਂ ਨੂੰ, ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਆਪਾਂ ਇਹੋ ਜਿਹੇ ਇਨਸਾਨਾਂ ਦੇ ਨਾਲ ਮਿਲਦੇ ਹਾਂ ਜਿਹੜੇ ਕਿ ਕੁਛ ਸਮਾਜ ਦੀ ਰੂਪ ਰੇਖਾ ਨੂੰ ਚੇਂਜ ਕਰਨ ਦੇ ਲਈ ਇੱਕ ਪੋਜ਼ਿਟਿਵ ਵੇਵ ਲਿਆਉਣ ਦੇ ਵਿੱਚ ਭੂਮਿਕਾ ਨਿਭਾਉਂਦੇ ਆ, ਤੇ ਉਹਨਾਂ ਨੂੰ ਥੋੜੀ ਜਿਹੀ ਹੱਲਾਸ਼ੇਰੀ ਦੇਣੀ ਆਪਣੀ ਬਣਦੀ ਆ, ਤੇ ਮੇਰਾ ਹਮੇਸ਼ਾ ਹੀ ਇਹ ਯਤਨ ਰਹਿੰਦਾ ਵੀ ਇਹੋ ਜਿਹੇ ਜਿਹੜੇ ਇਨਸਾਨ ਹੈਗੇ ਆ ਉਹਨਾਂ ਨੂੰ ਆਪਾਂ ਸਰੋਤਿਆਂ ਦੇ ਰੂਬਰੂ ਜਿਹੜਾ ਕਰੀਏ ਤਾਂ ਕਿ ਆਪਾਂ ਨੂੰ ਪਤਾ ਲੱਗੇ ਵੀ ਕਿੱਥੇ ਤੱਕ ਸਾਡੇ ਲੋਕ ਜਿਹੜੇ ਆ ਕਿੰਨੇ ਕੁ ਜਾਗਰੂਕ ਹੋ ਰਹੇ ਆ, ਤੇ ਉਹਨਾਂ ਨੂੰ ਜਿਹੜੀ ਜਾਗਰਤੀ ਆ ਰਹੀ ਆ ਉਹਨਾਂ ਦੇ ਪਿੱਛੇ ਕਿੱਦਾਂ ਕਿੱਦਾਂ ਦੇ ਕੰਮ ਜਿਹੜੇ ਹੋ ਰਹੇ ਆ, ਤੇ ਆਪਾਂ ਵੀ ਉਹਨਾਂ ਤੋਂ ਕੁਛ ਸਿੱਖ ਸਕੀਏ ਤੇ ਆਪਾਂ ਵੀ ਬਣਦੀ ਜਿਹੜੀ ਰੋਲ ਹੈ ਆਪਣਾ ਪਲੇ ਕਰ ਸਕੀਏ। ਤੇ ਖੈਰ ਦੋਸਤੋ ਆਪਾਂ ਇੱਕ ਗਾਣਾ ਸੁਣਦੇ ਆ, ਤੇ ਗਾਣੇ ਤੋਂ ਬਾਅਦ ਆਪਾਂ ਮੌਸਮ ਦੇ ਉੱਤੇ ਵੀ ਝਾਤ ਜਿਹੜੀ ਮਾਰਦੇ ਆ, ਤੇ ਤੁਸੀਂ ਇੱਦਾਂ ਹੀ ਜੁੜੇ ਰਹਿਣਾ ਆਪਣਾ 2 ਘੰਟੇ ਤੱਕ ਪ੍ਰੋਗਰਾਮ ਦੇ ਵਿੱਚ ਸਾਂਝ ਬਾਨੀ ਆ। 8:05 ਬ੍ਰਿਸਬੇਨ ਦੇ ਵਿੱਚ ਹੋ ਚੁੱਕੇ ਆ, ਤੇ ਲਗਭਗ ਇੰਨਾ ਹੀ ਟਾਈਮ ਜਿਹੜਾ ਮੈਲਬੋਰਨ ਤੇ ਸਿਡਨੀ ਦੇ ਵਿੱਚ ਵੀ ਹੈਗਾ ਆ, ਤੇ ਆਪਾਂ 10 ਵਜੇ ਤੱਕ ਗੱਲ ਜਿਹੜੀ ਆ ਕਰਨੀ ਆ। ਤੇ ਖੈਰ ਤੁਸੀਂ ਇੱਦਾਂ ਹੀ ਜੁੜੇ ਰਹੋ ਪ੍ਰੋਗਰਾਮ ਦੇ ਨਾਲ, ਲਹਿਰਾਂ ਪ੍ਰੋਗਰਾਮ ਦੇ ਨਾਲ ਹਰਮਨ ਰੇਡੀਓ ਦੇ ਉੱਤੇ, ਤੇ ਇਹ ਗਾਣੇ ਤੋਂ ਬਾਅਦ ਫਿਰ ਆਪਾਂ ਜੁੜਦੇ ਹਾਂ।
ਤੇਰੀ ਲੀਲਾ ਨਿਆਰੀ ਹੈ, ਨਿਜ ਲਾਲਾ ਵੇਂਦੀ ਦੁਨੀਆ ਸਾਰੀ ਹੈ, ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਨਿਜ ਲਾਲਾ ਵੇਂਦੀ ਦੁਨੀਆ ਸਾਰੀ ਹੈ, ਫੁੱਲ ਭੁਲੇਖੇ ਮੁੜ ਕੇ ਫੇਰਾ ਪਾ ਜਾਵੀ, ਚਾਰੇ ਫੂਟ ਹਨੇਰਾ ਜੋਤ ਜਗਾ ਜਾਵੀ, ਬਾਣੀ ਦੇ ਥਾਂ ਫੈਸ਼ਨ ਚੜੀ ਖੁਮਾਰੀ ਹੈ, ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਕੌਡੇ ਨਾਲੋਂ ਵੱਧ ਕੇ ਹੁਣ ਵੀਰਾ ਕਿਸਨੇ ਕੂੜਕ ਮੰਦੇ ਫਿਰਦੇ ਝੂਠੇ ਆਸ਼ਿਕ ਨੇ ਛੱਡ ਜਾਣਾ ਨਿਉ ਲਾ ਕੇ ਕੀ ਦਿਲਦਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਤੇਰੇ ਇੱਥੇ ਬੰਦੇ ਆਦਮ ਖਾਣੇ ਨੇ ਸੱਜਣ ਨਾਲੋਂ ਵੱਧ ਕੇ ਠੱਗ ਸਿਆਣੇ ਨੇ ਸਦਨੇ ਦੇ ਹੱਥ ਮੁੜ ਕੇ ਫੜੀ ਕਟਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਜਾਗੋ ਵਰਗਿਆਂ ਲੋਕਾਂ ਲੁੱਟ ਮਚਾਈ ਏ ਹੱਕ ਬਗਾਨਾ ਖਾਣਾ ਕੀ ਵਡਿਆਈ ਏ ਆਜਿਓ ਮੌਜ ਉਡਾਵੇ ਜੋ ਹੰਕਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਤੂੰ ਖੁਸ਼ੀਆਂ ਦੀ ਖੇਤੀ ਹੱਲ ਚਲਾਉਂਦਾ ਸਾਂ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦਾ ਸਾਂ ਤਾਈਓ ਤੇਰੀ ਸ਼ੋਭਾ ਹਰ ਥਾਂ ਪਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਜੱਟ ਦੀ ਤਾਰ ਦੀਵਾਨੀ ਪਈ ਤੁਰ ਲਾਂਦੀ ਏ ਜੱਟ ਦੀ ਤਾਰ ਦੀਵਾਨੀ ਪਈ ਤੁਰ ਲਾਂਦੀ ਏ ਆ ਦੁਨੀਆਂ ਦੇ ਵਾਲੀ ਤਰਲੇ ਪਾਉਂਦੀ ਏ ਵਿੱਚ ਵਿਛੋੜੇ ਤੇਰੇ ਦੁਖਿਆਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਨੀਜਾ ਲਾਲਾ ਵੇਂਦੀ ਦੁਨੀਆਂ ਸਾਰੀ ਏ
ਜੀ ਦੋਸਤੋ ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਹਰਮਨ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾ ਲਈ ਆ ਤੇ ਮੌਸਮ ਦੇ ਬਾਰੇ ਗੱਲ ਹੈ ਜਿਹੜੀ ਕਰਨੀ ਲਾਜ਼ਮੀ ਹੋ ਜਾਂਦੀ ਹੈ ਅੱਜ ਬ੍ਰਿਸਬੇਨ ਦੇ ਵਿੱਚ ਮੀਂਹ ਪੈ ਰਿਹਾ ਆ ਮੀਂਹ ਵੀ ਕਹਿ ਲਓ ਕਿ ਬੂੰਦਾਬਾਂਦੀ ਹੋ ਰਹੀ ਆ ਕੱਲ ਰਾਤ ਤੋਂ ਹੀ ਤੇ ਵਧੀਆ ਵੈਦਰ ਜਿਹੜਾ ਬਣਿਆ ਹੋਇਆ ਆ ਸਿਡਨੀ ਦੇ ਵਿੱਚ ਵੀ ਅੱਜ ਸ਼ਾਮ ਤੱਕ ਥੋੜੀ ਜਿਹੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਦੱਸੀ ਗਈ ਆ ਤੇ ਹੁਣ ਉੱਥੇ 8.1 ਡਿਗਰੀ ਦਾ ਟੈਂਪਰੇਚਰ ਹੈਗਾ ਤੇ ਮੈਕਸੀਮਮ 18 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈਗੀ ਆ ਮੈਲਬੋਰਨ ਅਜੇ ਵੀ ਥੋੜੀ ਜਿਹੀ ਠੰਡ ਆ 5.7 ਡਿਗਰੀ ਟੈਂਪਰੇਚਰ ਆ ਤੇ ਅੱਜ ਮੈਕਸੀਮਮ 12 ਡਿਗਰੀ ਤੱਕ ਜਾਣਾ ਤੇ ਉੱਥੇ ਵੀ ਅੱਜ ਮੀਂਹ ਪੈਣਾ ਆ ਤੇ ਬ੍ਰਿਸਬੇਨ ਦੇ ਵਿੱਚ ਪੈ ਹੀ ਰਿਹਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਆ ਕਿ ਅੱਜ ਮੈਕਸੀਮਮ ਵੈਸੇ 21 ਡਿਗਰੀ ਤੱਕ ਟੈਂਪਰੇਚਰ ਰਹਿਣਾ ਆ ਤੇ 14.3 ਡਿਗਰੀ ਟੈਂਪਰੇਚਰ ਹੁਣ ਚੱਲ ਰਿਹਾ ਪਰਥ ਦੇ ਵਿੱਚ 5.8 ਡਿਗਰੀ ਤੇ ਇਹ ਵੀ ਸ਼ਾਮ ਤੱਕ ਇੱਥੇ ਬੂੰਦਾਬਾਂਦੀ ਹੋ ਸਕਦੀ ਹੈ ਇੱਕ ਜਾਂ ਦੋ ਵਾਰੀ ਤੇ ਅੱਜ 21 ਡਿਗਰੀ ਤੱਕ ਟੈਂਪਰੇਚਰ ਰਹਿਣਾ ਮੈਕਸੀਮਮ ਐਡੀਲੇਡ ਦੇ ਵਿੱਚ ਬੱਦਲਵਾਈ ਵੈਸੇ ਬਣੀ ਰਹਿਣੀ ਆ 9.2 ਡਿਗਰੀ ਦਾ ਟੈਂਪਰੇਚਰ ਹੈਗਾ ਤੇ ਮੈਕਸੀਮਮ 15 ਡਿਗਰੀ ਤੱਕ ਜਾਣਾ ਆ ਤੇ ਹੋਬਾਰਟ ਦੇ ਵਿੱਚ ਵੈਸੇ ਕਲੀਅਰ ਰਹੇਗਾ ਸਾਫ਼ ਰਹੇਗਾ ਦਿਨ ਅੱਜ 4.4 ਡਿਗਰੀ ਦਾ ਟੈਂਪਰੇਚਰ ਇਸ ਵੇਲੇ ਚੱਲ ਰਿਹਾ ਕੈਨਬਰਾ ਬਹੁਤ ਠੰਡ ਆ ਇਸ ਵੇਲੇ ਹੀ -2.6 ਡਿਗਰੀ ਟੈਂਪਰੇਚਰ ਚੱਲ ਰਿਹਾ ਆ ਉੱਥੇ ਵੀ ਅੱਜ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਆ ਮੈਕਸੀਮਮ ਦੁਪਹਿਰ ਤੱਕ 11 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈਗੀ ਆ ਤੇ ਡਾਰਬਿਨ ਜਿੱਦਾਂ ਹੁੰਦਾ ਹੀ ਆ ਕਿ ਕਾਫੀ ਖੁਸ਼ਕ ਹੈਗਾ ਅੱਜ ਵੀ 18.6 ਡਿਗਰੀ ਦਾ ਟੈਂਪਰੇਚਰ ਹੁਣ ਚੱਲ ਰਿਹਾ ਆ ਤੇ 31 ਡਿਗਰੀ ਤੱਕ ਦੀ ਗਰਮੀ ਜਿਹੜੀ ਅੱਜ ਉੱਥੇ ਜਾਣ ਦੀ ਸੰਭਾਵਨਾ ਬਣੀ ਹੋਈ ਆ ਤੇ ਦੋਸਤੋ ਆਪਾਂ ਸਭ ਤੋਂ ਪਹਿਲਾਂ ਜਿਹੜੀ ਹੁਣ ਦੀ ਖ਼ਬਰ ਅਜੇ ਘੰਟਾ ਅੱਗੇ ਹੋਇਆ ਕਿ ਕਰੋਸ਼ੀਆ ਤੇ ਇੰਗਲੈਂਡ ਦੇ ਦਰਮਿਆਨ ਜਿਹੜਾ ਮੈਚ ਚੱਲ ਰਿਹਾ ਸੀ ਕਾਫੀ ਉਤਸੁਕਤਾ ਦੇ ਨਾਲ ਦੇਖ ਰਹੇ ਸੀ ਮੈਚ ਖਾਸ ਤੌਰ ਤੇ ਸਾਡੇ ਦੁਆਬੇ ਵਾਲੇ ਇਹਨਾਂ ਨੂੰ ਥੋੜਾ ਜਿਹਾ ਕਰੇਜ਼ ਜ਼ਿਆਦਾ ਹੈਗਾ ਆ ਐਸ ਕੰਪੇਅਰ ਟੂ ਮਾਲਵੇ ਤੇ ਮਾਝੇ ਦੀ ਜੇ ਆਪਾਂ ਗੱਲ ਕਰੀਏ ਫੁੱਟਬਾਲ ਦਾ ਸੋਕਰ ਦਾ ਤੇ ਦੁਆਬੇ ਦੇ ਵਿੱਚੋਂ ਵੀ ਜੇ ਹੁਸ਼ਿਆਰਪੁਰ ਏਰੀਆ ਗੜ੍ਹ ਸ਼ੰਕਰ ਨਵਾਂ ਸ਼ਹਿਰ ਏਰੀਆ ਇਹ ਤਾਂ ਜਾਣੀ ਕਹਿ ਲਓ ਵੀ ਗਾੜ੍ਹ ਆ ਫੁੱਟਬਾਲ ਦਾ ਤੇ ਬਹੁਤ ਸਾਰੇ ਦੋਸਤਾਂ ਦੇ ਸਵੇਰੇ ਹੀ ਫੋਨ ਆ ਗਏ ਮੈਨੂੰ ਲੱਗਦਾ ਵੀ 6 ਵਜੇ ਮੈਚ ਚੱਲਣ ਡਿਆ ਸੀ ਤੇ 7 ਵਜੇ ਤੱਕ ਉਹ ਸਵੇਰੇ ਹੀ ਉੱਠੇ ਉਹ ਸੀ ਤੇ ਉੱਠ ਕੇ ਜਿਹੜਾ ਮੈਚ ਆ ਉਹ ਦੇਖ ਰਹੇ ਸੀ ਬਲਵਿੰਦਰ ਸਿੰਘ ਜੀ ਹੁਣੀ ਵੀ ਦੇਖ ਰਹੇ ਸੀਗੇ ਫੁੱਟਬਾਲ ਦਾ ਮੈਚ ਤੇ ਉਸ ਮੈਚ ਦੇ ਵਿੱਚ ਕਰੋਸ਼ੀਆ ਤੇ ਇੰਗਲੈਂਡ ਦਾ ਜਿਹੜਾ ਮੈਚ ਸੀ ਉਹਦੇ ਵਿੱਚ ਕਰੋਸ਼ੀਆ ਨੇ ਇੰਗਲੈਂਡ ਨੂੰ ਹਰਾ ਦਿੱਤਾ ਆ ਤੇ ਆਪਣਾ ਜਿਹੜਾ ਫਾਈਨਲ ਦੇ ਵਿੱਚ ਜਗ੍ਹਾ ਜਿਹੜੀ ਆ ਬਣਾ ਲਈ ਆ ਕਰੋਸ਼ੀਆ ਨੇ ਤੇ ਵੈਸੇ ਲੱਗਦਾ ਸੀ ਵੀ ਇੰਗਲੈਂਡ ਲੈ ਜਾਏਗਾ ਇੰਗਲੈਂਡ ਇੱਕ ਵਧੀਆ ਤਕੜੀ ਟੀਮ ਆ ਪਰ ਇਸ ਵਾਰ ਕਾਫੀ ਉਲਟ ਫੇਰ ਜਿਹੜੇ ਆ ਹੋਇਆ ਇਸ ਵਰਲਡ ਕੱਪ ਦੇ ਵਿੱਚ ਤੇ ਉੱਧਰੋਂ ਫਰਾਂਸ ਜਿਹੜਾ ਆ ਬੈਲਜੀਅਮ ਨੂੰ ਹਰਾ ਕੇ ਪਹਿਲਾਂ ਹੀ ਪਹੁੰਚਿਆ ਹੋਇਆ ਆ ਤੇ ਕਰੋਸ਼ੀਆ ਪਹਿਲੀ ਵਾਰ ਫਾਈਨਲ ਦੇ ਵਿੱਚ ਪਹੁੰਚਿਆ ਆ ਤੇ ਉਹਨੇ ਇੰਗਲੈਂਡ ਨੂੰ 2-1 ਦੇ ਨਾਲ ਜਿਹੜਾ ਹਰਾਇਆ ਆ ਤੇ ਖੈਰ ਮੁਬਾਰਕਾਂ ਵੀ ਹੈਗੀ ਆ ਕਰੋਸ਼ੀਆ ਦੇ ਜਿਹੜੀ ਟੀਮ ਹੈਗੀ ਆ ਤੇ ਖੈਰ ਤੇ ਆਪਾਂ ਦੋਸਤੋ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਤੇ ਮੈਸੇਜ ਵੀ ਕਾਫੀ ਜਿਹੜੇ ਆ ਪਹੁੰਚ ਚੁੱਕੇ ਆ ਤੁਹਾਡੇ ਤੇ ਆਪਣੇ ਸੁਖਜਿੰਦਰ ਸਿੰਘ ਜੀ ਜੁੜੇ ਆਪਣੇ ਨਾਲ ਤੇ ਸੁਖਜਿੰਦਰ ਸਿੰਘ ਜੀ ਉਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਵਧਾਈ ਦਿੱਤੀ ਆ ਕਰੋਸ਼ੀਆ ਦੀ ਸਾਰੀ ਟੀਮ ਨੂੰ ਕਿ ਬਹੁਤ ਵਧੀਆ ਗੇਮ ਜਿਹੜੀ ਉਹਨਾਂ ਨੇ ਖੇਡੀ ਆ ਪਰ ਇਹ ਵੀ ਸਾਨੂੰ ਵੈਸੇ ਚਾਹੀਦਾ ਆ ਦੋਸਤੋ ਕਿ ਅਸੀਂ ਫੁੱਟਬਾਲ ਵੱਲ ਨੂੰ ਕਿਉਂਕਿ ਕ੍ਰਿਕਟ ਵੱਲ ਨੂੰ ਅਸੀਂ ਬਹੁਤ ਝਾਤ ਰੱਖਦੇ ਹਾਂ ਹਾਕੀ ਹੋਈ ਫੁੱਟਬਾਲ ਹੋਈ ਇਹਨਾਂ ਗੇਮਸ ਵੱਲ ਵੀ ਧਿਆਨ ਜਿਹੜਾ ਆ ਜ਼ਰੂਰ ਰੱਖਣਾ ਚਾਹੀਦਾ ਆ ਕਿਉਂਕਿ ਇੱਕ ਕਰੋਸ਼ੀਆ ਜਿਹੜਾ ਆ ਬੜਾ ਛੋਟਾ ਜਿਹਾ ਮੁਲਕ ਹੈਗਾ ਹਨਾ ਜੇ ਕਹੀਏ ਆਪਾਂ ਵੀ ਬਹੁਤ ਛੋਟਾ ਜਿਹਾ ਸਿਰਫ 40 ਲੱਖ ਦੀ ਆਬਾਦੀ ਹੈਗੀ ਇਸ ਦੇਸ਼ ਦੀ ਤੇ ਜੇ ਆਪਾਂ ਕਹੀਏ ਵੀ ਹੁਣ ਆਪਣੇ ਕੋਲ ਜੇ ਕਰੋੜਾਂ ਬੰਦੇ ਹੈਗੇ ਆ ਨਾ ਤੇ ਆਪਣੀ ਆਬਾਦੀ ਲਗਭਗ 1 ਅਰਬ 34 ਕਰੋੜ ਦੇ ਕਰੀਬ ਜਿਹੜੀ ਆ ਪਹੁੰਚ ਚੁੱਕੀ ਆ ਇੰਡੀਆ ਦੀ ਤੇ ਆਪਾਂ ਨੂੰ ਚਾਹੀਦਾ ਆ ਵੀ ਆਪਾਂ ਤਾਂ ਸਾਰੇ ਪਾਸੇ ਗੇਮਸ ਵਿੱਚ ਘੱਟੋ ਘੱਟ ਚਲੋ ਜਿੱਤਣਾ ਹਾਰਨਾ ਉਹ ਜਿਹੜੀ ਬਾਹਰ ਦੀ ਗੱਲ ਹੈਗੀ ਪਰ ਘੱਟੋ ਘੱਟ ਜਿਹੜੀਆਂ ਟੀਮਸ ਹੈਗੇ ਕਿਉਂਕਿ ਦੁਨੀਆਂ ਦੀ ਤੁਸੀਂ ਆਪ ਦੇਖੋ ਜੇ ਆਪਾਂ ਪਰਸੈਂਟੇਜ ਕੱਢੀਏ ਤੇ ਕਿੰਨੀ ਆਬਾਦੀ ਉੱਥੇ ਰਹਿੰਦੀ ਆ ਆਪਾਂ ਨੂੰ ਹਰ ਟੀਮ ਦੇ ਵਿੱਚ ਜਾਣ ਦੀ ਜਿਹੜੀ ਹੋਣੀ ਚਾਹੀਦੀ ਵੀ ਘੱਟੋ ਘੱਟ ਆਪਾਂ ਉਹਦੇ ਵਿੱਚ ਸ਼ਮੂਲੀਅਤ ਜ਼ਰੂਰ ਕਰੀਏ ਬੜਾ ਦੁੱਖ ਲੱਗਦਾ ਕਿ ਵੀ ਇੱਥੇ ਦੋਸਤਾਂ ਦੇ ਨਾਲ ਵੀ ਗੱਲ ਕਰੀ ਦੀ ਆ ਵੀ ਆਪਾਂ ਸਿਰਫ ਉੱਥੇ ਤੱਕ ਯਾਨੀ ਸ਼ਮੂਲੀਅਤ ਵੀ ਨਹੀਂ ਕਰ ਪਾਉਂਦੇ ਵਰਲਡ ਕੱਪ ਦੇ ਵਿੱਚ ਹੋਰ ਵੀ ਕਈ ਇੱਦਾਂ ਦੀਆਂ ਗੇਮਸ ਜਿਹੜੀਆਂ ਹੈਗੀਆਂ ਚਾਹੇ ਉਹ ਅਥਲੈਟਿਕਸ ਆਪਾਂ ਰੱਖ ਲਈਏ ਜਿਮਨਾਸਟਿਕ ਰੱਖ ਲਈਏ ਉਹਦੇ ਵਿੱਚ ਸਾਡੀ ਪਰਫੋਰਮੈਂਸ ਇੰਨੀ ਵਧੀਆ ਨਹੀਂ ਹੁੰਦੀ ਤੇ ਆਪਾਂ ਨੂੰ ਚਾਹੀਦਾ ਆ ਵੀ ਉੱਥੇ ਵੀ ਥੋੜਾ ਜਿਹਾ ਹੋਣਾ ਹੋਵੇ ਤੇ ਇਸੇ ਕਰਕੇ ਆਪਾਂ ਸਕੂਲ ਦੇ ਜਿਹੜੇ ਟੀਚਰ ਆ ਪ੍ਰਾਇਮਰੀ ਤੋਂ ਆਪਾਂ ਗੱਲ ਇਹ ਸ਼ੁਰੂ ਕੀਤੀ ਆ ਵੈਸੇ ਕਈ ਦੋਸਤਾਂ ਨੂੰ ਲੱਗਦੇ ਹੋਣੀ ਅੱਜ ਪੜ੍ਹੀ ਵੈਸੇ ਹੋਰ ਵੀ ਆਪਾਂ ਲਿਆਉਣੇ ਆ ਜਿੱਦਾਂ ਜਿੱਦਾਂ ਆਪਾਂ ਅੱਗੇ ਪ੍ਰੋਗਰਾਮ ਦੇ ਵਿੱਚ ਵਧਾਂਗੇ ਜਿਹੜੇ ਇਨਸਾਨ ਕੁਛ ਕਰ ਰਹੇ ਆ ਕਿਉਂਕਿ ਇਹ ਪ੍ਰਾਇਮਰੀ ਲੈਵਲ ਤੋਂ ਆਪਾਂ ਨੂੰ ਰੂਟ ਤੋਂ ਸਟਾਰਟ ਕਰਨਾ ਪੈਣਾ ਕਿਉਂਕਿ ਚਾਹੇ ਉਹ ਅੱਤਵਾਦ ਦਾ ਵੇਲਾ ਰਿਹਾ ਆ ਵੀ ਉਸ ਵੇਲੇ ਆਪਣਾ ਐਜੂਕੇਸ਼ਨ ਦਾ ਬਹੁਤ ਸਾਰਾ ਨੁਕਸਾਨ ਹੋ ਗਿਆ ਹਨਾ ਤੇ ਉਹ ਜਿਹੜਾ ਨੁਕਸਾਨ ਦੀ ਜੇ ਆਪਾਂ ਦੇਖੀਏ ਜੋ ਅੱਜ ਚੱਲ ਰਿਹਾ ਪੰਜਾਬ ਦੇ ਵਿੱਚ ਆਪਾਂ ਬਹੁਤ ਫਿਕਰਮੰਦ ਹੈਗੇ ਆ ਪਰ ਇਹਦੀ ਜਿਹੜੀ ਜੜ ਆ ਆਪਾਂ ਨੂੰ ਉਹ ਦੇਖਣੀ ਪੈਣੀ ਆ ਵੀ ਇਹਦੀ ਜੜ ਜਿਹੜੀ ਅੱਜ ਤੋਂ 10-15 ਜਾਂ 20 ਸਾਲ ਪਹਿਲਾਂ ਜੇ ਆਪਾਂ ਦੇਖੀਏ ਉਦੋਂ ਹੀ ਰੱਖ ਹੋਈ ਉਹ ਸੀ ਜਾਂ 30-35 ਸਾਲ ਦੀ ਪਹਿਲਾਂ ਦੀ ਆਪਾਂ ਗੱਲ ਕਰ ਲਈਏ ਇਹ ਹੌਲੀ ਹੌਲੀ ਜਿਹੜਾ ਅੱਜ ਫਰੂਟ ਜਿਹੜਾ ਆਪਾਂ ਨੂੰ ਮਿਲ ਰਿਹਾ ਆ ਪਰ ਜਿਹੜੀ ਹੁਣ ਪ੍ਰਾਇਮਰੀ ਲੈਵਲ ਤੋਂ ਸਾਡੀ ਹੁਣ ਐਜੂਕੇਸ਼ਨ ਆ ਹੋਰ 10-15 ਸਾਲਾਂ ਨੂੰ ਸਾਨੂੰ ਰਿਜ਼ਲਟ ਜਿਹੜੇ ਆ ਪੋਜ਼ਿਟਿਵ ਵੀ ਜਿਹੜੇ ਆ ਮੈਨੇ ਸ਼ੁਰੂ ਹੋ ਜਾਣੇ ਆ ਤੇ ਆਪਾਂ ਨਾਲ ਦੀ ਨਾਲ ਖਬਰਾਂ ਜਿਹੜੀਆਂ ਸਾਂਝੀਆਂ ਉਹ ਵੀ ਕਰ ਲੈਣੀਆਂ ਆ ਕਿਉਂਕਿ ਅੱਜ ਅਮਨਦੀਪ ਭੈਣ ਜੀ ਉਹਨਾਂ ਨੇ 9:30 ਵਜੇ ਦੇ ਕਰੀਬ ਸੁਨੀਲ ਵਰਮਾ ਜੀ ਉਹਨਾਂ ਦੇ ਨਾਲ ਇੰਟਰਵਿਊ ਹੈਗੀ ਆ ਮੈਲਬੋਰਨ ਸਟੂਡੀਓ ਦੇ ਵਿੱਚ ਆ ਕੇ ਬੈਠੇ ਹੋਏ ਨੇ ਉਹ ਤੇ ਇਸ ਕਰਕੇ ਆਪਾਂ ਅੱਜ ਪ੍ਰੋਗਰਾਮ 1.5 ਘੰਟਾ ਕਰਾਂਗੇ ਤੇ ਉਦੋਂ ਬਾਅਦ ਦੇ ਵਿੱਚ ਭੈਣ ਜੀ ਅਮਨਦੀਪ ਕੌਰ ਜੀ ਹੁਣੀ ਕਰਨਗੇ ਪ੍ਰੋਗਰਾਮ ਤੇ ਸਭ ਤੋਂ ਪਹਿਲਾਂ ਆਪਾਂ ਟੀਚਰਸ ਦੀ ਗੱਲ ਕਰਦੇ ਸੀ ਟੀਚਰਸ ਦੇ ਉੱਤੇ ਆਪਾਂ ਗੱਲ ਜਿਹੜੀ ਅੱਜ ਵੀ ਸਟਾਰਟ ਕਰਦੇ ਹਾਂ ਵੀ ਕੱਲ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਕਹਿ ਦਿੱਤਾ ਗਿਆ ਆ ਵੀ ਸਕੂਲ ਦੇ ਵਿੱਚ ਪੈਂਟ ਤੇ ਸ਼ਰਟ ਜਿਹੜੇ ਜ਼ਰੂਰ ਪਾ ਕੇ ਆਉਣ ਕਿਉਂਕਿ ਕੁੜਤਾ ਪਜਾਮਾ ਮਾਸਟਰਾਂ ਦੇ ਵਿੱਚ ਪਾਉਣ ਦਾ ਵੀ ਬੜਾ ਕਰੇਜ਼ ਹੋ ਗਿਆ ਸੀ ਜਾਣੀ ਤੁਹਾਨੂੰ ਇਹ ਗੱਲ ਬੜੀ ਅਟਪਟੀ ਲੱਗਣੀ ਆ ਇਹ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਦੇਖਿਆ ਗਿਆ ਖਾਸ ਤੌਰ ਤੇ ਪੇਂਡੂ ਹਲਕਿਆਂ ਦੇ ਵਿੱਚ ਕਿ ਜਿਹੜੇ ਟੀਚਰ ਆ ਉਹ ਜਦੋਂ ਸਕੂਲ ਜਾਂਦੇ ਆ ਤੇ ਉਹ ਜੁੱਤੀ ਪੰਜਾਬੀ ਪਾਈ ਹੁੰਦੀ ਆ ਤੇ ਉਹ ਕੁੜਤਾ ਪਜਾਮਾ ਪਾ ਕੇ ਜਾਂਦੇ ਆ ਹਨਾ ਤੇ ਕਈ ਵਾਰੀ ਮੈਂ ਇਹ ਜਿਹੜੀ ਆ ਜਾਣੀ ਮੈਂ ਪਰਸਨਲ ਦੱਸ ਸਕਦਾ ਵੀ ਮੈਂ ਵੀ ਗਿਆ ਤੇ ਜਾ ਕੇ ਦੇਖਿਆ ਵੀ ਕਾਫੀ ਟੀਚਰਸ ਜਿਹੜੇ ਮੈਨੂੰ ਮਿਲੇ ਆ ਤੇ ਵੈਸੇ ਤਾਂ ਸਾਡਾ ਪਹਿਰਾਵਾ ਆ ਮੈਂ ਨਿੰਦਾ ਨੀ ਇਸ ਗੱਲ ਦੀ ਕਰਦਾ ਕਿ ਸਾਨੂੰ ਪਰ ਇੱਕ ਕੋਡ ਹੁੰਦਾ ਹਰ ਚੀਜ਼ ਦਾ ਹਨਾ ਤੇ ਇਹਦੀਆਂ ਮੈਨੂੰ ਵੀ ਥੋੜੀ ਜਿਹੀ ਅਟਪਟੀ ਲੱਗੀ ਸੀ ਵੀ ਜਦੋਂ ਇੱਕ ਟੀਚਰ ਜਦੋਂ ਜਾਂਦਾ ਆ ਉਹਨੂੰ ਘੱਟੋ ਘੱਟ ਇੱਕ ਸਿੰਪਲ ਵਰਦੀ ਉਹਦੀ ਹੋਣੀ ਚਾਹੀਦੀ ਆ ਹਨਾ ਤੇ ਅੱਜ ਕੱਲ ਤਾਂ ਆਪਣਾ ਕੁੜਤਾ ਇੱਦਾਂ ਦਾ ਹੋ ਗਿਆ ਕੁੜਤਾ ਪਜਾਮਾ ਵੀ ਇਹ ਫੈਸ਼ਨ ਦੇ ਵਿੱਚ ਆਉਣ ਲੱਗ ਗਿਆ ਕੁੜਤਾ ਪਜਾਮਾ ਕਿਉਂਕਿ ਆਪਾਂ ਆਮ ਪਾਉਂਦੇ ਨਹੀਂ ਹੈਗੇ ਤੇ ਹੁਣ ਸਿੱਖਿਆ ਮੰਤਰੀ ਜਿਹੜੇ ਹੈਗੇ ਓਪੀ ਸਿੰਘ ਉਹਨਾਂ ਨੇ ਕੱਲ ਡਿਸੀਜਨ ਇਹ ਲੈ ਰਿਹਾ ਵੀ ਅਧਿਆਪਕ ਆਪਣੀ ਪੀੜ੍ਹੀ ਦੇ ਲਈ ਇੱਕ ਰੋਲ ਮਾਡਲ ਹੁੰਦੇ ਆ ਇਸ ਲਈ ਉਹਨਾਂ ਨੂੰ ਇੱਕ ਆਦਰਸ਼ ਹੋਣਾ ਚਾਹੀਦਾ ਉਹ ਇੱਕ ਰੋਲ ਮਾਡਲ ਦੀ ਤਰ੍ਹਾਂ ਦਿਸਦੇ ਹੋਣੇ ਚਾਹੀਦੇ ਆ ਤੇ ਉਹਨਾਂ ਨੇ ਕਹਿ ਦਿੱਤਾ ਆ ਵੀ ਕੁੜਤਾ ਪਜਾਮਾ ਨਾ ਪਾ ਕੇ ਆਉਣ ਸਕੂਲ ਦੇ ਵਿੱਚ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਤਕਰੀਬਨ ਇਹ 4 ਘੰਟੇ ਦੀ ਮੀਟਿੰਗ ਕੱਲ ਹੋਈ ਅਧਿਕਾਰੀਆਂ ਦੇ ਨਾਲ ਤੇ ਉਹਨਾਂ ਨੇ ਕਲਾਸ ਲਾਈ ਸਾਰੀ ਅਧਿਕਾਰੀਆਂ ਦੀ ਇਹਦੇ ਵਿੱਚ ਹੀ ਇਹ ਫੈਸਲਾ ਉਹਨਾਂ ਨੇ ਲੈ ਲਿਆ ਬਈ ਫਿਰ ਉਹਨਾਂ ਨੇ ਕਿਹਾ ਵੀ ਸਕੂਲ ਦੇ ਜਿਹੜੇ ਨਤੀਜਿਆਂ ਦਾ ਪੱਧਰ ਜਿਹੜਾ ਉੱਚਾ ਚੱਕਣਾ ਆ ਬੱਚਿਆਂ ਨੂੰ ਸਰਕਾਰੀ ਸਕੂਲਾਂ ਵੱਲ ਹੋਰ ਜ਼ਿਆਦਾ ਖਿੱਚਣਾ ਕਿਉਂਕਿ ਖਾਸ ਤੌਰ ਤੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਗਿਣਤੀ ਬਹੁਤ ਜ਼ਿਆਦਾ ਘੱਟ ਗਈ ਆ ਤੇ ਜਿੱਦਾਂ ਆਪਾਂ ਪਿਛਲੀ ਵਾਰ ਅਸ਼ੋਕ ਕੁਮਾਰ ਜੀ ਆਪਣੇ ਨਾਲ ਹਾਜ਼ਰ ਹੋਏ ਸੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਉਹਨਾਂ ਨੇ ਦਵਾਈ ਉਹਨਾਂ ਨੇ ਦੱਸਿਆ ਵੀ 18-20 ਜਾਂ 22 ਬੱਚੇ ਆਪਾਂ ਨੂੰ ਚਾਹੀਦੇ ਹੁੰਦੇ ਆ ਇੱਕ ਸਕੂਲ ਬਚਾਉਣ ਦੇ ਲਈ ਵੀ ਬਹੁਤ ਸਾਰੇ ਸਕੂਲ ਜਿਹੜੇ ਦਾ ਤੇ ਲੱਗੇ ਹੋਏ ਆ ਤੇ ਉਹਨਾਂ ਦੇ ਵਿੱਚ ਜਿਹੜੇ ਬੱਚੇ ਆ ਉਹ ਪੂਰੇ ਨਹੀਂ ਹੋਏ ਤੇ ਨਾਲ ਸੋਨੀ ਉਹ ਵੀ ਸੋਨੀ ਜੀ ਉਹਨਾਂ ਨੇ ਜਿਹੜੇ ਕਿ ਸਿੱਖਿਆ ਮੰਤਰੀ ਹੈਗੇ ਪੰਜਾਬ ਦੇ ਉਹਨਾਂ ਨੇ ਕਿਹਾ ਵੀ ਜੇ ਕੋਈ ਮੁਲਾਜ਼ਮ ਜਾਂ ਅਧਿਆਪਕ ਇਸ ਗੱਲ ਦੀ ਸੂਚਨਾ ਦੇਵੇਗਾ ਕਿ ਵਿਭਾਗ ਦੇ ਵਿੱਚ ਪੈਸੇ ਲੈ ਕੇ ਤਬਾਦਲੇ ਕੀਤੇ ਜਾ ਰਹੇ ਆ ਤੇ ਉਹਨੂੰ 5 ਲੱਖ ਰੁਪਏ ਦਾ ਇਨਾਮ ਵੀ ਦੇਣਾ ਆ ਦੋਸਤੋ ਲਓ ਤਾਂ ਫਿਰ ਇਹਦਾ ਮਤਲਬ ਹੈਗਾ ਵੀ ਥੋੜੀ ਜਿਹੀ ਘੱਟੋ ਘੱਟ ਪ੍ਰਭਾਵਿਤ ਕਰਨ ਵਾਲੇ ਡਿਸੀਜਨ ਹੈਗੇ ਆ ਖਾਸ ਤੌਰ ਤੇ ਬਾਜਵਾ ਸਾਹਿਬ ਜੇਲ੍ਹ ਮੰਤਰੀ ਉਹਨਾਂ ਨੇ ਵੀ ਕਾਫੀ ਵਧੀਆ ਡਿਸੀਜਨ ਲਏ ਆ ਇਸ ਵਾਰ ਲੱਗਦਾ ਵੀ ਕੁਛ ਕਰਨਗੇ। ਨਵਜੋਤ ਸਿੰਘ ਸਿੱਧੂ ਸਾਹਿਬ ਉਹਨਾਂ ਨੇ ਵੀ ਕੁਛ ਵਧੀਆ ਕੁਛ ਲਏ ਆ ਡਿਸੀਜਨ, ਪਰ ਖੈਰ ਉਹਨਾਂ ਦੇ ਨਤੀਜੇ ਕੀ ਨਿਕਲਦੇ ਆ ਆਪਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ। ਤੇ ਮੈਸੇਜ ਦੋਸਤੋ ਆ ਚੁੱਕੇ ਆ ਤੇ ਆਪਾਂ ਉਹ ਲਵਾਂਗੇ, ਪਰ ਪਹਿਲਾਂ ਇੱਕ ਗਾਣਾ ਸੁਣਦੇ ਹਾਂ ਤੇ ਬਾਅਦ ਦੇ ਵਿੱਚ ਆਪਾਂ ਜੁੜਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ।
सुनो भी दोस्तों भावे बैठे हुए हो या खड़े हुए हो, घर वाली नाल रसे हुए हो या फिर बापू नाल लड़े हुए हो, काम ते जा रहे हो या फिर काम तो घर वापस आ रहे हो, ओ भाई नहा रहे हो के कुछ खा रहे हो या फिर घर विच रौला रप्पा पा रहे ने न्याणे, ओ भाई दुखी ना होवो, सब गल्लां छड्डो आ सुनो हरमन रेडियो तो गाने। तुसी दोस्तो चाहे पिंडां विच बसदे हो या फिर बसदे हो पिछे शहरां, हरमन रेडियो सदा मंगदा तुहाडियां खैरां ते लो जी हाजरां लैके प्रोग्राम लहरां। सोमवार तो शुक्रवार तक सवेरे 8 बजे तो लैके 10 बजे तक।
जी दोस्तों एक बार फिर स्वागत है जी, प्रोग्राम चल रहा हरमन रेडियो ते लहरां प्रोग्राम ते। खैर मैं ਪਾਲ ਜੀ ਕਿਹਾ ਸੀ ਪ੍ਰਸ਼ਾਦ ਜੀ ਅੱਜ ਦੇਰ ਤੋਂ ਜੁੜੇ ਆ ਤੇ ਬਾਕੀਆਂ ਨੇ ਮੈਸੇਜ ਭੇਜਿਆ, ਇਹਨਾਂ ਨੇ ਵੀਡੀਓ ਭੇਜੀ ਆ ਸਾਨੂੰ ਤੇ ਖੈਰ ਮੈਂ ਬਾਅਦ ਦੇ ਵਿੱਚ ਦੇਖਦਾ ਭਾਜੀ ਵੀਡੀਓ ਦੇ ਵਿੱਚ ਕੀ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋ। ਤੇ ਅੱਗੇ ਆਪਣੇ ਨਾਲ ਜਗਤਾਰ ਸਿੰਘ ਗਿੱਲ ਭਾਜੀ ਢੁੱਡੀ ਕੇ ਹਾਂਗਕਾਂਗ ਵਾਲੇ ਜੁੜੇ ਆ ਆਪਣੇ ਨਾਲ ਤੇ ਉਹਨਾਂ ਨੇ ਵਿਚਾਰ ਆਪਣੇ ਭੇਜ ਦਿੱਤੇ ਆ। ਉਹ ਕਹਿੰਦੇ ਵੀ ਨਿੰਦਿਆ ਤਾਂ ਹਮੇਸ਼ਾ ਘਟੀਆ ਲੋਕ ਹੀ ਕਰਦੇ ਨੇ, ਚੰਗੇ ਲੋਕ ਤਾਂ ਹਮੇਸ਼ਾ ਮਾਫ਼ ਹੀ ਕਰਦੇ ਨੇ। ਸ਼ੁਭ ਸਵੇਰ ਦੋਸਤੋ ਢੁੱਡੀ ਕੇ। ਪਰ ਭਾਜੀ ਹੁਣ ਕੀ ਕਰੀਏ, ਰਹਿ ਨੀ ਹੁੰਦਾ ਨਿੰਦਾ ਕਰਨ ਤੋਂ ਵੀ, ਹਨਾ। ਤੇ ਅੱਗੇ ਆਪਣੇ ਨਾਲ ਚਾਹਲ ਸਾਹਿਬ ਭਾਜੀ ਜੁੜ ਚੁੱਕੇ ਆ ਤੇ ਉਹਨਾਂ ਨੇ ਜਿੱਦਾਂ ਖਬਰਾਂ ਜਿਹੜੀਆਂ ਭੇਜਣੀਆਂ ਹੁੰਦੀਆਂ ਤੇ ਭੇਜ ਦਿੰਦੇ ਆ ਹਰ ਵਾਰੀ ਤੇ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਵੀ, ਰੋਜ਼ ਆਪਣੀ ਜਿਹੜੀ ਹਾਜ਼ਰੀ ਆ ਉਹ ਜ਼ਰੂਰ ਲਵਾ ਦਿੰਦੇ ਆ ਤੇ ਉਹਨਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਵੀ ਆਪਾਂ ਟਾਈਮ ਟੂ ਟਾਈਮ ਜਿਹੜਾ ਕਰ ਦੇਵਾਂਗੇ। ਤੇ ਦਲਜੀਤ ਸਿੰਘ ਢਿੱਲੋਂ ਭਾਜੀ ਜੁੜ ਚੁੱਕੇ ਆਪਣੇ ਨਾਲ ਮਹਿਤਾ ਚੌਂਕ ਅੰਮ੍ਰਿਤਸਰ ਤੋਂ, ਉਹ ਵੀ ਨਾਲ ਜੁੜ ਚੁੱਕੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਪਰਿਵਾਰ ਨੂੰ। ਤੇ ਕਹਿੰਦੇ ਵੀ ਦੁਨੀਆਂ ਦੀ ਹਰ ਚੀਜ਼ ਠੋਕਰ ਲੱਗਣ ਨਾਲ ਟੁੱਟ ਜਾਂਦੀ ਆ, ਪਰ ਇੱਕ ਕਾਮਯਾਬੀ ਆ ਜੋ ਠੋਕਰਾਂ ਖਾ ਕੇ ਮਿਲਦੀ ਆ। ਬਿਲਕੁਲ ਜੀ, ਤੇ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਵੀ ਮੈਸੇਜ ਕੀਤਾ। ਜਗਤਾਰ ਜੋਹਰ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਪੁੱਛਿਆ ਵੀ ਅਸੀਂ ਸਾਰੇ ਤੰਦਰੁਸਤ ਆ ਜੀ, ਤੁਸੀਂ ਦੱਸੋ ਕਿਵੇਂ ਹੋ। ਤੇ ਨਾਲ ਉਹਨਾਂ ਨੇ ਕਿਹਾ ਵੀ ਜਦ ਵੀ ਪਿੰਡ ਵਿੱਚ ਕਿਸੇ ਦੇ ਘਰ ਵਿੱਚ ਇਹ ਗੀਤ ਚੱਲਦਾ ਹੁੰਦਾ ਸੀ ਜਿਹੜਾ ਪਲੇ ਕਰਕੇ ਹਟੇ ਆ ਆਪਾਂ, ਕੱਲੇ ਕੱਲੇ ਤਾਰੇ ਉੱਤੇ ਨਾਂ ਲਿਖਿਆ, ਉਦੋਂ ਹੀ ਪਤਾ ਲੱਗ ਜਾਂਦਾ ਸੀ ਵੀ ਕਿਸੇ ਘਰ ਕੋਈ ਪ੍ਰੋਗਰਾਮ ਹੈ। ਤੇ ਜੋਹਰ ਸਾਹਿਬ ਮੈਂ ਇਹ ਗੱਲ ਜ਼ਰੂਰ ਦੱਸਾਂ ਵੀ ਚਾਹੁੰਦਾ ਆ ਵੀ ਜਿਹੜਾ ਸਾਹਿਤ ਆ, ਸਾਹਿਤ ਬੜੀ ਅਮੀਰ ਚੀਜ਼ ਆ। ਤੇ ਵੈਸੇ ਅਸੀਂ ਗੱਲ ਮੈਂ ਤੁਹਾਨੂੰ ਮੰਨ ਲਓ ਕਿ ਮੈਂ ਹੁਣ ਕਹਿ ਦਵਾਂ ਕਿ ਜਿਹੜਾ ਇੰਗਲੈਂਡ ਜਿੱਤ ਗਿਆ ਕਰੋਸ਼ੀਆ ਨੀ ਜਿੱਤਿਆ, ਤੁਸੀਂ ਝੱਟ ਜਿਹੜੀ ਗੱਲ ਕਹਿ ਦੇਣੀ ਨਹੀਂ 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 ਜੀ ਗਲਤ ਆ ਇਹ ਗੱਲ, ਹਨਾ। ਪਰ ਇਹ ਗਾਣੇ ਦੀ ਦੇਖੋ ਕਿੰਨੀ ਇੱਕ ਖੂਬਸੂਰਤੀ ਆ, ਤੇ ਗਾਣਾ ਤੁਸੀਂ ਇਹਨੂੰ ਸੁਣਦੇ ਹੋ ਬਹੁਤ ਚਿਰ ਤੋਂ ਸੁਣਦੇ ਹੋ, ਜਿੱਦਾਂ ਉਹ ਕਹਿੰਦਾ ਆ ਵੀ ਤੇਰਾ ਕੱਲੇ ਕੱਲੇ ਤਾਰੇ ਦੇ ਉੱਤੇ ਨਾਂ ਲਿਖਿਆ ਆ, ਹਨਾ, ਕੱਲੇ ਕੱਲੇ ਤਾਰੇ ਉੱਤੇ, ਜਾਣੀ ਉਹ ਗਾਣੇ ਦੇ ਵਿੱਚ ਸਾਰਾ ਝੂਠ ਆ, ਕਹਿੰਦਾ ਜੋ ਗੱਲਾਂ ਪੋਸੀਬਲ ਨੀ ਹੈਗੀਆਂ ਉਹ ਗੱਲਾਂ ਜਿਹੜੀਆਂ ਉਹ ਕਰਦਾ। ਪਰ ਸਾਹਿਤ ਦੀ ਅਮੀਰੀ ਇਸ ਗਾਣੇ ਤੋਂ ਮੈਂ ਬਹੁਤ ਵਾਰੀ ਐਗਜ਼ਾਮਪਲ ਦਿੱਤੀਆਂ, ਜਦੋਂ ਕਿਤੇ ਸਾਹਿਤ ਦੀ ਗੱਲ ਚੱਲਦੀ ਆ, ਖੂਬਸੂਰਤੀ ਦੀ ਗੱਲ ਚੱਲਦੀ ਆ, ਬਈ ਅਸਲ ਵਿੱਚ ਸਾਹਿਤ ਹੁੰਦਾ ਹੀ ਉਹ ਆ ਜਿਹੜਾ ਕਿ ਤੁਹਾਨੂੰ ਝੂਠ ਬੋਲ ਕੇ ਵੀ ਤੁਹਾਨੂੰ ਉਹਦੇ ਉੱਤੇ ਕੁਐਸਚਨ ਨਾ ਕਰਨ ਲਾਵੇ, ਤੁਹਾਨੂੰ ਆਟੋਮੈਟਿਕਲੀ ਜਾਣੀ ਤੁਸੀਂ ਉੱਤੇ ਯਕੀਨ ਕਰ ਲਓ। ਇਹੀ ਇੱਕ ਸਾਹਿਤ ਦੀ ਖੂਬਸੂਰਤੀ ਆ, ਇਹੀ ਸਾਹਿਤ ਨੂੰ ਸਾਇੰਸ ਦੇ ਨਾਲੋਂ ਜਿਹੜਾ ਆ ਡਿਫਰੈਂਟ ਕਰਦਾ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਬਿਲਕੁਲ ਤੁਹਾਡੀ ਗੱਲ ਜਾਇਜ਼ ਇਹ ਵੀ ਕਾਫੀ ਇਹ ਮਕਬੂਲ ਹੋਇਆ ਸੀ ਗਾਣਾ, ਜਿਹੜਾ ਇਹ ਗਾਣਾ ਸੀਗਾ ਹੰਸਰਾਜ ਹੰਸ ਉਹਨਾਂ ਦੀ ਆਵਾਜ਼ ਦੇ ਵਿੱਚ ਜਿਹੜੇ ਕਿ ਰਾਜ ਗਾਇਕ ਵੀ ਰਹੇ ਆ। ਅੱਗੇ ਕਮਲਜੀਤ ਸਿੰਘ ਢਿੱਲੋਂ ਬਾਰੇ ਆਪਾਂ ਗੱਲ ਥੋੜੀ ਜੀ ਦੋਸਤੋ ਕਰ ਲੈਂਦੇ ਹਾਂ ਵੀ ਮੋਗਾ ਦੇ ਸਾਬਕਾ SSP ਕਮਲਜੀਤ ਢਿੱਲੋਂ ਜਿਹੜੇ ਕਿ ਮੋਗਾ ਦੇ ਵਿੱਚ ਲਾਏ ਗਏ ਸੀ ਜਦੋਂ ਇੱਕ ਜਿਹੜੇ ਪਹਿਲੇ ਇਹਨਾਂ ਦੇ SSP ਸੀ ਉਹਨਾਂ ਦੇ ਉੱਤੇ ਨਸ਼ਿਆਂ ਦੇ ਮਾਮਲੇ ਦੇ ਉੱਤੇ ਆ ਥੋੜੇ ਦਿਨ ਪਹਿਲਾਂ ਉਹਨਾਂ ਨੂੰ ਸਸਪੈਂਡ ਕੀਤਾ ਸੀ ਤੇ ਇਹਨਾਂ ਨੂੰ ਲਗਾਇਆ ਗਿਆ ਸੀ, ਪਰ ਇਹਨਾਂ ਉੱਤੇ ਵੀ ਦੋਸ਼ ਜਿਹੜੇ ਲੱਗੇ ਸੀ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਇਸ ਦਰਜ ਕਰਨ ਦੀ ਵੈਸੇ ਸਿਫਾਰਿਸ਼ ਵੀ ਕੀਤੀ ਸੀ, ਪਰ ਅਜੇ ਤੱਕ ਪੰਜਾਬ ਸਰਕਾਰ ਨੇ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਸਰਕਾਰ ਨੇ ਉਲਟਾ ਉਹਨਾਂ ਨੂੰ ਜਿਹੜੇ ਨਸ਼ਿਆਂ ਦੇ ਮਾਮਲੇ ਦੇ ਵਿੱਚ ਦਾਗੀ ਸੀਗੇ ਇਹਨਾਂ ਤੋਂ ਪਹਿਲਾਂ SSP ਰਾਜਦੀਪ ਸਿੰਘ ਉਹਨਾਂ ਦੀ ਥਾਂ ਦੇ ਉੱਤੇ ਮੋਗਾ ਦਾ ਜਿਹੜਾ ਜ਼ਿਲ੍ਹਾ ਪੁਲਿਸ ਮੁਖੀ ਜਿਹੜਾ ਨਿਯੁਕਤ ਕਰ ਦਿੱਤਾ ਸੀ। ਤੇ ਇੱਕ ਰਿਪੋਰਟ ਜਿਹੜੀ ਆਈ ਆ ਉਹਦੇ ਵਿੱਚ ਜਿਹੜੇ ਢਿੱਲੋਂ ਹੈਗੇ ਆ ਤੇ 3 ਹੋਰ ਪੁਲਿਸ ਅਧਿਕਾਰੀ ਹੈਗੇ ਆ, ASI ਜਰਨੈਲ ਸਿੰਘ, ਸਬ ਇੰਸਪੈਕਟਰ ਅਮਰਜੀਤ ਸਿੰਘ ਤੇ ਹੌਲਦਾਰ ਜਸਵੀਰ ਸਿੰਘ, ਇਹਨਾਂ ਨੂੰ ਦੋਸ਼ੀ ਕਰਾਰ ਜਿਹੜਾ ਦਿੱਤਾ ਗਿਆ। ਰਿਪੋਰਟ ਦੇ ਵਿੱਚ ਵੀ ਕਿਹਾ ਗਿਆ ਵੀ ਜਿਹੜੇ ਢਿੱਲੋ ਸਾਹਿਬ ਹੈਗੇ ਉਹਨਾਂ ਉੱਤੇ ਪੁਲਿਸ ਅਧਿਕਾਰੀਆਂ ਨੂੰ 40 ਲੱਖ ਰੁਪਏ ਰਿਸ਼ਵਤ ਲੈ ਕੇ ਉਹਨਾਂ ਖਿਲਾਫ਼ ਨਸ਼ਿਆਂ ਦੀ ਸਮਗਲਿੰਗ ਦਾ ਜਿਹੜਾ ਕੇਸ ਆ ਰਫਾ ਦਫਾ ਕਰ ਦੇਣ ਦੇ ਜਿਹੜੇ ਦੋਸ਼ ਆ ਇੱਦਾਂ ਦੇ ਲੱਗੇ ਆ। ਖੈਰ ਮੇਰੀ ਗੱਲ ਕਰਨ ਦਾ ਇਹ ਮੁੱਦਾ ਹੈਗਾ ਵੀ ਇੱਕ ਪਾਸੇ ਆਪਾਂ ਗੱਲਾਂ ਬਹੁਤ ਕਰ ਰਹੇ ਹਾਂ ਵੀ ਨਸ਼ਾ ਆ ਰਿਹਾ ਪਰ ਜਿਹਨ ਅਸਲ ਦੇ ਵਿੱਚ ਜਿਹੜਾ ਅਸੀਂ ਕਾਫੀ ਜਿਹੜੇ ਇਹਦੇ ਵਿੱਚ ਨਿਘਾਰ ਆ ਚੁੱਕਾ ਸਾਰੇ ਸਿਸਟਮ ਦੇ ਵਿੱਚ, ਜਿਹਨਾਂ ਤੋਂ ਅਸੀਂ ਇਨਸਾਫ਼ ਦੀ ਮੰਗ ਰੱਖਦੇ ਹਾਂ ਜਾਂ ਆਸ ਰੱਖਦੇ ਹਾਂ, ਉਹੀ ਜਿਹੜੇ ਇਹਦੇ ਵਿੱਚ ਸ਼ਮੂਲੀਅਤ ਜਿਹੜੀ ਆ ਪਾਏ ਗਏ ਆ। ਤੇ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਵੀ ਪੁਲਿਸ ਦੇ ਉੱਤੇ ਵੀ ਕਿੰਤੂ ਪਰੰਤੂ ਹੋਣ ਲੱਗਿਆ, ਕਿਉਂਕਿ ਆਪਾਂ ਸਾਰੇ ਜਾਣਦੇ ਸੀ, ਪਰ ਸ਼ੱਕ ਜਿਹੜੀ ਹਮੇਸ਼ਾ ਆਪਾਂ ਲੀਡਰਾਂ ਦੇ ਉੱਤੇ ਕੀਤੀ ਹਨਾ ਵੀ ਜਿਹੜਾ ਲੀਡਰ ਆ ਫਲਾਨਾ। ਹਾਂ ਨੋ ਡਾਊਟ ਜਿਹੜਾ ਲੀਡਰਾਂ ਦੇ ਉੱਤੇ ਵੀ ਸ਼ੱਕ ਕਰਨੀ ਜਿਹੜੀ ਆ ਬਣਦੀ ਆ, ਪਰ ਪੁਲਿਸ ਦੀ ਜਿਹੜੀ ਸ਼ਮੂਲੀਅਤ ਆ ਹਮੇਸ਼ਾ ਹੀ ਸ਼ੱਕੀ ਜਿਹੜੀ ਰਹੀ ਆ ਕਿ ਜਿਹਨਾਂ ਨੇ ਰੋਕਣਾ ਹੁੰਦਾ ਆ ਉਹ ਆਪ ਹੀ ਜਿਹੜਾ ਇਹ ਕੰਮ ਕਰਦੇ ਆ। ਤੇ ਇਸੇ ਅਧੀਨ ਪੰਜਾਬ ਦੇ ਵਿੱਚ 14 ਜ਼ਿਲ੍ਹਾ ਪੁਲਿਸ ਮੁਖੀਆਂ ਦੇ ਸਣੇ 18 IPS ਤੇ 12 PPS ਜਿਹੜੇ ਆ ਕੱਲ ਬਦਲ ਦਿੱਤੇ ਗਏ ਆ। ਮਨਦੀਪ ਸਿੱਧੂ ਨੂੰ ਪਟਿਆਲਾ ਤੇ ਵਰਿੰਦਰ ਬਰਾੜ ਨੂੰ ਲੁਧਿਆਣਾ ਦੇਹਾਤੀ ਦਾ SSP ਜਿਹੜਾ ਕੱਲ ਸਰਕਾਰ ਨੇ ਬਣਾ ਦਿੱਤਾ ਹੈਗਾ। ਤੇ ਇਹ ਨਸ਼ਿਆਂ ਦੇ ਮੁੱਦੇ ਉੱਤੇ ਜਿਹੜੀ ਨਮੋਸ਼ੀ ਦਾ ਸਾਹਮਣਾ ਕਰ ਰਹੀ ਆ ਸਰਕਾਰ, ਸ਼ਾਇਦ ਇਹ ਜਿਹੜੇ ਤਬਾਦਲੇ ਆ ਉਹ ਇਸੇ ਨਜ਼ਰ ਦੇ ਨਾਲ ਕੀਤੇ ਗਏ ਆ ਕਿ ਉਹਨਾਂ ਦਾ ਜਿਹੜਾ ਅਕਸ ਆ ਸਰਕਾਰ ਦਾ ਉਹ ਥੋੜਾ ਜਿਹਾ ਸੁਧਾਰਿਆ ਜਾ ਸਕੇ। ਤੇ ਇਹ ਜਿਹੜੀ ਪੰਜਾਬ ਸਰਕਾਰ ਦੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਪੁਲਿਸ ਅਫਸਰਾਂ ਦੇ ਤਬਾਦਲਿਆਂ ਦੇ ਸੰਬੰਧੀ ਸਰਕਾਰ ਉੱਤੇ ਇੱਕ ਦਬਾਅ ਜਿਹੜਾ ਆ ਬਣਾਉਣ ਦੀ ਕੀਤੀ ਗਈ ਸੀ ਕੋਸ਼ਿਸ਼। ਤੇ ਉਸ ਤੋਂ ਬਾਅਦ ਆਪਣੇ ਨਾਲ ਜੁੜ ਚੁੱਕੇ ਨੇ ਜੀ ਕੁਲਦੀਪ ਕੌਰ ਜੀ। ਸਤਿ ਸ੍ਰੀ ਅਕਾਲ ਕੁਲਦੀਪ ਕੌਰ ਜੀ, ਤੇ ਕਹਿੰਦੇ ਵੀ ਸਰਬਜੀਤ ਭਾਜੀ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ, ਤੇ ਭਾਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਆਈ ਆ ਜੀ, ਸਾਰੇ ਪਰਿਵਾਰ ਨੂੰ ਉਹਨਾਂ ਨੇ ਬਾਅਦ ਵਿੱਚ ਕਹਿ ਦਿੱਤਾ ਵੀ ਸਤਿ ਸ੍ਰੀ ਅਕਾਲ ਆ। ਤੇ ਨਾਲੇ ਪੁੱਛਿਆ ਆ ਕਿਵੇਂ ਹੋ ਸਾਰੇ ਜੀ, ਤੇ ਵਧੀਆ ਚੱਲ ਰਿਹਾ ਕਹਿੰਦੇ ਪ੍ਰੋਗਰਾਮ, ਤੇ ਸਾਰੇ ਠੀਕ ਠਾਕ ਨੇ ਆਸ ਇਹੀ ਰੱਖਦੇ ਹਾਂ ਕੁਲਦੀਪ ਕੌਰ ਜੀ, ਦੇ ਨਾਲ ਨਾਲ ਅਸੀਂ ਵੀ ਇਹ ਆਸ ਰੱਖਦੇ ਹਾਂ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਤੰਦਰੁਸਤੀ ਹੋਵੇਗੀ ਪੂਰੀ। ਤੇ ਦੋਸਤੋ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਉਣ ਤੋਂ ਬਾਅਦ ਅਗਲੀਆਂ ਖਬਰਾਂ ਦੇ ਵੱਲ ਜਿਹੜੀ ਝਾਤ ਆ ਉਹ ਵੀ ਮਾਰਦੇ ਹਾਂ।
ਹਮਨ ਸਟੂਡੀਓ ਕਰਨ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਤਾਂ ਤੁਸੀਂ ਫੋਨ ਵੀ ਕਰਦੇ ਹੋ, ਸਾਡਾ ਫੋਨ ਨੰਬਰ ਹੈ +612859 2811 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਰਜਿੰਦਰ ਸਿੰਘ ਜੀ ਵੀ ਜੁੜ ਚੁੱਕੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਰੱਬ ਰਾਖਾ। ਚਲੋ ਦੋਨੋਂ ਗੱਲਾਂ ਜਿਹੜੀਆਂ ਇੱਕੋ ਸਾਥ ਤੁਸੀਂ ਨਿਭਾ ਦਿੱਤੀਆਂ ਤੇ ਬਹੁਤ ਬਹੁਤ ਥੈਂਕਸ ਤੁਹਾਡਾ। ਤੇ ਕੱਲ ਜਿਹੜੀ ਮੁੱਖ ਖਬਰ ਦੋਸਤੋ ਰਹੀ ਆ, ਕੱਲ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਇੰਡੀਆ ਉਹ ਕੱਲ ਆਪਣੇ ਪੰਜਾਬ ਦੇ ਵਿੱਚ ਗਏ ਹੋਏ ਸੀ ਤੇ ਅੱਜ ਉਹਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਕਰ ਲਈਏ। ਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੋਣਾ ਨੇ ਕਾਂਗਰਸ ਦੇ ਉੱਤੇ ਬਹੁਤ ਜ਼ਿਆਦਾ ਹਮਲੇ ਕੀਤੇ ਕੱਲ ਤੇ ਕਿਸਾਨਾਂ ਤੇ ਜਵਾਨਾਂ ਦੇ ਨਾਲ ਕਹਿੰਦੇ ਵੀ ਵਾਰ ਵਾਰ ਧੋਖੇ ਕੀਤੇ ਗਏ ਆ ਤੇ ਉਹਨਾਂ ਨੇ ਆਪਣੀ ਉਪਲਬਧੀ ਇਹ ਦੱਸੀ ਆ ਵੀ ਜਿਹੜਾ MSP ਜਿਹੜਾ ਕਿ ਉਹਨਾਂ ਨੇ ਮੈਕਸੀਮਮ ਰਿਟੇਲ ਪ੍ਰਾਈਸ ਦੀ ਗੱਲ ਕੀਤੀ ਸੀ ਤੇ ਉਹ ਉਹਦੇ ਬਾਰੇ ਕਹਿੰਦੇ ਵੀ ਅਸੀਂ ਪੂਰਾ ਕੀਤਾ ਆ, ਇੱਕ ਰੈਂਕ ਇੱਕ ਪੈਨਸ਼ਨ ਦੇ ਜਿਹੜਾ ਵਾਅਦਾ ਹੈ ਉਹ ਵੀ ਉਹਨਾਂ ਨੇ ਪੂਰਾ ਕੀਤਾ ਆ। ਨਾਲ ਉਹਨਾਂ ਨੇ ਇਹ ਕਿਹਾ ਵੀ ਕਾਂਗਰਸ ਜਿਹੜੀ ਆ ਉਹ ਸਿਰਫ ਗਾਂਧੀ ਪਰਿਵਾਰ ਤੱਕ ਸੀਮਤ ਰਹੀ ਆ ਤੇ ਭਾਰਤ ਸਰਕਾਰ ਕਹਿੰਦੇ ਵੀ 550 ਸਾਲਾ ਪ੍ਰਕਾਸ਼ ਦਿਵਸ ਵੀ ਮਨਾਉਣ ਜਾ ਰਹੀ ਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤੇ ਇਹ ਭਾਰਤ ਸਰਕਾਰ ਦੇ ਵੱਲੋਂ ਜਿਹੜਾ ਮਨਾਇਆ ਜਾਣਾ ਕਿਉਂਕਿ ਉਹਨਾਂ ਨੇ ਕਿਹਾ ਵੀ ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਦੇ ਗੁਰੂ ਸਨ। ਤੇ ਬਾਦਲ ਸਾਹਿਬ ਹੁਣਾਂ ਨੂੰ ਉਹਨਾਂ ਨੇ ਕਿਹਾ ਵੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਹੈਗੇ ਆ ਜਿਹੜਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਮਾਰਗ ਦਰਸ਼ਕ ਰਹੇ ਆ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਦਰਵੇਸ਼ ਸਿਆਸਤਦਾਨ ਜਿਹੜੇ ਆ ਉਹ ਹੈਗੇ ਆ ਉਹਨਾਂ ਦੇ ਬਾਰੇ ਉਹਨਾਂ ਨੇ ਕਾਫੀ ਜਿੱਥੇ ਵਧੀਆ ਕਿਹਾ। ਕੈਪਟਨ ਸਾਹਿਬ ਨੂੰ ਉਹਨਾਂ ਨੇ ਨਸੀਹਤਾਂ ਬਹੁਤ ਦਿੱਤੀਆਂ ਆ, ਉਹ ਕਹਿੰਦੇ ਵੀ ਜਿਹੜਾ ਏਮਸ ਬਣ ਜਾ ਰਿਹਾ ਬਠਿੰਡਾ ਦੇ ਵਿੱਚ ਉਹਨਾਂ ਕਿਹਾ ਵੀ ਇਹਦੀ ਸਮਾਬੱਧ ਉਸਾਰੀ ਕਰਨ ਦੇ ਲਈ ਢੁਕਵੇਂ ਕਦਮ ਜਿਹੜੇ ਉਠਾਉਣੇ ਚਾਹੀਦੇ ਆ ਤੇ ਨਾਲੇ ਉਹਨਾਂ ਨੇ ਕਿਹਾ ਵੀ ਆਰਥਿਕ ਖੇਤਰ ਦੇ ਵਿੱਚ ਜਿਹੜਾ ਪੰਜਾਬ ਆ ਉਹ ਬਹੁਤ ਫਾਡੀ ਰਹਿ ਗਿਆ ਕਿਉਂਕਿ ਪਹਿਲਾਂ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਉਸ ਵੇਲੇ ਆਰਥਿਕਤਾ ਜਿਹੜੀ ਬਹੁਤ ਵਧੀਆ ਸੀ। ਇਹ ਦੋਸਤੋ ਹੁਣ ਤੁਸੀਂ ਆਪ ਦੇਖ ਲਿਓ ਵੀ ਉਸ ਵੇਲੇ ਵੀ ਕਿੱਦਾਂ ਹੁੰਦੀ ਸੀ, ਕਹਿੰਦੇ ਵੀ ਹੁਣ ਤੋਂ ਬਾਅਦ ਜਿਹੜਾ 1.5 ਸਾਲ ਇਹਨਾਂ ਵਿੱਚ ਤਾਂ ਬਹੁਤ ਹੀ ਜ਼ਿਆਦਾ ਕੰਮ ਖਰਾਬ ਹੋ ਗਿਆ ਤੇ ਕੁਛ ਕੁ ਆਪਾਂ ਝਲਕੀਆਂ ਜ਼ਰੂਰ ਦੱਸ ਦਈਏ ਵੀ ਕੱਲ ਗਰਮੀ ਵੀ ਬਹੁਤ ਰਹੀ ਆ ਤੇ ਕੱਲ ਬੜਾ ਦਿਨ ਤਪਦਾ ਸੀ ਤੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੂੰ ਵੀ ਬੜੀ ਗਰਮੀ ਆਈ ਆ। ਮੋਦੀ ਪੰਜਾਬੀ ਦੇ ਵਿੱਚ ਸਟਾਰਟ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਪੰਜਾਬੀ ਵਿੱਚ ਇਹ ਕਿਹਾ ਵੀ ਨਰਮਾ ਨਰਮ ਨਹੀਂ ਪੈਣ ਦੇਣਾ, ਨਰਮੇ ਨੂੰ ਤਕੜਾ ਕਰਾਂਗੇ ਤੇ ਨਰਮੇ ਦੇ ਮੁੱਦੇ ਦੇ ਉੱਤੇ ਗੱਲ ਕੀਤੀ ਆ ਕਿਉਂਕਿ ਮਾਲਵੇ ਖੇਤਰ ਦੇ ਵਿੱਚ ਜਿੱਥੇ ਕਿ ਨਰਮਾ ਬਹੁਤ ਹੁੰਦਾ ਤੇ ਉਹਦੀ ਵੀ ਗੱਲ ਕੀਤੀ ਉਹਨਾਂ ਨੇ। ਤੇ ਮੋਦੀ ਤੇ ਹਰਿਆਣਾ ਦੇ ਮੁੱਖ ਮੰਤਰੀ ਉਹਨਾਂ ਨੇ ਬੋਲੇ ਸੋਨੇ ਹਾਲ ਦੇ ਜੈਕਾਰੇ ਵੀ ਲਾਏ ਆ ਤੇ ਪ੍ਰਕਾਸ਼ ਸਿੰਘ ਬਾਦਲ ਵੀ ਪੰਜਾਬ ਦੇ ਵਿੱਚ ਜਦੋਂ ਦੀ ਕਾਂਗਰਸ ਦੀ ਸਰਕਾਰ ਬਣੀ ਆ ਪਹਿਲੀ ਵਾਰ ਕਿਸੇ ਵੱਡੀ ਜਨਤਕ ਰੈਲੀ ਦੇ ਵਿੱਚ ਨਜ਼ਰ ਆਏ ਆ, ਉਦੋਂ ਪਹਿਲਾਂ ਸੁਖਬੀਰ ਬਾਦਲ ਸਾਹਿਬ ਹੀ ਨਜ਼ਰ ਆਉਂਦੇ ਸੀ। ਪਰ ਦੂਜੇ ਪਾਸੇ ਜਿਹੜੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆ ਉਹ ਤਾਂ ਸਟੇਜ ਦੇ ਉੱਤੇ ਬਹਿ ਕੇ ਸਾਰਾ ਹੀ ਪ੍ਰੋਗਰਾਮ ਕਹਿੰਦੇ ਵੀ ਮੋਬਾਈਲ ਫੋਨ ਦੇ ਉੱਤੇ ਵੀਡੀਓ ਹੀ ਬਣਾਉਂਦੇ ਰਹੇ ਆ। ਵੈਸੇ ਅੱਜ ਕੱਲ੍ਹ ਤਾਂ ਸਾਧਨ ਬਹੁਤ ਆ, ਮੈਨੂੰ ਲੱਗਦਾ ਨੀ ਵੀ ਕਿਉਂ ਜ਼ਿਆਦਾ ਖੇਚਲ ਕੀਤੀ, ਇੰਨਾ ਮੀਡੀਆ ਉੱਥੇ ਇਕੱਠਾ ਹੋਇਆ ਹੁੰਦਾ, ਤਰ੍ਹਾਂ ਤਰ੍ਹਾਂ ਦਾ ਮੀਡੀਆ ਆ, ਹਰ ਤਰ੍ਹਾਂ ਦੇ ਪੋਜ਼ ਜਿਹੜੇ ਮਿਲ ਜਾਂਦੇ ਆ। ਇੱਕ ਕੱਲ ਦੀ ਜਿਹੜੀ ਫੇਸਬੁੱਕ ਦੇ ਉੱਤੇ ਕਾਫੀ ਵਾਇਰਲ ਹੋਈ ਆ ਵੀਡੀਓ ਤੇ ਮੋਦੀ ਸਾਹਿਬ ਜਦੋਂ ਆਏ ਆ, ਸੁਖਬੀਰ ਸਾਹਿਬ ਬਾਦਲ ਹੋਣਾ ਨੇ ਪੱਗ ਜਦੋਂ ਉਹਨਾਂ ਨੂੰ ਉਹਨਾਂ ਦੇ ਸਿਰ ਤੇ ਸਜਾਈ ਆ ਤੇ ਬਹੁਤ ਸਮਾਂ ਜਿਹੜਾ ਆ ਸੁਖਬੀਰ ਬਾਦਲ ਹੋਣੀ ਆਪ ਜਾ ਕੇ ਉਹਨਾਂ ਦੇ ਪੇਜ ਚ ਪੱਗ ਦੇ ਸਹੀ ਕਰਦੇ ਰਹੇ ਆ, ਪਰ ਜਦੋਂ ਇਹ ਪੇਜ ਚ ਸਹੀ ਹੋਇਆ ਤੇ ਮੋਦੀ ਸਾਹਿਬ ਨੇ ਉਸੇ ਵੇਲੇ ਪੱਗ ਲਾ ਕੇ ਤੇ ਪਿੱਛੇ ਕੁਰਸੀ ਦੇ ਉੱਤੇ ਰੱਖ ਦਿੱਤੀ ਆ ਤੇ ਇਹਦੇ ਬਾਰੇ ਵੀ ਕਾਫੀ ਗੱਲਾਂ ਹੋਈਆਂ ਤੇ ਫੇਸਬੁੱਕ ਦੇ ਉੱਤੇ ਵੀ ਮੇਰੇ ਜਿਹੜੇ ਪ੍ਰਤੀਕਰਮ ਆ ਰਹੇ ਆ ਤੇ ਸ਼ਾਇਦ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਸ਼ਾਇਦ ਪਸੀਨਾ ਹੀ ਇੰਨਾ ਜ਼ਿਆਦਾ ਆਇਆ ਸੀ। ਵੈਸੇ ਤਾਂ ਚਲੋ ਖੈਰ ਇਸ ਮੁੱਦੇ ਦੇ ਉੱਤੇ ਕਾਫੀ ਨਿਖੇਧੀ ਵੀ ਹੋਈ ਆ ਫੇਸਬੁੱਕ ਦੇ ਉੱਤੇ ਆ ਕੇ। ਤੇ ਦੂਜੇ ਪਾਸੇ ਆਪਾਂ ਤਾਜ ਮਹਿਲ ਦੀ ਗੱਲ ਜਿਹੜੀ ਜ਼ਰੂਰ ਕਰਨੀ ਆ, ਕੱਲ ਸੁਪਰੀਮ ਕੋਰਟ ਦਾ ਵੀ ਇੱਕ ਨਿਰਣਾ ਆਇਆ, ਡਿਸੀਜਨ ਆਇਆ, ਉਹਨਾਂ ਨੇ ਕਿਹਾ ਵੀ ਜਿਹੜੀ ਇਤਿਹਾਸਕ ਯਾਦਗਾਰ ਹੈਗੀ ਤਾਜ ਮਹਿਲ, ਇਹਦੀ ਸਾਂਭ ਸੰਭਾਲ ਜਿਹੜੀ ਆ ਕੇਂਦਰ ਤੇ ਉੱਤਰ ਪ੍ਰਦੇਸ਼ ਜਿਹੜੀ ਸਰਕਾਰ ਆ ਇਹਨਾਂ ਦੋਨਾਂ ਦੇ ਵੱਲੋਂ ਹੀ ਲਾਪਰਵਾਹੀ ਕੀਤੀ ਜਾ ਰਹੀ ਆ ਤੇ ਉਹਨਾਂ ਦੀ ਉਦਾਸੀਨਤਾ ਤੋਂ ਖਿੱਝ ਕੇ ਸੁਪਰੀਮ ਕੋਰਟ ਨੇ ਹੁਣ ਕਿਹਾ ਆ ਵੀ ਤਾਜ ਮਹਿਲ ਦੀ ਜਾਂ ਤਾਂ ਉਹ ਸਾਂਭ ਸੰਭਾਲ ਕਰਨ ਜਾਂ ਫਿਰ ਇਹਨੂੰ ਢਾ ਦੇਣ। ਇਹ ਬੜੀ ਇੱਕ ਬਹੁਤ ਜਾਣੀ ਕਹਿ ਲਓ ਵੀ ਤਕੜੀ ਟਿੱਪਣੀ ਕੀਤੀ ਆ ਸੁਪਰੀਮ ਕੋਰਟ ਨੇ। ਉਹਨਾਂ ਨੇ ਕਿਹਾ ਵੀ ਸਾਨੂੰ ਲੱਗਦਾ ਨੀ ਕੋਈ ਆਸ ਦੀ ਕਿਰਨ ਇਹਨਾਂ ਤੋਂ ਦਿਖਾਈ ਨੀ ਦੇ ਰਹੀ, ਇਸ ਕਰਕੇ ਸਾਨੂੰ ਕਹਿਣਾ ਪੈ ਰਿਹਾ ਵੀ ਜੇ ਤੁਸੀਂ ਤਾਜ ਮਹਿਲ ਨੂੰ ਸਾਂਭ ਨਹੀਂ ਸਕਦੇ ਤਾਂ ਤੁਹਾਨੂੰ ਜਿਹੜਾ ਆ ਇਹਨੂੰ ਜ਼ਮੀਨ ਦੋਜ਼ ਕਰ ਦੇਣਾ ਚਾਹੀਦਾ, ਯਾਨੀ ਜ਼ਮੀਨ ਦੇ ਵਿੱਚ ਦਫਨਾ ਦੇਣਾ ਚਾਹੀਦਾ ਆ। ਤੇ ਇਹ ਕਾਫੀ ਗੁੱਸੇ ਵਾਲੀ ਜਿਹੜੀ ਟਿੱਪਣੀ ਆ ਉਹ ਹੋਈ ਆ ਤੇ ਉਹ ਕਹਿੰਦੇ ਵੀ ਜੇ ਸਰਕਾਰਾਂ ਚਾਹੁਣ ਤਾਂ ਆਪਾਂ ਤਾਜ ਨੂੰ ਬੰਦ ਕਰ ਦਿੰਦੇ ਹਾਂ, ਪਰ ਜੇ ਤੁਸੀਂ ਇਹ ਵੀ ਚਾਹੁੰਦੇ ਆ ਤਾਂ ਅਸੀਂ ਢਾ ਵੀ ਦਿੰਦੇ ਹਾਂ। ਪਰ ਇਹਦੇ ਮੁੱਦੇ ਤੇ ਇਹ ਵੀ ਆ ਕਈ ਕਈ ਜਿਹੜੇ ਪੋਲੀਟੀਕਲ ਦਲ ਹੈਗੇ ਆ ਉਹ ਤਾਂ ਚਾਹੁੰਦੇ ਆ ਵੀ ਇਹ ਤਾਜ ਮਹਿਲ ਢਾ ਦਿੱਤਾ ਜਾਵੇ ਕਿਸੇ ਤਰੀਕੇ ਦੇ ਨਾਲ, ਕਿਉਂਕਿ ਇਹ ਵੀ ਇੱਕ ਲੜਾਈ ਲਈ ਬਹਾਨਾ ਬਣਾ ਦਿੱਤਾ ਜਾਵੇਗਾ। ਤੇ ਇਸ ਮੁੱਦੇ ਦੇ ਉੱਤੇ ਆਪਾਂ ਥੋੜਾ ਜਿਹਾ ਦੱਸ ਦਈਏ ਵੀ ਅਸਲ ਦੇ ਵਿੱਚ ਪ੍ਰਦੂਸ਼ਣ ਇੰਨਾ ਜ਼ਿਆਦਾ ਦੋਸਤੋ ਹੋ ਚੁੱਕਾ ਆ ਆਗਰਾ ਦੇ ਵਿੱਚ, ਤੇ ਉਹਦੇ ਨਾਲ ਜਿਹੜਾ ਤਾਜ ਮਹਿਲ ਦੇ ਉੱਤੇ ਸੰਗ ਮਰਮਰ ਲੱਗਾ ਹੋਇਆ ਆ ਉਹਦੇ ਵਿੱਚ ਕਾਫੀ ਸਮੱਸਿਆ ਜਿਹੜੀ ਆ ਰਹੀ ਉਹ ਪਹਿਲਾਂ ਤਾਂ ਪੀਲਾ ਪੈਂਦਾ ਹੁੰਦਾ ਸੀ, ਅੱਜ ਤੋਂ 15 ਸਾਲ ਪਹਿਲਾਂ ਹੁਣ ਉਹ ਹਰੇ ਰੰਗ ਦਾ ਹੋਈ ਜਾਂਦਾ, ਤੇ ਉਹਦੇ ਨਾਲ ਯਾਨੀ ਜਿੱਥੇ ਚਿੱਟਾ ਜ਼ਿਆਦਾ ਦਿਖਾਈ ਦਿੰਦਾ ਸੀ ਹੁਣ ਉਹ ਇੱਕ ਹਰੇ ਰੰਗ ਦੀ ਜਿਹੜੀ ਥੋੜੀ ਜਿਹੀ ਆ ਰਹੀ ਆ ਯਾਨੀ ਭਾਅ ਮਾਰਦਾ ਤਾ ਹਰੇ ਰੰਗ ਦਾ, ਇਸ ਕਰਕੇ ਉਹ ਇਸੇ ਕਰਕੇ ਹੋ ਰਿਹਾ ਕਿਉਂਕਿ ਇੰਨੇ ਖਤਰਨਾਕ ਕੈਮੀਕਲ ਜਿਹੜੇ ਉੱਥੇ ਨਿਕਲ ਰਹੇ ਆ ਤੇ ਉਹਦੇ ਨਾਲ ਕਾਫੀ, ਕਿਉਂਕਿ ਉਸ ਏਰੀਏ ਦੇ ਵਿੱਚ ਜਿੱਥੇ ਤਾਜ ਮਹਿਲ ਹੈਗਾ ਉੱਥੇ ਇੰਡਸਟਰੀਅਲ ਏਰੀਆ ਹੈਗਾ ਆ ਤੇ ਉੱਥੋਂ ਜਿਹੜੇ ਨਿਕਲਦੇ ਆ ਕੈਮੀਕਲ ਉਹਨਾਂ ਨਾਲ ਰਿਐਕਸ਼ਨ ਹੋ ਰਹੀ ਆ ਇਹਦੀ ਸੰਗਮਰ ਦੀ, ਤੇ ਉਹਦੇ ਨਾਲ ਉਹਦੀ ਜਿਹੜੀ ਸੁੰਦਰਤਾ ਆ ਉਹਦੇ ਵਿੱਚ ਜਿਹੜਾ ਯਾਨੀ ਸੁੰਦਰਤਾ ਖਰਾਬ ਹੋ ਰਹੀ ਆ। ਕਈ ਤਰ੍ਹਾਂ ਦੀਆਂ ਵੈਸੇ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਆ ਪਹਿਲਾਂ ਬਈ ਤਾਂ ਕਿ ਜਿਹੜੀ ਖੂਬਸੂਰਤੀ ਆ ਉਹ ਲੁਟਾਈ ਜਾ ਸਕੇ, ਪਰ ਪ੍ਰਦੂਸ਼ਣ ਜਿਹੜਾ ਆ ਬਹੁਤ ਜ਼ਿਆਦਾ ਵੱਧ ਚੁੱਕਾ। ਤੁਸੀਂ ਇਹ ਵੀ ਕਿਹਾ ਜਾ ਰਿਹਾ ਵੀ ਦਿੱਲੀ ਦੇ ਵਿੱਚ ਜਦੋਂ ਤੋਂ ਡੀਜ਼ਲ ਜਿਹੜੀਆਂ ਗੱਡੀਆਂ ਆ ਉਹ ਬੰਦ ਕੀਤੀਆਂ ਗਈਆਂ ਆ, ਉਹ ਜਿਹੜੀਆਂ ਉੱਥੇ ਦੀਆਂ ਡੀਜ਼ਲ ਗੱਡੀਆਂ ਸੀਗੀਆਂ ਜ਼ਿਆਦਾਤਰ ਇੱਧਰ ਉੱਤਰ ਪ੍ਰਦੇਸ਼ ਦੇ ਆਗਰਾ ਹੋਇਆ ਜਾਂ ਇੱਧਰਲੇ ਪਾਸੇ ਜਿਹੜੀ ਜ਼ਿਆਦਾ ਯੂਜ਼ ਕੀਤੀਆਂ ਗਈਆਂ ਆ, ਇਹ ਵੀ ਇੱਕ ਕਾਰਨ ਹੈਗਾ। ਤੇ ਖੈਰ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਉੱਧਰੋਂ ਫਿਰ ਆਪਾਂ ਜੁੜਦੇ ਹਾਂ ਜੀ ਇਸ ਪ੍ਰੋਗਰਾਮ ਦੇ ਵਿੱਚ, ਤੇ ਨਾਲ ਆਪਣੇ ਗੁਰਪ੍ਰੀਤ ਵੀ ਜੁੜੇ ਹੋਏ ਆ, ਗੁਰਪ੍ਰੀਤ ਉਹਨਾਂ ਦਾ ਵੀ ਧੰਨਵਾਦ ਕਿ ਪ੍ਰੋਗਰਾਮ ਦੇ ਨਾਲ ਸਾਂਝ ਬਣਾਈ ਆ ਉਹਨਾਂ ਨੇ। ਰੂਪ ਕੌਰ ਜੀ ਆਪਣੇ ਨਾਲ ਜੁੜ ਚੁੱਕ ਗਿਆ ਤੇ ਉਹਨਾਂ ਨੇ ਵੀ ਨਾਈਸ ਕਿਹਾ, ਤੇ ਦੋਸਤੋ ਸੁਣਦੇ ਹਾਂ ਗਾਣਾ ਸੁਣ ਕੇ ਬਾਅਦ ਪ੍ਰੋਗਰਾਮ
ਅੱਖੀਆਂ ਚੋਂ ਪੀਵੇ ਚੀਰੇ ਵਾਲਿਆ ਡੁੱਬ।
ਤੇ ਮੈਂ ਦਲਜੀਤ ਸਿੰਘ ਬਿਸਵਿੰਦ ਤੋਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਜੀ। ਤੇ ਚਮਕੌਰ ਸਿੰਘ ਮਾਨ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਲੁਧਿਆਣਾ ਐਡੀਲੇਟ ਐਡੀਲੇਟ ਰਹਿੰਦੇ ਨੇ ਸ਼ਾਇਦ। ਚਮਕੌਰ ਸਿੰਘ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਜਗਤਾਰ ਸਿੰਘ ਗਿੱਲ ਢੁੱਡੀ ਕੇ ਵਾਲੇ ਭਾਜੀ ਆਪਣੇ ਨਾਲ ਜੁੜ ਚੁੱਕੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ। ਗੱਲ ਪੰਜਾਬ ਵਿੱਚ ਨਸ਼ਿਆਂ ਦੀ ਚੱਲਦੀ ਹੈ, ਹਰ ਰੋਜ਼ ਹੁੰਦੀਆਂ 2-3 ਮੌਤਾਂ ਦੀ ਗੱਲ ਚੱਲ ਰਹੀ ਹੈ, ਗੱਲ ਇਸ ਮਾਹੌਲ ਨੂੰ ਠੱਲਣ ਦੀ ਰਹੀ ਹੈ, ਗੱਲ ਨਸ਼ਿਆਂ ਦੇ ਤਸਕਰਾਂ ਨੂੰ ਨੱਥ ਪਾਉਣ ਦੀ ਚੱਲ ਰਹੀ ਹੈ। ਮੁੱਖ ਮੰਤਰੀ ਦਾ ਬਿਆਨ ਆਉਂਦਾ ਹੈ, ਹਰ ਕਰਮਚਾਰੀ ਦਾ ਡੋਪ ਟੈਸਟ ਹੋਏਗਾ, ਸਿਆਸੀ ਲੀਡਰ ਡੋਪ ਟੈਸਟ ਕਰਨ ਵੱਲ ਨੂੰ ਤੁਰ ਪਏ ਨੇ। ਕੀ ਤੁਹਾਨੂੰ ਇਹ ਸਭ ਲੋਕਾਂ ਦਾ ਧਿਆਨ ਕਨਵਰਟ ਕਰਨ ਲਈ ਹੋ ਰਿਹਾ ਹੈ? ਕਿਆ ਬਾਤ ਹੈ ਕਿ ਪ੍ਰਦੂਸ਼ਣ ਨੂੰ ਖਤਮ ਪ੍ਰਦੂਸ਼ਣ ਨੂੰ ਖਤਮ ਕਰਨ ਦੀ ਬਜਾਏ ਤਾਜ ਢਾਹ ਦਿਓ, ਇਤਿਹਾਸਕ ਫੈਸਲਾ, ਧੰਨਵਾਦ ਜਗਤਾਰ ਢੁੱਡੀ ਕੇ ਹਾਂਗਕਾਂਗ। ਜਗਤਾਰ ਭਾਜੀ ਦਾ ਇਹ ਮੈਸੇਜ ਆਇਆ ਹੋਇਆ ਸੀ ਆਪਣੇ ਨਾਲ ਤੇ ਦੋ ਗੱਲਾਂ ਦੇ ਉੱਤੇ ਉਹਨਾਂ ਨੇ ਝਾਤ ਵੈਸੇ ਕਰਵਾ ਦਿੱਤੀ ਆ। ਵੈਸੇ ਭਾਜੀ ਉਹਨਾਂ ਦੀ ਖਾਸੀਅਤ ਇਹ ਗੱਲ ਹੁੰਦੀ ਆ ਵੀ ਮੈਂ ਤਾਂ ਤੁਹਾਡਾ ਭਾਜੀ ਮੈਸੇਜ ਇਹ ਪੜ੍ਹਨਾ ਹੁੰਦਾ ਹੈ, ਜਵਾਬ ਤੁਹਾਡੀਆਂ ਗੱਲਾਂ ਦੇ ਵਿੱਚ ਹੀ ਹੁੰਦਾ ਤੇ ਬਹੁਤ ਬਹੁਤ ਧੰਨਵਾਦ। ਤੇ ਨਸ਼ਿਆਂ ਦੀ ਇਸ ਲਾਸਟ ਸੰਡੇ ਨੂੰ ਮੇਰੀ ਮੁਲਾਕਾਤ ਸੀ, ਆਪਣੇ ਇੰਟਰਵਿਊ ਕੀਤੀ ਸੀ ਆਪਾਂ ਇੱਥੋਂ ਰੇਡੀਓ 4EB ਤੇ ਹਰਮਾ ਰੇਡੀਓ ਦੇ ਉੱਤੋਂ ਸੁਖਪਾਲ ਸਿੰਘ ਖਹਿਰਾ ਹੋਣਾ ਦੇ ਨਾਲ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਹੈਗੇ, ਇਸ ਮੁੱਦੇ ਦੇ ਉੱਤੇ ਗੱਲ ਚੱਲੀ ਸੀ ਕਿਉਂਕਿ ਡੋਪ ਟੈਸਟ ਇਹ ਵੀ ਮੰਗ ਰਹੀ ਆ। ਵੈਸੇ ਤਾਂ ਉਹਨਾਂ ਨੇ ਕਿਹਾ ਵੀ ਸਾਡੀ ਕਦੀ ਮੰਗ ਰਹੀ ਨੀ, ਪਹਿਲਿਆਂ ਦੇ ਵਿੱਚ ਇਹ ਜਾਣੀ ਚੈਲੰਜ ਕਰਦੇ ਰਹੇ ਆ ਵੀ ਸੁਖਬੀਰ ਬਾਦਲ ਨੂੰ ਕਰਾਉਣਾ ਚਾਹੀਦਾ ਆ ਹਨਾ, ਤੇ ਕੈਪਟਨ ਸਾਹਿਬ ਨੂੰ ਕਰਾਉਣਾ ਚਾਹੀਦਾ ਆ, 2-3 ਹੋਰ ਵੀ ਮਿਨਿਸਟਰਾਂ ਦੀ ਗੱਲ ਕਰਨੀ ਚਾਹੀਦੀ, ਉਹਨਾਂ ਦੀ ਵੀ ਡੋਪ ਟੈਸਟ ਹੋਣੇ ਚਾਹੀਦੇ ਆ, ਇਹ ਗੱਲਾਂ ਹੁੰਦੀਆਂ ਰਹੀਆਂ ਸ਼ਾਇਦ, ਪਰ ਉਹਨੂੰ ਜਿਹੜਾ ਭੁੰਨਿਆ ਜਾਵੇ। ਪਰ ਡੋਪ ਟੈਸਟ ਦੀ ਇਹ ਹੁੰਦਾ ਕਿ ਜਦੋਂ ਤੁਸੀਂ ਡੋਪ ਟੈਸਟ ਕਰਨਾ, ਇਹ ਸਾਰੇ ਨਸ਼ੇ ਨੀ ਕਰਦੇ ਤੁਹਾਨੂੰ, ਜਾਣੀ ਹਰ ਨਸ਼ੇ ਦਾ ਇੱਕ ਡਿਫਰੈਂਟ ਜਿਹੜਾ ਆ ਡੋਪ ਹੁੰਦਾ ਆ। ਹੁਣ ਉਹਦੇ ਵਿੱਚ ਬਹੁਤ ਸਾਰੇ ਨਸ਼ੇ ਜਿੱਦਾਂ ਹੁਣ ਸ਼ਰਾਬ ਆ, ਉਹਨੂੰ ਕੀ ਨਸ਼ਾ ਮੰਨਦੇ ਆ ਜਾਂ ਨਹੀਂ ਮੰਨਦੇ, ਇਹਦੇ ਉੱਤੇ ਵੀ ਸਵਾਲ ਹੈ। ਜੇ ਉਹਨੂੰ ਨਸ਼ਾ ਮੰਨਦੇ ਆ ਫਿਰ ਥਾਂ ਥਾਂ ਤੇ ਠੇਕੇ ਉਹ ਲੀਗਲ ਕਿਉਂ ਆ, ਫਿਰ ਹਕੀਮ ਭੁੱਕੀ ਦਾ ਵੀ ਗੱਲ ਹੋ ਗਈ ਹਨਾ। ਤੇ ਵੈਸੇ ਸਿੰਥੈਟਿਕ ਜਿਹੜੇ ਆ ਇਹਨਾਂ ਦੇ ਉੱਤੇ ਕਾਫੀ ਹੁਣ ਝਾਤ ਹੈਗੀ ਆ ਵੀ ਸਿੰਥੈਟਿਕ ਦੇ ਉੱਤੇ ਗੱਲ ਜਿਹੜੀ ਚੱਲ ਰਹੀ ਆ, ਪਰ ਉਹਦੇ ਵਿੱਚ ਵੀ ਹੁਣ ਇਹ ਆ ਰਿਹਾ ਵੀ ਡੋਪ ਟੈਸਟ ਜਿਹੜੇ ਆ ਇਹਨਾਂ ਦੇ ਵਿੱਚ ਵੀ ਅਣਗਹਿਲੀਆਂ ਬਹੁਤ ਪਾਈਆਂ ਗਈਆਂ, ਇਹਦੇ ਵਿੱਚ ਵੀ ਕਰਪਸ਼ਨ ਜਿਹੜੀ ਆ ਪਾਈ ਗਈ ਆ, ਚਾਹੇ ਉਹ ਲੁਧਿਆਣੇ ਦੀ ਇੱਕ ਗੱਲ ਹੈਗੀ ਆ ਜਦੋਂ ਜਿੱਥੇ ਹਥਿਆਰਾਂ ਦਾ ਲਾਇਸੈਂਸ ਬਣਨਾ ਸੀ ਉੱਥੇ ਦੀ ਗੱਲਬਾਤ ਹੋਈ ਆ, ਫੂਲਕਾ ਸਾਹਿਬ ਨੇ ਵੀ ਸਵਾਲ ਉਠਾਏ ਆ ਇਸ ਮੁੱਦੇ ਤੇ, ਹੋਰ ਵੀ ਕਈ ਲੀਡਰਸ ਨੇ ਕਿਹਾ ਆ ਵੀ ਜਿਹੜੇ ਡੋਪ ਟੈਸਟ ਆ ਇਹ ਵਧੀਆ ਤਰੀਕੇ ਦੇ ਨਾਲ ਨਹੀਂ ਕੀਤੇ ਜਾ ਰਹੇ। ਮੈਂ ਵੀ ਖਹਿਰਾ ਸਾਹਿਬ ਨੂੰ ਇਹੀ ਸਵਾਲ ਕੀਤਾ ਸੀ ਵੀ ਇੱਕ ਜਦੋਂ ਚੀਜ਼ ਹੁੰਦੀ ਆ, ਜਦੋਂ ਕੋਈ ਵੀ ਇੱਕ ਮੁੱਦਾ ਉੱਠਦਾ, ਉਹ ਏਦਾਂ ਦਾ ਮੁੱਦਾ ਉਛਾਲਿਆ ਜਾਂਦਾ ਵੀ ਉਹਦੇ ਭਾਰ ਥੱਲੇ ਬਾਕੀ ਸਾਰੇ ਮੁੱਦੇ ਜਿਹੜੇ ਆ ਥੱਲੇ ਬਹਿ ਜਾਂਦੇ ਆ। ਉਹਨਾਂ ਨੇ ਵੈਸੇ ਇਸ ਗੱਲ ਦਾ ਗੁੱਸਾ ਕੀਤਾ, ਮੈਨੂੰ ਜਿੱਥੇ ਤੱਕ ਲੱਗਾ ਵੀ ਉਹਨਾਂ ਨੇ ਜਾਣੀ ਗੁੱਸੇ ਦੇ ਨਾਲ ਜਵਾਬ ਦਿੱਤਾ ਇਸ ਗੱਲ ਦਾ। ਮੈਂ ਉਹਨਾਂ ਨੂੰ ਇਹ ਕਿਹਾ ਸੀ ਵੀ ਜਿੱਦਾਂ ਤੁਸੀਂ ਪਹਿਲਾਂ ਅੱਜ ਤੋਂ ਜੇ ਆਪਾਂ ਨਸ਼ਿਆਂ ਦਾ ਮੁੱਦਾ ਆਪਣੇ 2-3 ਵੀਕ ਤੋਂ ਬਹੁਤ ਜ਼ਿਆਦਾ ਚੱਲ ਰਿਹਾ, ਜਦੋਂ ਤੇ ਹਫ਼ਤਾ ਮਨਾਇਆ ਜਾ ਰਿਹਾ, ਉਦੋਂ ਪਹਿਲਾਂ ਜਿਹੜਾ ਸਭ ਤੋਂ ਵੱਡਾ ਮੁੱਦਾ ਸੀ ਉਹ ਮਾਈਨਿੰਗ ਦਾ ਸੀ, ਖੁਦਾਈ ਦਾ ਸੀ ਹਨਾ। ਤੇ ਜੇ ਉਦੋਂ ਆਪਾਂ ਥੋੜਾ ਜਿਹਾ ਪਹਿਲਾਂ ਚਲੇ ਜਾਈਏ, ਉਹਦੇ ਵਿੱਚ ਆਪਣੇ ਨਜਾਇਜ਼ ਉਸਾਰੀਆਂ ਦੀ ਵੀ ਗੱਲ ਹੋ ਰਹੀ ਸੀ ਵੀ ਨਜਾਇਜ਼ ਉਸਾਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ, ਜਾਣੀ ਇੱਕ ਵੇਲੇ ਇੱਕ ਮੁੱਦਾ ਉੱਠਦਾ, ਪਰ ਜਦੋਂ ਮੁੱਦਾ ਉੱਠਦਾ ਆ ਬਾਕੀ ਜਿਹੜੇ ਮੁੱਦੇ ਆ ਉਹ ਠੰਡੇ ਵਾਸਤੇ ਦੇ ਵਿੱਚ ਪਾ ਦਿੱਤੇ ਜਾਂਦੇ ਆ, ਉਹਦੇ ਬਾਰੇ ਗੱਲ ਨਹੀਂ ਹੁੰਦੀ। ਤੇ ਮੈਂ ਇਹੀ ਸਵਾਲ ਕੀਤਾ ਸੀ ਵੀ ਮਾਈਨਿੰਗ ਵਾਲਾ ਹੁਣ ਸਾਡਾ ਮਸਲਾ ਕਿੱਥੇ ਚੱਲ ਰਿਹਾ, ਉਹਦੇ ਬਾਰੇ ਗੱਲਾਂ ਬਾਤਾਂ ਨਹੀਂ ਹੋ ਰਹੀਆਂ। ਚਾਹੀਦਾ ਤੇ ਆ ਵੀ ਇੱਕ ਲਾਈਨ ਦੇ ਵਿੱਚ ਸਾਰੇ ਜਿਹੜੇ ਮੁੱਦੇ ਆ ਕਰੰਟ ਜਿਹੜੇ ਚੱਲ ਰਹੇ ਹੁੰਦੇ ਆ ਉਹਨਾਂ ਨੂੰ ਬਰਾਬਰ ਦੀ ਅਹਿਮੀਅਤ ਦਿੱਤੀ ਜਾਵੇ। ਪਰ ਹੁੰਦਾ ਇਹ ਆ ਕਿ ਇੱਕ ਵਾਰੀ ਬਹੁਤ ਜ਼ਿਆਦਾ ਪੀਕ ਲੈਵਲ ਦੇ ਉੱਤੇ ਇੱਕ ਮੁੱਦੇ ਨੂੰ ਉਛਾਲ ਦਿੱਤਾ ਜਾਂਦਾ, ਬਾਕੀ ਮੁੱਦੇ ਬਹੁਤ ਥੱਲੇ ਲੈਵਲ ਤੱਕ ਰਹਿ ਜਾਂਦੇ ਆ। ਪਰ ਉਹ ਜਿਹੜਾ ਪੀਕ ਤੇ ਪਹੁੰਚਿਆ ਹੁੰਦਾ ਉਹਨੂੰ ਥੱਲੇ ਲਾਉਣ ਦੇ ਲਈ ਇੱਕ ਹੋਰ ਮੁੱਦਾ ਜਿਹੜਾ ਆ ਉੱਪਰ ਤੱਕ ਉਠਾ ਦਿੱਤਾ ਜਾਂਦਾ। ਹੁਣ ਜਿੱਦਾਂ ਕੱਲ੍ਹ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਵੀ ਮੋਦੀ ਸਾਹਿਬ ਉਹਨਾਂ ਦੀ ਉਹ ਪੱਗ ਵਾਲੀ ਗੱਲ ਆ, ਤੇ ਅੱਜ ਪੂਰੀ ਵਾਇਰਲ ਹੋਈ ਪਈ ਆ ਉਹ ਜਿਹੜੀ ਗੱਲ ਵੀਡੀਓ ਜਿਹੜੀ ਹੋਈ ਆ, ਤੇ ਉਹ ਉਸ ਦੇ ਉਸ ਖਬਰ ਦੇ ਥੱਲੇ ਬਾਕੀ ਜਿਹੜੀਆਂ ਖਬਰਾਂ ਆ ਉਹ ਦੱਬ ਕੇ ਰਹਿ ਜਾਂਦੀਆਂ, ਕਿਉਂਕਿ ਹੁਣ ਸਾਡੀ ਜਿਹੜੀ ਅਸੀਂ ਵੀ ਡਿਪੈਂਡੈਂਟ ਹੋ ਗਏ ਆ ਢੁੱਡੀ ਕੇ ਸਾਹਿਬ, ਇਸ ਵਿੱਚ ਸੱਚਾਈ ਹੈਗੀ ਵੀ ਅਸੀਂ ਅਖਬਾਰਾਂ ਨੀ ਪੜ੍ਹਦੇ। ਅਖਬਾਰਾਂ ਦੇ ਵਿੱਚ ਇੱਕ ਪੈਰਲਲ ਇਸ਼ੂ ਹੁੰਦੇ ਸੀ, ਅਖਬਾਰ ਜਦੋਂ ਆਪਾਂ ਪੜ੍ਹਨ ਲੱਗਦੇ ਹੁੰਦੇ ਸੀ ਆਪਾਂ ਪਹਿਲੀ ਉਹ ਖਬਰ ਪੜ੍ਹ ਕੇ ਛੱਡਦੇ ਨਹੀਂ ਹੁੰਦੇ ਸੀ, ਆਪਾਂ ਅਖੀਰ ਤੱਕ ਜਾਂਦੇ ਹੁੰਦੇ ਸੀ ਹਨਾ, ਪਹਿਲੀ ਨੂੰ ਅਹਿਮੀਅਤ ਪੂਰੀ ਦਿੰਦੇ ਸੀ, ਦੂਜੀ ਨੂੰ ਥੋੜੀ ਜਿਹੀ ਘੱਟ, ਤੀਜੇ ਪੰਨੇ ਨੂੰ ਥੋੜੀ ਜਿਹਾ ਘੱਟ, ਫਿਰ ਆਪਣੇ ਜਿਹੜੇ ਲੋਕਲ ਇਸ਼ੂਸ ਹੁੰਦੇ ਸੀ ਉਹਨਾਂ ਨੂੰ ਅਹਿਮੀਅਤ ਆਪਾਂ ਜ਼ਿਆਦਾ ਦਿੰਦੇ ਹੁੰਦੇ ਸੀ। ਫਿਰ ਉਹ ਤੋਂ ਬਾਅਦ ਇੰਟਰਸਟ ਹੁੰਦਾ ਸੀ ਕਿਸੇ ਦਾ ਸੰਪਾਦਕੀ ਦੇ ਵਿੱਚ ਇੰਟਰਸਟ ਹੁੰਦਾ ਸੀ, ਕਿਸੇ ਦਾ ਵਪਾਰ ਦੇ ਵਿੱਚ ਇੰਟਰਸਟ ਹੁੰਦਾ ਸੀ, ਕਿਸੇ ਦਾ ਖੇਡ ਦੇ ਵਿੱਚ ਇੰਟਰਸਟ ਹੁੰਦਾ ਸੀ ਅਸੀਂ ਉਹ। ਪਰ ਹੁਣ ਅਸੀਂ ਪੂਰੀ ਤਰ੍ਹਾਂ ਡਿਪੈਂਡੈਂਟ ਜਿਹੜੇ ਉਹ ਸੋਸ਼ਲ ਮੀਡੀਆ ਦੇ ਉੱਤੇ ਆ, ਅਸੀਂ ਜਦੋਂ ਜੋ ਉਹਦੇ ਉੱਤੇ ਟ੍ਰੈਂਡ ਚੱਲ ਰਿਹਾ ਸਾਨੂੰ ਇਹ ਲੱਗਦਾ ਆ ਕਿ ਸਿਰਫ ਇਹੀ ਮੁੱਦਾ ਆ ਜਿਹੜਾ ਇਸ ਵੇਲੇ ਫੇਸਬੁੱਕ ਦੇ ਉੱਤੇ ਬਿਜ਼ਨਸ ਕਰ ਰਿਹਾ ਤੇ ਸ਼ਾਇਦ ਇਹ ਸਮੱਸਿਆ ਹੈਗੀ ਆ ਵੀ ਸਰਕਾਰਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਚੁੱਕਾ ਆ ਉਹਨਾਂ ਨੇ ਸੋਸ਼ਲ ਇੰਜੀਨੀਅਰਿੰਗ ਜਿਹੜੀ ਪੂਰੀ ਕੀਤੀ ਹੋਈ ਆ ਤੇ ਉਹਨਾਂ ਨੂੰ ਪਤਾ ਆ ਵੀ ਇੱਕ ਮੁੱਦੇ ਨੂੰ ਜਿਹੜਾ ਇਸ ਤਰ੍ਹਾਂ ਉਭਾਰ ਦਿੱਤਾ ਜਾਵੇ ਕਿ ਜਿਹੜੇ ਬਾਕੀ ਜਿਹੜੇ ਮੁੱਦੇ ਆ ਹੁਣ ਡੋਪ ਟੈਸਟ ਆ ਹੁਣ ਨਸ਼ਿਆਂ ਦੀ ਗੱਲ ਨੀ ਹੋ ਰਹੀ ਡੋਪ ਦੇ ਸਵਾਲ ਇਹ ਜਾਇਜ਼ ਆ ਜਾਂ ਨਹੀਂ ਜਾਇਜ਼ ਆ ਇਸ ਗੱਲ ਦੇ ਉੱਤੇ ਜ਼ਿਆਦਾ ਚਰਚਾ ਹੋ ਰਹੀ ਆ ਕਿ ਇਹ ਲੀਗਲ ਹੈਗੇ ਆ ਕੌਣ ਬੰਦਾ ਬਚਿਆ ਕੌਣ ਨਹੀਂ ਬਚਿਆ ਹਨਾ ਤੇ ਜਿਹਨਾਂ ਦੇ ਕੋਲ ਕਈ ਬੰਦੇ ਮੈਂ ਦੇਖਿਆ ਜਿਹਨਾਂ ਦੇ ਕੋਲ ਕੋਈ ਸਟੇਟਸ ਹੈ ਨੀ ਜਾਂ ਜਿਹਨਾਂ ਦੇ ਕੋਲ ਕੋਈ ਅਹੁਦਾ ਹੈ ਨੀ ਉਹ ਵੀ ਬੰਦੇ ਜਾਣੀ ਅਖਬਾਰਾਂ ਦੇ ਵਿੱਚ ਬਿਆਨ ਲਗਵਾ ਰਹੇ ਆ ਕਿ ਮੈਂ ਗਿਆ ਮੈਂ ਆਪਣੇ ਇੰਨੇ ਸਾਥੀਆਂ ਦੇ ਨਾਲ ਡੋਪ ਟੈਸਟ ਜਿਹੜਾ ਕਰਵਾਉਣ ਜਾ ਰਿਹਾ ਅਸਲ ਦੇ ਵਿੱਚ ਸਮੱਸਿਆ ਜਿਹੜੀ ਇਹ ਹੈਗੀ ਵੀ ਡੋਪ ਟੈਸਟ ਹੋਣ ਨਾਲ ਉਹਨਾਂ ਗੱਲ ਨਹੀਂ ਬਣੀ ਆਪਾਂ ਨੂੰ ਤਾਂ ਇਹ ਆ ਵੀ ਜਿਹੜੇ ਲੱਗ ਚੁੱਕੇ ਆ ਉਹਨਾਂ ਨੂੰ ਕਿੱਦਾਂ ਬਚਾਇਆ ਜਾਵੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਨੋ ਡਾਊਟ ਹੁਣ ਘਟੂਗਾ ਹੁਣ ਲੋਕੀ ਵੀ ਅਵੇਅਰ ਜਿਹੜੇ ਹੋ ਰਹੇ ਆ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਪਰ ਉਸ ਜਿਹੜੇ ਜਿਹੜੇ ਇਹਦੇ ਵਿੱਚ ਫਸ ਚੁੱਕੇ ਆ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਆਪਾਂ ਹੁਣ ਕਿੱਦਾਂ ਬਚਾਈਏ ਹੁਣ ਸਾਨੂੰ ਹੋਰ ਇੱਕ ਖਬਰ ਸਾਡੇ ਨਾਲ ਸਾਂਝੀ ਜਿਹੜੀ ਕਰ ਦਿੰਦੇ ਆ ਵੀ ਪਿਛਲੇ 3 ਦਿਨਾਂ ਤੋਂ ਜਿਹੜੇ ਐਮ ਪੀ ਹੈਗੇ ਲੁਧਿਆਣੇ ਤੋਂ ਰਮਨੀਤ ਸਿੰਘ ਬਿੱਟੂ ਉਹਨਾਂ ਨੇ ਨਸ਼ਾ ਛਡਾਉਣ ਦੇ ਲਈ ਕੋਈ 30 ਨੌਜਵਾਨ ਜਿਹੜੇ ਆ ਭੇਜੇ ਸੀ ਜਿਹੜੇ ਤੁਸੀਂ ਦੇਖਿਆ ਵੀ ਇਹ ਵੀ ਇੱਕ ਜਿਹੜੇ ਆਪਣੇ ਐਮ ਪੀ ਹੈਗੇ ਆ ਅੰਮ੍ਰਿਤਸਰ ਤੋਂ ਔਜਲਾ ਸਾਹਿਬ ਉਹਨਾਂ ਨੇ ਇੱਕ ਸ਼ੁਰੂਆਤ ਕੀਤੀ ਸੀ ਵੀ ਉਹਨਾਂ ਨੇ ਫੜਿਆ ਇਧਰੋਂ ਆਪਣੇ ਸਿਮਰਨਜੀਤ ਸਿੰਘ ਬੈਂਸ ਸਾਹਿਬ ਉਹਨਾਂ ਨੇ ਵੀ ਜਿਹੜੇ ਜਿਹੜੇ ਬੰਦੇ ਨਸ਼ਈ ਸੀ ਉਹਨਾਂ ਨੂੰ ਜਿਹੜੇ ਨਸ਼ਾ ਮੁਕਤੀ ਸੈਂਟਰ ਆ ਉਹਨਾਂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਭਰਤੀ ਕਰਵਾ ਰਹੇ ਆ ਹੁਣ ਜਿਹੜੀ ਚਿੰਤਾਜਨਕ ਚੀਜ਼ ਜਿਹੜੀ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂ ਵੀ ਜਿਹੜੇ ਬਿੱਟੂ ਸਾਹਿਬ ਨੇ 30 ਨੌਜਵਾਨ ਭੇਜੇ ਸੀ 3 ਦਿਨ ਪਹਿਲਾਂ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਉਹਨਾਂ ਦੇ ਵਿੱਚੋਂ 14 ਜਿਹੜੇ ਮੁੰਡੇ ਆ ਉਹ ਏਡਸ ਦੇ ਮਰੀਜ਼ ਆ 14 ਮੁੰਡੇ ਤੇ 13 ਜਿਹੜੇ ਆ ਕਾਲੇ ਪੀਲੀਏ ਦੇ ਮਰੀਜ਼ ਆ ਤੇ 27 ਜਣੇ ਹੋ ਗਏ ਜਾਣੀ ਸਿਰਫ 3 ਜਣੇ ਜਿਹੜੇ ਆ ਸਿਰਫ ਨਸ਼ਈ ਆ ਉਹਨਾਂ ਦੇ ਵਿੱਚੋਂ 14 ਜਿਹੜੇ ਆ ਉਹ ਏਡਸ ਆ ਉਹਨਾਂ ਨੂੰ ਤੇ 13 ਜਣਿਆਂ ਨੂੰ ਜਿਹੜਾ ਕਾਲਾ ਪੀਲੀਆ ਆ ਹੁਣ ਤੁਸੀਂ ਇਸ ਗੱਲ ਦੇ ਉੱਤੇ ਜਿਹੜਾ ਹੁਣ ਕੌਣ ਚਿੰਤਾ ਕਰੂਗਾ ਕਿ ਤੁਸੀਂ ਇਹ ਤਾਂ ਫੜ ਲਿਆ ਚਲੋ ਹੁਣ ਨਸ਼ੇ ਜਿਹੜੇ ਕਰ ਰਹੇ ਆ ਕਿਉਂਕਿ ਨਸ਼ੇ ਲੱਗ ਗਏ ਆ ਹੁਣ ਛਡਾਉਣ ਦੇ ਲਈ ਸਾਡੀ ਪਲੈਨਿੰਗ ਕੀ ਆ ਉਹਦੇ ਉੱਤੇ ਅਜੇ ਤੱਕ ਕੋਈ ਚਰਚਾ ਨਹੀਂ ਹੋ ਰਹੀ ਜਿੱਦਣ ਹੁਣ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਹਨਾ ਮੁੰਡੇ ਮਾਰਨੇ ਸ਼ੁਰੂ ਹੋਣੇ ਆ ਉਸ ਦਿਨ ਇਹਦੇ ਮੁੱਦੇ ਦੇ ਉੱਤੇ ਇਹ ਵੀ ਇੱਕ ਬਹੁਤ ਪੀਕ ਲੈਵਲ ਤੱਕ ਜਾਣਾ ਆ ਵੀ ਨਸ਼ੇ ਛਡਾਊ ਜਿਹੜੇ ਕੇਂਦਰ ਆ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਵਧੀਆ ਬਣਾਇਆ ਜਾਵੇ ਇਸ ਮੁੱਦੇ ਕਿਉਂਕਿ ਅਸੀਂ ਜਿਹੜੀ ਜਿੰਨਾ ਚਿਰ ਤੱਕ ਸਾਡੇ ਸਿਰ ਤੇ ਨਹੀਂ ਪੈਂਦੀ ਗੱਲ ਉਨਾ ਚਿਰ ਤੱਕ ਅਸੀਂ ਉਸ ਮੁੱਦੇ ਦੇ ਉੱਤੇ ਬੋਲਦੇ ਨਹੀਂ ਪਰ ਆ ਜਿਹੜੀ ਖਬਰ ਆ ਇਹਦੇ ਵਿੱਚ ਜਿੱਦਾਂ ਹੁਣ ਉਹ ਕਹਿੰਦੇ ਦੱਸਿਆ ਉਹਨਾਂ ਨੇ ਵੀ 500 ਰੁਪਏ ਦਾ ਚਿੱਟਾ ਲੈਂਦੇ ਹੁੰਦੇ ਸੀ ਫਿਰ ਫਿਰ ਉਹ ਤੋਂ ਬਾਅਦ ਉਹ ਜਿਹੜਾ ਸਿੰਜ ਵਾਲਾ ਆ 200 ਰੁਪਏ ਦੇ ਨਾਲ ਹੀ ਚੱਲ ਜਾਂਦਾ ਸੀ ਇੱਕੋ ਹੀ ਸਿੰਜ ਦੇ ਨਾਲ ਸਾਰੇ ਮੁੰਡੇ ਜਿਹੜੇ ਆ ਉਹ ਆਪਸ ਵਿੱਚ ਲਾਉਂਦੇ ਰਹੇ ਟੀਕੇ ਤੇ ਉਹਦੇ ਨਾਲ ਜਿਹੜੇ ਆ ਉਹ ਦੇਖੋ ਹੋਰ ਵੀ ਬਿਮਾਰੀਆਂ ਦੇ ਨਾਲ ਚਲੋ ਇੱਕ ਨਸ਼ਈ ਆ ਉਹ ਤਾਂ ਘਰ ਆ ਸਕਦਾ ਜਿਹੜੀਆਂ ਇੱਦਾਂ ਦੀਆਂ ਬਿਮਾਰੀਆਂ ਲੱਗ ਗਈਆਂ ਉਹਨਾਂ ਦੇ ਲਈ ਤਾਂ ਹੋਰ ਵੀ ਜ਼ਿਆਦਾ ਚਿੰਤਾਜਨਕ ਹੈਗਾ ਅਜੇ ਤੱਕ ਅਸੀਂ ਨਸ਼ਿਆਂ ਦੇ ਬਾਰੇ ਸਮਗਲਰਾਂ ਦੇ ਬਾਰੇ ਬੋਲਣਾ ਸ਼ੁਰੂ ਕੀਤਾ ਤੇ ਅਜੇ ਅਸੀਂ ਇਸ ਤਰੀਕੇ ਇਸ ਗੱਲ ਦੇ ਉੱਤੇ ਤਾਂ ਅਸੀਂ ਰੱਖਿਆ ਹੀ ਨਹੀਂ ਵੀ ਜਿਹਨਾਂ ਨੂੰ ਨਸ਼ਾ ਛਡਾਉਣਾ ਆ ਕੀ ਉਹ ਨਸ਼ੇ ਤੋਂ ਬਗੈਰ ਰਹਿ ਸਕਦੇ ਆ ਕਿਉਂਕਿ ਉਹਨਾਂ ਦੀ ਤਾਂ ਖੁਰਾਕ ਬਣ ਚੁੱਕੀ ਆ ਉਹ ਉਹਨਾਂ ਦੇ ਲਈ ਸਾਡਾ ਕੀ ਪਲਾਨ ਆ ਗੌਰਮੈਂਟ ਦੀ ਉਹਦੇ ਲਈ ਕੀ ਪਲੈਨਿੰਗ ਆ ਕਿ ਉਹ ਬੰਦੇ ਜਿਹੜੇ ਹੁਣ ਨਸ਼ਾ ਛਡਾਊ ਜਿਹੜੇ ਕੇਂਦਰ ਆ ਹੁਣ ਉੱਥੇ ਕੀ ਹੁੰਦਾ ਆ ਉੱਥੇ ਵੀ ਤੁਹਾਨੂੰ ਨਸ਼ਾ ਹੀ ਦਿੱਤਾ ਜਾਂਦਾ ਉੱਥੇ ਡਿਫਰੈਂਟ ਟਾਈਪ ਦੀ ਡੋਜ਼ ਦਿੱਤੀ ਜਾਂਦੀ ਆ ਇਹੀ ਕਾਰਨ ਹੈ ਕਿ ਜਿਹੜੇ ਨਸ਼ਾ ਛੜਾਊ ਕੇਂਦਰਾਂ ਦੇ ਵਿੱਚ ਲੱਗ ਜਾਂਦੇ ਉਹ ਫਿਰ ਬਾਹਰ ਆਉਣ ਨੂੰ ਤਿਆਰ ਨਹੀਂ ਹੁੰਦੇ ਛੇਤੀ ਉਹ ਇਸ ਕਰਕੇ ਨਹੀਂ ਹੁੰਦੇ ਵੀ ਉਹਨਾਂ ਨੂੰ ਜਿਹੜੀਆਂ ਉਹ ਦਵਾਈਆਂ ਦਿੰਦੇ ਆ ਉਹਨਾਂ ਦੀ ਲੱਤ ਲੱਗ ਜਾਂਦੀ ਆ ਉਹਨਾਂ ਦੇ ਉਹਨਾਂ ਨੂੰ ਚਾਹੁੰਦੇ ਆ ਵੀ ਉਹ ਜਿਹੜੀਆਂ ਚੀਜ਼ਾਂ ਸਾਨੂੰ ਮਿਲਦੀਆਂ ਰਹਿਣ ਉਹ ਜਿਹੜੀਆਂ ਦਵਾਈਆਂ ਦਿੰਦੇ ਆ ਉਹ ਸਾਨੂੰ ਮਿਲਦੀਆਂ ਰਹਿਣ ਇਸ ਕਰਕੇ ਬੜੀ ਚਿੰਤਾਜਨਕ ਹੈਗੀ ਆ ਇਹਦੇ ਮੁੱਦੇ ਦੇ ਉੱਤੇ ਬੜੀ ਇੱਕ ਵਿਸਥਾਰ ਚਾਹੀਦਾ ਆ ਇਦੋਂ ਪਹਿਲਾਂ ਕਿ ਹੋਰ ਵੀ ਜ਼ਿਆਦਾ ਜਿਹੜਾ ਨੁਕਸਾਨ ਹੋਵੇ ਡਾਕਟਰ ਸੁਖਦੇਵ ਸਿੰਘ ਭਾਮ ਸਾਹਿਬ ਵੀ ਆਪਣੇ ਨਾਲ ਜੁੜ ਚੁੱਕੇ ਆ ਬੜੇ ਬੁੱਧੀਜੀਵੀ ਹੈਗੇ ਨੇ ਵੀ ਡਾਕਟਰ ਸਾਹਿਬ ਤੇ ਉਹਨਾਂ ਨੇ ਕਿਹਾ ਵੀ ਬੁਰੇ ਲੋਕਾਂ ਤੋਂ ਵੀ ਬਹੁਤ ਕੁਝ ਸਿੱਖਿਆ ਜਾ ਸਕਦਾ ਪਰ ਅਸੀਂ ਤਾਂ ਚੰਗਿਆਂ ਤੋਂ ਵੀ ਨਹੀਂ ਸਿੱਖ ਪਾਉਂਦੇ ਕਿਉਂਕਿ ਸਾਨੂੰ ਲੱਗਦਾ ਹੈ ਕਿ ਸਾਡੇ ਤੋਂ ਸਿਆਣਾ ਇਸ ਦੁਨੀਆਂ ਵਿੱਚ ਕੋਈ ਹੈ ਹੀ ਨਹੀਂ ਬਿਲਕੁਲ ਸਾਡੀ ਗੱਲ ਸਹੀ ਆ ਤੇ ਗੁੱਡ ਜੀ ਤੇ ਗੁੱਡ ਮਾਰਨਿੰਗ ਜੀ ਦਲਜੀਤ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਕਹਿੰਦੇ ਵੀ ਇੱਕ ਉਹਨਾਂ ਨੇ ਕਿਹਾ ਵੀ ਮੇਰੀ ਪਸੰਦ ਦਾ ਗੀਤ ਪਲੇ ਕਰ ਦਿਓ ਜੀ ਹੁਣ ਤੁਸੀਂ ਪਸੰਦ ਆ ਤੁਸੀਂ ਡਾਕਟਰ ਸਾਹਿਬ ਦੱਸੀ ਨੀ ਹੈਗੀ ਤੇ ਆਪਣੀ ਪਸੰਦ ਜ਼ਰੂਰ ਦੱਸ ਦਿਓ ਕਿਉਂਕਿ ਤੁਸੀਂ ਇਹ ਕਹਿ ਦਿੱਤਾ ਵੀ ਤੁਹਾਡੀ ਪਸੰਦ ਆ ਗੀਤ ਹੁਣ ਉਹ ਤਾਂ ਫਿਰ ਤੁਹਾਡੀ ਪਰਸਨਲ ਹੈ ਨਾ ਚੋਇਸ ਹੋਣੀ ਅੱਜ ਤੱਕ ਮੈਨੂੰ ਲੱਗਦਾ ਵੀ ਤੁਸੀਂ ਕਿਹੜਾ ਸੁਣਨਾ ਚਾਹੁੰਦੇ ਹੋ ਮੈਨੂੰ ਲੱਗਦਾ ਵੀ ਤੁਸੀਂ ਪੁਰਾਣੇ ਗੀਤ ਵੈਸੇ ਕਰਦੇ ਹੁੰਦੇ ਆ ਮਹਿੰਦਰ ਕਪੂਰ ਹੋਣਾ ਦੇ ਮੁਹੰਮਦ ਰਫੀ ਹੋਣਾ ਦੇ ਤੇ ਜੇ ਤੁਸੀਂ ਚਾਹੋ ਤਾਂ ਉਹਨਾਂ ਵਿੱਚੋਂ ਆਪਾਂ ਜ਼ਰੂਰ ਇੱਕ ਗਾਣਾ ਜਿਹੜਾ ਆ ਪਲੇ ਕਰ ਦੇਵਾਂਗੇ ਖੈਰ ਆਪਾਂ ਬ੍ਰੇਕ ਲੈ ਲਈਏ ਦੋਸਤੋ ਤੇ ਉਦੋਂ ਬਾਅਦ ਦੇ ਵਿੱਚ ਅੱਜ ਦੀ ਆਪਣੀ ਜਿਹੜੀ ਸ਼ਖਸੀਅਤ ਆ ਉਹਦੇ ਨਾਲ ਵੀ ਆਪਾਂ ਕੋਸ਼ਿਸ਼ ਕਰਨੀ ਆ ਵਾਰਤਾਲਾਪ ਕਰਨ ਦੀ ਤੇ ਥੋੜੀ ਜਿਹੀ ਪ੍ਰੋਗਰਾਮ ਦੇ ਵਿੱਚ ਆਪਾਂ ਨੂੰ ਚੇਂਜ ਕਰਨੀ ਪਈ ਆ ਤੇ ਦੇਖਦੇ ਹਾਂ ਕਿ ਅੱਜ ਦਾ ਮਹਿਮਾਨ ਆਪਾਂ ਲਿਆ ਪਾਉਂਦੇ ਹਾਂ ਜਾਂ ਨਹੀਂ। ਤੇ ਤੁਸੀਂ ਏਦਾਂ ਹੀ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ ਹਰ ਰੇਡੀਓ ਦੇ ਉੱਤੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895 56।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾਇਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Surprise!
Oh yaar, kada surprise. Jodan de dard ne ta jaan hi kad rakhi hai. Hun ta operation karwana hi pena.
Aa dekho tha sahi, thode layi ki mangwaya hai? Pehlwan Ayurvedic Oil.
Pehlwan Ayurvedic Oil? Woh is naal ki ho jana?
Oh tusi istemal ta karke dekho, eh jagraon walean da ਆਇਲ ਹੈ, ਪੂਰੀ 23 ਜੜੀ ਬੂਟੀਆਂ ਨਾਲ ਬਣਿਆ, ਗੋਡੇ ਮੋਢੇ ਡਿਸਕ ਸਰਵਾਈਕਲ ਤੇ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ। ਬਸ ਤੇਲ ਲਗਾਓ ਤੇ ਦਰਦ ਹੋ ਗਿਆ ਤੇ ਹੋ ਗਿਆ।
ਲੈ ਹੋ ਗਿਆ ਤੇ ਹੋ ਗਿਆ, ਉਹ ਇੰਨਾ ਵਿਸ਼ਵਾਸ?
ਹਾਂਜੀ, ਪੂਰੀ ਘੋਖ ਪੜਤਾਲ ਕਰਕੇ ਮੰਗਵਾਇਆ ਤੁਹਾਡੇ ਲਈ, ਆਪਰੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ, ਹਜ਼ਾਰਾਂ ਲੋਕ ਇਸ ਨਾਲ ਠੀਕ ਹੋ ਚੁੱਕੇ ਨੇ।
ਅੱਛਾ, ਫੇਰ ਇਹ ਮਿਲਦਾ ਕਿੱਥੋਂ ਹੈ?
ਤੇਲ ਮੰਗਵਾਉਣ ਵਾਸਤੇ ਸਿੱਧਾ ਸੰਪਰਕ ਕਰਨਾ ਪੈਂਦਾ 84-377-59-515 ਜਾਂ 97-786-98-000 ਤੇ ਤੇਲ ਘਰ ਵਿੱਚ ਹਾਜ਼ਰ।
ਅੱਛਾ, ਮਤਲਬ ਵਿਚੋਲਿਆਂ ਤੋਂ ਵੀ ਛੁੱਟੀ
ਤੇ ਦਰਦ ਤੋਂ ਵੀ ਛੁੱਟੀ?
ਪਹਿਲਵਾਨ ਆਯੁਰਵੈਦਿਕ ਆਇਲ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ, ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ, ਪਿਆਰੀਆਂ ਪਿਆਰੀਆਂ ਮਠਿਆਈਆਂ। ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 862A Pittwater Road DY New South Wales, ਸੰਪਰਕ ਨੰਬਰ 8959-4351 ਤੇ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੋਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਤੁਹਾਡੇ ਦਰਮਿਆਨ ਹਾਜ਼ਰ ਹਾਂ। ਹਰਮਨ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾ ਲਈ ਹੈ ਤੇ ਆਪਣੇ ਡਾਕਟਰ ਸਾਹਿਬ ਉਹਨਾਂ ਦਾ ਮੈਸੇਜ ਜਿਹੜਾ ਆ ਚੁੱਕਾ ਹੈ ਸੁਖਦੇਵ ਸਿੰਘ ਜੀ ਹੁਣੀ ਤੇ ਉਹ ਕਹਿੰਦੇ ਵੀ ਉਹਨਾਂ ਦੀ ਪਸੰਦ ਦਾ ਗਾਣਾ ਹੈਗਾ ਆਇਆ ਸਾਵਨ ਜੂਮ ਕੇ ਫਿਲਮ ਦੇ ਵਿੱਚੋਂ, ਰਫੀ ਦੀ ਆਵਾਜ਼ ਦੇ ਵਿੱਚ ਬੁਰੀ ਹੈ ਬੁਰਾਈ ਮੇਰੇ ਦੋਸਤ, ਬਹੁਤ ਵਧੀਆ ਗਾਣਾ ਹੈਗਾ ਤੇ ਡਾਕਟਰ ਸਾਹਿਬ ਤੁਸੀਂ ਵੀ ਪੁਰਾਣੇ ਵੇਲਿਆਂ ਦੇ ਜਿਹੜੇ ਗਾਣੇ ਆ ਤੇ ਉਹਨਾਂ ਦੇ ਨਾਲ ਸਾਂਝ ਤੁਸੀਂ ਬਣਾਉਂਦੇ ਆ ਅਕਸਰ ਪ੍ਰੋਗਰਾਮ ਦੇ ਵਿੱਚ, ਵਧੀਆ ਹੁੰਦੀ ਚੋਇਸ ਤੁਹਾਡੀ ਤੇ ਜਿਹੜਾ ਤੁਸੀਂ ਪਿਛਲੀ ਵਾਰ ਸੰਡੇ ਵਾਲੇ ਪ੍ਰੋਗਰਾਮ ਵਿੱਚ ਵੀ ਭੇਜੀ ਸੀ ਚੋਇਸ ਤੇ ਮੈਨੂੰ ਕਾਫੀ ਵਧੀਆ ਲੱਗਾ ਸੀ ਤੁਹਾਡਾ, ਤੁਸੀਂ ਮੁਹੰਮਦ ਰਫੀ ਉਹਨਾਂ ਦੀ ਆਵਾਜ਼ ਦੇ ਵਿੱਚ ਭੇਜਿਆ ਸੀ ਉਹ ਵੀ ਤੇ ਧੰਨਵਾਦ ਤੁਹਾਡਾ ਤੇ ਜ਼ਰੂਰ ਪ੍ਰੋਗਰਾਮ ਤੋਂ ਬਾਅਦ ਆਪਾਂ ਸੁਣਾ ਕੇ ਜਾਵਾਂਗੇ ਤੁਹਾਨੂੰ ਪ੍ਰੋਗਰਾਮ ਦੇ ਵਿੱਚ। ਤੇ ਜਗਤਾਰ ਸਿੰਘ ਗਿੱਲ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹ ਕਹਿੰਦੇ ਵੀ ਆਮ ਲੋਕ 84 ਦੇ ਦੌਰ ਨੂੰ ਕਾਲਾ ਦੌਰ ਆਖਦੇ ਸਨ ਪਰ ਉਹਨਾਂ ਦਾ ਮੰਨਣਾ ਹੈਗਾ ਕਿ ਨਸ਼ੇ ਦਾ ਦੌਰ ਉਸ ਤੋਂ ਵੀ ਵੱਧ ਕਾਲਾ ਹੈ। ਉਹ ਗੋਲੀ ਬੰਦਾ ਮਾਰਦੀ ਸੀ ਜਿਹੜੀ, ਯਾਨੀ 84 ਦੇ ਵਿੱਚ ਉਹ ਗੋਲੀ ਬੰਦਾ ਮਾਰਦੀ ਸੀ ਤੇ ਅੱਜ ਦਾ ਟੀਕਾ ਨਸਲ ਕੁਸ਼ੀ ਕਰਦਾ ਹੈ। ਅੱਜ ਦਾ ਦੌਰ 84 ਦੇ ਦੌਰ ਨਾਲੋਂ ਵੱਧ ਖਤਰਨਾਕ ਹੈ। ਤੇ ਸਹਿਮਤ ਹਾਂ ਜੀ ਭਾਜੀ ਤੁਹਾਡੇ ਨਾਲ, ਜਿੱਦਾਂ ਕਹਿੰਦੇ ਹੁੰਦੇ ਆ ਵੀ ਕਿਸੇ ਕੌਮ ਨੂੰ ਜਦੋਂ ਖਤਮ ਕਰਨਾ ਹੋਵੇ ਉਹਦੇ ਲਈ ਉਹਨਾਂ ਨੂੰ ਗੋਲੀ ਮਾਰਨ ਦੀ ਜ਼ਰੂਰਤ ਨਹੀਂ ਹੁੰਦੀ। ਮੈਨੂੰ ਮੈਂ ਅਕਸਰ ਇਹ ਕੋਟੇਸ਼ਨ ਦਿੰਦਾ ਹੁੰਦਾ ਆ, ਆਪਾਂ ਗੱਲ ਭਾਜੀ ਉਹਨਾਂ ਨਾਲ ਵੀ ਗੱਲ ਹੁੰਦੀ ਹੁੰਦੀ, ਸਰਬਜੀਤ ਭਾਜੀ ਉਹਨਾਂ ਦੇ ਨਾਲ ਆਪਾਂ ਤੂਤਾਂ ਵਾਲਾ ਖੂਹ ਪੜਿਆ ਸੀ 10ਵੀਂ ਦੇ ਵਿੱਚ, ਹਨਾ 9ਵੀਂ ਤੇ 10ਵੀਂ 2 ਸਾਲ ਪੜਿਆ ਸੀ ਆਪਾਂ ਤੂਤਾਂ ਵਾਲਾ ਖੂਹ। ਸੋਹਣ ਸਿੰਘ ਸੀਤਲ ਉਹਨਾਂ ਦੀ ਰਚਨਾ ਸੀ ਨਾਵਲ ਤੇ ਉਹਦੇ ਇੱਕ ਚਰਿੱਤਰ ਹੈਗਾ, ਇੱਕ ਪਾਤਰ ਹੈਗਾ ਤੇ ਉਹਦਾ ਮੁੰਡਾ ਜਦੋਂ ਪੁੱਛਦਾ ਉਹਨੂੰ, ਮੈਂ ਪਹਿਲਾਂ ਵੀ ਵੈਸੇ ਇਹ ਰੇਡੀਓ ਦੇ ਉੱਤੇ ਗੱਲ ਸਾਂਝੀ ਕੀਤੀ, ਇੱਕ ਵਾਰੀ ਮੈਂ ਫੇਰ ਇਹ ਗੱਲ ਭਾਜੀ ਜਿਹੜੀ ਤੁਸੀਂ ਗੱਲ ਕੀਤੀ ਉਹਦੇ ਨਾਲ ਬਾਬਤ ਜੋੜਦੀ ਕਹਿ ਰਿਹਾ ਕਿ ਉਹਦਾ ਜਦੋਂ ਮੁੰਡਾ ਸੱਜਣ ਸਿੰਘ ਦੇ ਜਦੋਂ ਧੰਨਾਸ਼ਾਹ ਜਿਹੜਾ ਆ ਜਾ ਕੇ ਮੱਝ ਬੰਨਿਆ ਹੁੰਦਾ ਮੁਫਤ ਦੇ ਵਿੱਚ, ਉਹਦਾ ਮੁੰਡਾ ਪੁੱਛਦਾ ਵੀ ਤੈਨੂੰ ਕੀ ਲੋੜ ਸੀ ਇੱਦਾਂ ਤੂੰ ਜਾ ਕੇ ਮੱਝ ਬੰਨਿਆ ਉਹਨਾਂ ਦੇ, ਤੇ ਫਿਰ ਧੰਨੇਸ਼ਾਹ ਕਹਿੰਦਾ ਵੀ ਜਦੋਂ ਕਦੀ ਬਗਲਾ ਫੜਨਾ ਹੋਵੇ ਉਹਨੂੰ ਸਿੱਧਾ ਨੀ ਫੜੀਦਾ ਹੁੰਦਾ, ਬਗਲੇ ਨੂੰ ਫੜੋ ਉਹਦੇ ਸਿਰ ਦੇ ਉੱਤੇ ਕਹਿੰਦਾ ਮੋਮ ਬੰਧੋ ਤੇ ਉਹ ਤੋਂ ਬਾਅਦ ਬਗਲੇ ਨੇ ਖੁਸ਼ ਹੋ ਜਾਣਾ ਵੀ ਲੈ ਮੈਂ ਤਾਂ ਜੀ ਛੁੱਟ ਗਿਆ ਮੈਂ ਆਜ਼ਾਦ ਹੋ ਗਿਆ, ਫਿਰ ਉਹ ਤੋਂ ਬਾਅਦ ਬਗਲਾ ਉੱਡਣਾ ਸ਼ੁਰੂ ਹੋਊਗਾ, ਉਹ ਜਦੋਂ ਉੱਪਰ ਜਾਊਗਾ ਗਰਮੀ ਪੈਣੀ ਆ ਸੂਰਜ ਦੀ ਰੋਸ਼ਨੀ ਪੈਣੀ ਆ ਤੇ ਜਿਹੜਾ ਮੋਮ ਆ ਉਹਦੇ ਸਿਰ ਦੇ ਉੱਤੇ ਬੰਨਿਆ ਉਹ ਜਿਹੜਾ ਆ ਉਹ ਪਿਘਲਣ ਲੱਗ ਪੈਣਾ ਗਰਮੀ ਦੇ ਨਾਲ, ਉਹ ਜਦੋਂ ਪਿਘਲਣਾ ਆ ਉਹਦੀਆਂ ਅੱਖਾਂ ਦੇ ਵਿੱਚ ਪੈਣਾ ਬਗਲੇ ਦੀਆਂ, ਜਦੋਂ ਉਹ ਅੱਖਾਂ ਦੇ ਵਿੱਚ ਪੈਣਾ ਆ ਉਸ ਬਗਲੇ ਨੇ ਕਹਿੰਦਾ ਫਿਰ ਤੜਫ ਤੜਫ ਕੇ ਥੱਲੇ ਡਿੱਗਣਾ। ਧੰਨੇਸ਼ਾ ਕਹਿੰਦਾ ਵੀ ਉਸ ਵੇਲੇ ਉਹਨੂੰ ਚੱਕਣ ਦਾ ਸਵਾਦ ਹੀ ਬਹੁਤ ਵੱਖਰਾ ਹੁੰਦਾ ਤੇ ਸੇਮ ਸਿਚੁਏਸ਼ਨ ਸਾਡੀ ਆ ਬਈ ਅਸੀਂ ਜਿਹੜਾ ਸਾਡੀ ਸਾਨੂੰ ਵੀ ਉਸ ਮੋਮ ਦੀ ਤਰ੍ਹਾਂ ਤੜਫਾ ਤੜਫਾ ਕੇ ਇਹ ਅੱਜ ਨਸ਼ਿਆਂ ਦਾ ਜਿਹੜਾ ਮਾਹੌਲ ਬਣਾਇਆ ਗਿਆ, ਮੈਂ ਪਹਿਲਾਂ ਵੀ ਦੱਸਿਆ ਜਿਹੜੀ ਸਾਡੀ ਐਜੂਕੇਸ਼ਨ ਸਿਸਟਮ ਜਿਹੜਾ ਖਰਾਬ ਕੀਤਾ ਗਿਆ ਇਹ 84 ਤੋਂ ਬਾਅਦ ਹੀ ਸ਼ੁਰੂ ਹੋ ਗਿਆ, ਉਸ ਵੇਲੇ ਦੇ ਨਿਘਾਰ ਦਾ ਨਤੀਜਾ ਅੱਜ ਦੀ ਜਿਹੜੀ ਕਲਪਨਾ ਹੈਗੀ ਤੁਸੀਂ ਦੇਖ ਰਹੇ ਆ ਵੀ ਉਸ ਵੇਲੇ ਸਾਨੂੰ ਸਿੱਧਾ ਅਟੈਕ ਕੀਤਾ ਗਿਆ ਅਕਾਲ ਤਖ਼ਤ ਦੇ ਉੱਤੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਰੱਖ ਲਓ, ਉਦੋਂ ਬਾਅਦ ਵਿੱਚ ਇੱਕ ਕਾਲਾ ਦੌਰ ਚੱਲਿਆ, ਪਰ ਉਦੋਂ ਬਾਅਦ ਦਾ ਜਿਹੜਾ ਸਿਸਟਮ ਆ ਉਹ ਰੈਗੂਲਰੀ ਸਾਨੂੰ ਜਿਹੜਾ ਚਾਹੇ ਉਹ ਐਜੂਕੇਸ਼ਨ ਦੇ ਪੱਖੋਂ ਚਾਹੇ ਖੇਤੀਬਾੜੀ ਦੇ ਪੱਖੋਂ, ਅਸੀਂ ਤਾਂ ਇਹ ਸੋਚਦੇ ਰਹੇ ਵੀ ਖਾਦਾਂ ਪਾ ਪਾ ਕੇ ਸਾਡਾ ਜਿਹੜਾ ਬਹੁਤ ਵਧੀਆ ਹੋ ਗਿਆ, ਪਰ ਖਾਦਾਂ ਪਾ ਪਾ ਕੇ ਅਸੀਂ ਜਿਹੜੀ ਆਪਣੀ ਜ਼ਮੀਨੀ ਸ਼ਕਤੀ ਸੀਗੀ, ਉਪਜਾਊ ਸ਼ਕਤੀ ਸੀ, ਉਹ ਵੀ ਗਵਾ ਲਈ। ਖੈਰ ਇਹਦੇ ਮੁੱਦੇ ਤੇ ਵੀ ਆਪਾਂ ਗੱਲ ਕਰਾਂਗੇ। ਤੇ ਭਾਜੀ ਹੁਣਾਂ ਨੇ ਕਿਹਾ ਵੀ ਨਸਲ ਘਾਤ, ਰਵਨੀਤ ਬਿੱਟੂ ਨੇ ਥੋੜੇ ਦਿਨ ਪਹਿਲਾਂ 29 ਮੁੰਡੇ ਨਸ਼ਾ ਪੀੜਤ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਦਾਖਲ ਕਰਵਾਏ ਸਨ। ਇਹਨਾਂ ਚੋਂ 13 ਏਡਸ ਰੋਗੀ ਨਿਕਲੇ, 14 ਕਾਲੇ ਪੀੜੀਏ ਦੇ ਪੀੜਤ। ਇਹਨਾਂ ਤੋਂ ਅੱਗੇ ਕਿੰਨੇ ਪੀੜਤ ਹੋਣਗੇ ਕੋਈ ਅੰਦਾਜ਼ਾ ਨਹੀਂ। ਤੇ ਮਿੰਟੂ ਗੁਰੂ ਸਰੀਏ ਉਹਨਾਂ ਦਾ ਇੱਕ ਹੈਗਾ ਵੀ ਫਲਾਦਾਂ ਤੋਂ ਟੁੱਟੇ ਨਾ ਔਲਾਦਾਂ ਤੋਂ ਹਾਰ ਗਏ, ਨੇਜਿਆਂ ਤੋਂ ਮੁੱਕੇ ਨਾ ਪਰ ਟੀਕੇ ਮਾਰ ਗਏ। ਤੇ ਬਹੁਤ ਬਹੁਤ ਥੈਂਕਸ ਭਾਜੀ, ਤੁਸੀਂ ਬਹੁਤ ਵਧੀਆ ਜਿਹੜੇ ਮੈਸੇਜ ਆ ਸਾਨੂੰ ਕੀਤੇ ਆ। ਤੇ ਖੈਰ ਦੋਸਤੋ, ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਅੱਜ ਦੇ ਮਹਿਮਾਨ ਜਿਹੜੇ ਆਪਣੇ ਹੈਗੇ ਆ, ਉਹ ਵੀ ਅੱਜ ਟੀਚਿੰਗ ਦੇ ਨਾਲ ਜੁੜੇ ਹੋਏ ਆ, ਕਿਉਂਕਿ ਸਾਡੀ ਕੋਸ਼ਿਸ਼ ਇਹ ਹੈਗੀ ਆ ਕਿ ਹੁਣ ਸਾਨੂੰ ਜਿਹੜਾ ਇਹ ਢਾਂਚਾ ਆ, ਸਾਨੂੰ ਹੁਣ ਇਹ ਉੱਪਰਲੇ ਸਿਰੇ ਤੋਂ ਨਹੀਂ ਸਵਾਰਨਾ ਪੈਣਾ, ਸਾਨੂੰ ਹੁਣ ਹੇਠਲੇ ਪੱਧਰ ਤੋਂ ਆਪਣਾ ਜਿਹੜਾ ਇਹ ਢਾਂਚਾ ਆ ਇਹ ਸਵਾਰਨਾ ਪੈਣਾ। ਤੇ ਸਾਡਾ ਹੇਠਲਾ ਪੱਧਰ ਸਭ ਤੋਂ ਪਹਿਲਾਂ ਹੈਗਾ ਪਰਿਵਾਰ। ਪਰਿਵਾਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਆ ਵੀ ਘਰ ਦੀਆਂ ਜਿਹੜੀਆਂ ਬੀਬੀਆਂ ਆ ਉਹ ਜ਼ਰੂਰ ਪੜ੍ਹੀਆਂ ਲਿਖੀਆਂ ਹੋਣ, ਜਦੋਂ ਬੀਬੀਆਂ ਪੜ੍ਹੀਆਂ ਲਿਖੀਆਂ ਨਹੀਂ ਤੇ ਔਲਾਦ ਦੇ ਉੱਤੇ ਵਧੀਆ ਪ੍ਰਭਾਵ ਨਹੀਂ ਪੈਣਾ। ਤੇ ਦੂਜੇ ਨੰਬਰ ਤੇ ਸਾਡੀ ਆਉਂਦੀ ਆ ਪ੍ਰਾਇਮਰੀ ਐਜੂਕੇਸ਼ਨ। ਸਾਡੀ ਸੈਕੰਡਰੀ ਐਜੂਕੇਸ਼ਨ ਥੋੜੀ ਜਿਹੀ ਯਾਨੀ ਬੈਟਰ ਆ ਐਸ ਕੰਪੇਅਰ ਟੂ ਜੇ ਆਪਾਂ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕਰੀਏ। ਪ੍ਰਾਇਮਰੀ ਐਜੂਕੇਸ਼ਨ ਦਾ ਬਹੁਤ ਜ਼ਿਆਦਾ ਭੱਠਾ ਬੈਠ ਗਿਆ ਜਾਂ ਇਹਨੂੰ ਬਿਠਾ ਦਿੱਤਾ ਗਿਆ, ਬਹੁਤ ਸਾਰੇ ਜਿਹੜੇ ਆਪਣੇ ਆਪਣੇ ਸੁਝਾਅ ਹੈਗੇ ਆ। ਤੇ ਪਰ ਖੈਰ ਆਪਾਂ ਜਿਹੜੀ ਆਪਾਂ ਅੱਜ ਦੀ ਜਿਹੜੀ ਗੱਲ ਕਰਨੀ ਆ, ਅੱਜ ਦੇ ਆਪਣੇ ਜਿਹੜੇ ਮੁੱਖ ਮਹਿਮਾਨ ਹੈਗੇ ਆ ਉਹ ਹੈਗੇ ਆ ਅਜਮੇਰ ਸਿੰਘ ਜੀ। ਅਜਮੇਰ ਸਿੰਘ ਜੀ ਵੈਸੇ ਐਜੂਕੇਸ਼ਨ ਦੇ ਹਲਕਿਆਂ ਦੇ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ, ਤੇ ਜਿਹੜੇ ਬੰਦੇ ਜਾਣਦੇ ਨਹੀਂ ਤੇ ਆਪਾਂ ਅੱਜ ਉਹਨਾਂ ਦੇ ਨਾਲ ਜਾਣ ਪਛਾਣ ਕਰਨੀ ਆ। ਸਟੇਟ ਅਵਾਰਡ ਹੀ ਜਿੱਤੇ ਨੇ, ਸਟੇਟ ਨੇ ਇਹਨਾਂ ਨੂੰ ਅਵਾਰਡ ਦਿੱਤਾ, ਸਨਮਾਨਿਤ ਕੀਤਾ ਆ, ਕਾਹਦੇ ਲਈ ਕੀਤਾ ਆ ਇਹਦੇ ਬਾਰੇ ਵੀ ਆਪਾਂ ਜਿਹੜੀ ਅੱਜ ਗੱਲ ਕਰਦੇ ਆ। ਤੇ ਸਤਿ ਸ੍ਰੀ ਅਕਾਲ ਅਜਮੇਰ ਸਿੰਘ ਜੀ, ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਤਿ ਸ੍ਰੀ ਅਕਾਲ ਸਰ, ਬਹੁਤ ਬਹੁਤ ਮਿਹਰਬਾਨੀ ਪਹਿਲਾਂ ਤਾਂ ਤੁਹਾਡਾ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਦੇ ਲਈ, ਔਰ ਮੈਂ ਹਰਮਨ ਰੇਡੀਓ ਸੁਣ ਰਿਹਾ ਸਾਰੇ ਦਰਸ਼ਕਾਂ ਨੂੰ ਵੀ ਆਪਣੀ ਸਤਿ ਸ੍ਰੀ ਅਕਾਲ ਜਿਹੜੀ ਬੁਲਾਉਣਾ। ਵੱਡੀ ਗੱਲ ਇਹ ਆ ਕਿ ਰੇਡੀਓ ਜਿਹੜਾ ਬਹੁਤ ਵੱਡਾ ਸਾਧਨ ਹੈ, ਮੈਂ ਹਮੇਸ਼ਾ ਜਦੋਂ ਗੱਡੀ ਦੇ ਵਿੱਚ ਜਾਂਦਾ ਰੇਡੀਓ ਸੁਣਦਾ, ਤੇ ਮੈਨੂੰ ਬੜੀ ਖੁਸ਼ੀ ਫੀਲ ਹੁੰਦੀ ਆ ਜਦੋਂ ਬਹੁਤ ਸਾਰੇ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਮਿਲਦਾ, ਸੁਣਨ ਦਾ ਮੌਕਾ ਮਿਲਦਾ, ਔਰ ਮੈਂ ਅੱਜ ਖੁਦ ਉਸ ਰੇਡੀਓ ਦਾ ਹਿੱਸਾ ਬਣ ਰਿਹਾ, ਔਰ ਤੁਸੀਂ ਮੈਨੂੰ ਇਸ ਗੱਲ ਨੂੰ ਸਮਝਿਆ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ, ਥੈਂਕ ਯੂ ਸੋ ਮਚ ਦਲਜੀਤਾ ਜੀ।
ਥੈਂਕ ਯੂ ਜੀ। ਤੇ ਪੰਜਾਬ ਦੇ ਵਿੱਚ ਰਹਿੰਦੇ ਹੋਏ ਤੁਸੀਂ ਪਹਿਲੇ ਇਨਸਾਨ ਦੇਖਿਆ ਜਿਨ੍ਹਾਂ ਨੇ ਜਾਣੀ ਇੰਨੀ ਮੁਹੱਬਤ ਦਿਖਾਈ ਆ ਰੇਡੀਓ ਦੇ ਲਈ ਕਿ ਰੇਡੀਓ ਦੇ ਨਾਲ ਪਿਆਰ ਕਰਦੇ ਆ, ਕਿਉਂਕਿ ਸਾਡੇ ਕੋਲ ਮੀਡੀਆ ਸ਼ਾਇਦ, ਕਿਉਂਕਿ ਰੇਡੀਓ ਜਿਹੜਾ ਆ ਬੜਾ ਇਹਨੂੰ ਨਿਰਪੱਖ ਜੇ ਆਪਾਂ ਕਹੀਏ, ਬਾਕੀ ਤਾਂ ਸਬਜੈਕਟਿਵਿਟੀ ਹੁੰਦੀ ਆ ਹਰ ਮੀਡੀਆ ਦੇ ਵਿੱਚ, ਬੜਾ ਨਿਰਪੱਖਤਾ ਦੇ ਨਾਲ ਪੇਸ਼ ਹੁੰਦਾ ਆ। ਤੇ ਖੈਰ ਇਹ ਤੁਸੀਂ ਪਹਿਲਾਂ ਹੀ ਦੱਸ ਦਿੱਤਾ। ਤੇ ਅਜਮੇਰ ਸਿੰਘ ਜੀ ਤੁਸੀਂ ਦੱਸੋ ਵੀ ਤੁਹਾਡਾ ਪਿਛੋਕੜ ਕਿੱਥੋਂ ਦਾ ਹੈਗਾ ਤੇ ਅੱਜ ਕੱਲ ਕਿੱਥੇ ਤੁਹਾਡੀ ਪੋਸਟਿੰਗ ਹੈਗੀ ਆ, ਥੋੜੀ ਜਿਹਾ ਵੇਰਵਾ ਜਿਹਾ ਦਿਓ।
ਹਾਂਜੀ ਸਰ, ਮੇਰਾ ਐਕਚੁਲੀ ਮੇਰੇ ਪਿਤਾ ਜੀ ਦਾ ਨਾਮ ਦਿਆਲਦਾਸ ਕੰਵਲ ਹੈ, ਨਾਵਲਕਾਰ ਨੇ ਇੱਕ, ਉਹ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਰਿਟਾਇਰ ਹੋ ਚੁੱਕੇ ਨੇ, ਤੇ ਮਤਲਬ ਮੇਰੇ ਹਾਊਸ ਵਾਈਫ ਸੀਗੇ। ਤੇ ਮੇਰਾ ਜਿਹੜਾ ਜਨਮ ਹੈ ਉਹ ਜ਼ਿਲ੍ਹਾ ਜਲੰਧਰ ਦੇ ਪਿੰਡ ਰੁੜਕੀ ਵਿਖੇ ਹੋਇਆ ਸੀਗਾ, ਜਿਹੜਾ ਅਸਲ ਚ 20 ਅਪ੍ਰੈਲ 1980 ਨੂੰ ਹੋਇਆ ਗਿਆ ਸੀਗਾ, ਪਰ ਜਿੱਦਾਂ ਕਾਗਜ਼ਾਂ ਦੇ ਵਿੱਚ ਆਪਾਂ ਕਰਦੇ ਹਾਂ 2 ਮਈ 1980 ਮੇਰਾ ਚੱਲਦਾ ਹੈਗਾ, ਤੇ ਜ਼ਿਲ੍ਹਾ ਜਲੰਧਰ ਦਾ ਬਹੁਤ ਹੀ ਖਾਸ ਪਿੰਡ ਹੈ ਰੁੜਕੀ, ਉੱਥੇ ਮੇਰਾ ਜਨਮ ਹੋਇਆ ਸੀਗਾ। ਤੇ ਜਿਹੜੀ ਮੇਰੀ ਪੋਸਟਿੰਗ ਹੈ, 1 ਜੁਲਾਈ 2006 ਨੂੰ ਅਸੀਂ ਇਸ ਨੌਕਰੀ ਦੇ ਵਿੱਚ ਆਏ ਸੀਗੇ, ਤੇ ਪਹਿਲੀ ਜਿਹੜੀ ਮੇਰੀ ਪੋਸਟਿੰਗ ਸੀਗੀ ਰੁੜਕੀ ਦੇ ਨਾਲ ਹੀ 2 ਕਿਲੋਮੀਟਰ ਤੇ, ਬੜਾ ਵੱਡਾ ਪਿੰਡ ਹੈ, ਮਸ਼ਹੂਰ ਪਿੰਡ ਹੈ ਰੁੜਕਾ ਕਲਾਂ, ਤੁਸੀਂ ਵੀ ਸੁਣਿਆ ਹੋਣਾ।
ਹਾਂਜੀ, ਰੁੜਕਾ ਕਲਾਂ ਜੀ।
ਉਸ ਸਕੂਲ ਦੇ ਵਿੱਚ ਮੇਰੀ ਜੁਆਇਨਿੰਗ ਹੋਈ ਸੀਗੀ, ਪਰ 1 ਸਾਲ ਮੈਂ ਉੱਥੇ ਜੋਬ ਕਰਨ ਤੋਂ ਬਾਅਦ ਜਦੋਂ ਮੈਂ ਰਹਿਸ਼ ਬਦਲ ਲਈ, ਆਪਣੇ ਪਹਿਲਾਂ ਪਿੰਡ ਰਹਿੰਦੇ ਹੁੰਦੇ ਸੀਗੇ ਰੁੜਕੀ, ਤੇ ਉੱਥੋਂ ਰੁੜ ਕੇ ਜਾਣਾ ਮੈਨੂੰ ਆਸਾਨ ਹੁੰਦਾ ਸੀਗਾ, ਤੇ ਫਿਰ ਅਸੀਂ ਕਿਸੇ ਕਾਰਨ ਫਵਾੜੇ ਆ ਗਏ, ਉਹਨਾਂ ਸਮੇਂ ਦੌਰਾਨ 2007 ਦੇ ਵਿੱਚ ਸ਼ਿਫਟ ਅਸੀਂ ਫਵਾੜੇ ਕਰ ਲਿਆ ਆਪਣੀ ਰਹਿਸ਼ ਨੂੰ, ਤੇ ਫਿਰ ਸਾਨੂੰ ਲੱਗਾ ਵੀ ਚਲੋ ਇਥੋਂ ਬਦਲਣਾ ਚਾਹੀਦਾ, ਤੇ ਫਿਰ ਮੈਂ ਮੂਵ ਕਰਕੇ ਜੀ ਸਰਕਾਰੀ ਪ੍ਰਾਇਮਰੀ ਸਕੂਲ ਨੱਥੇਵਾਲ ਵਿਖੇ, ਜਿਹੜਾ ਬਲਾਕ ਗ੍ਰਾਮ ਵਾਲ ਜ਼ਿਲ੍ਹਾ ਜਲੰਧਰ ਦੇ ਵਿੱਚ ਹੈਗਾ, ਤੇ 10 ਅਕਤੂਬਰ 2007 ਨੂੰ ਮੈਂ ਉਸੇ ਨੱਥੇਵਾਲ ਪਿੰਡ ਆ ਗਿਆ, ਤੇ ਅੱਜ ਪਿਛਲੇ 11 ਸਾਲਾਂ ਤੋਂ ਮੈਂ ਨੱਥੇਵਾਲ ਦੇ ਵਿੱਚ ਪੜ੍ਹਾ ਰਿਹਾ ਜੀ ਪ੍ਰਾਇਮਰੀ ਸਕੂਲ ਦੇ ਵਿੱਚ।
ਅੱਛਾ, ਇਹ ਨੱਥੇਵਾਲ ਪਿੰਡ ਦੀ ਦੱਸੋ ਖਾਸੀਅਤ ਵੀ ਕਿੱਦਾਂ, ਜਿੱਦਾਂ ਤੁਸੀਂ ਰੁੜਕੇ ਦੀ ਦੱਸਿਆ, ਰੁੜਕਾ ਚਾਹੇ ਤੁਸੀਂ ਉਸੇ ਦੀ ਗੱਲ ਕਰਦੇ ਜਿੱਥੇ ਗੁਰਦਾਸ ਮਾਨ ਸਾਹਿਬ ਜਾਂਦੇ ਹੁੰਦੇ ਮਟਾਵੇ ਜਨਤਾ ਬਾਬਾ ਰੁੜ ਕੇ ਅੱਛਾ ਜੀ ਤੇ ਖੈਰ ਇਹ ਪਿੰਡ ਕਿੱਦਾਂ ਦਾ ਨੱਥੇਵਾਲ ਇਹ ਵੀ ਉਦਾਂ ਦਾ ਹੀ ਆ ਜਿੱਦਾਂ ਦਾ ਰੌਣਕਾ ਦਾ ਬਹੁਤ ਵੱਡਾ ਪਿੰਡ ਹੈ ਉੱਥੇ ਤਾਂ ਪੱਤੀਆਂ ਨੇ ਤੇ ਇਹ ਵੀ ਇੱਦਾਂ ਦਾ ਹੀ ਆ ਨੱਥੇਵਾਲ ਜਾਂ ਕਿੱਦਾਂ ਦੀਆਂ ਸਹੂਲਤਾਂ ਇੱਥੇ ਹੈਗੀਆਂ ਕੀ ਸਕੂਲ ਦੇ ਹਾਲਾਤ ਕਿੱਦਾਂ ਦੇ ਸੀ ਜੋ ਤੁਸੀਂ ਫਸਟ ਜੁਆਇਨ ਕੀਤਾ
ਨੱਥੇਵਾਲ ਪਿੰਡ ਏਦਾਂ ਆ ਜੀ ਵੀ ਮੈਂ ਰੁੜਕੀ ਰਹਿੰਦਾ ਹੁੰਦਾ ਸੀਗਾ ਨੱਥੇਵਾਲ ਤੋਂ 1.5 ਕਿਲੋਮੀਟਰ ਦੂਰ ਤੇ ਮੈਨੂੰ ਆਪ ਨੂੰ ਨੀ ਪਤਾ ਹੁੰਦਾ ਸੀਗਾ ਨੱਥੇਵਾਲ ਪਿੰਡ ਵੀ ਕੁਛ ਹੈਗਾ ਆ
ਠੀਕ ਆ
ਇਹ ਅਚਾਨਕ ਐਕਚੁਲੀ ਜਦੋਂ ਮੈਂ ਮੇਰੇ ਵਾਈਫ ਜੋਬ ਕਰਦੇ ਹੁੰਦੇ ਸੀਗੇ ਦੌਲਤਪੁਰ ਪਿੰਡ ਤੇ ਮੈਂ ਉਹਨਾਂ ਨੂੰ ਰੁੜਕੀ ਤੋਂ ਡ੍ਰੌਪ ਕਰਨ ਜਾਂਦਾ ਹੁੰਦਾ ਸੀ ਤੇ ਰਾਹ ਦੇ ਵਿੱਚ ਨੱਥੇਵਾਲ ਆ ਜਾਂਦਾ ਹੁੰਦਾ ਸੀਗਾ ਤੇ ਮੈਂ ਜਦੋਂ ਉੱਥੇ ਦੇਖਿਆ ਉਹਦੇ ਵਿੱਚ ਵੀ ਲੰਘਿਆ ਮੈਂ ਦੇਖਿਆ ਬੜਾ ਛੋਟਾ ਜਿਹਾ ਪਿੰਡ ਹੈ ਮਸਾਂ ਇੱਥੇ 1000 ਕੁ ਲੋਕਾਂ ਦੀ ਆਬਾਦੀ ਹੈ ਇਸ ਵੇਲੇ ਤੇ 6.25 ਦੇ ਕਰੀਬ ਇੱਥੇ ਵੋਟ ਹੋਣੀ ਆ ਤੇ ਮੈਂ ਜਦੋਂ ਲੰਘਿਆ ਫਿਰ ਮੈਨੂੰ ਪਤਾ ਲੱਗਾ ਵੀ ਨੱਥੇਵਾਲ ਪਿੰਡ ਵੀ ਕੋਈ ਹੈਗਾ ਮੇਰੇ ਨੇੜੇ ਆ ਮੇਰਾ ਗੁਆਂਢੀ ਪਿੰਡ ਹੈ ਤੇ ਜਦੋਂ ਪਵਾੜੇ ਆਉਣ ਕਰਕੇ ਮੈਨੂੰ ਪਤਾ ਲੱਗਾ ਵੀ ਨੱਥੇਵਾਲ ਰਾਹ ਚ ਆਉਂਦਾ ਮੈਨੂੰ ਐ ਲੱਗਾ ਵੀ ਯਾਰ ਮੈਂ ਰੋੜਕਾ ਕਾਲਾ ਨੂੰ ਫਿਰ ਭੱਜਦਾ ਫਿਰਦਾ ਚਲੋ ਮੈਨੂੰ ਇੱਥੇ ਬਦਲੀ ਕਰਵਾ ਲੈਣੀ ਚਾਹੀਦੀ ਨੱਥੇਵਾਲ ਤੇ ਮੈਂ ਜਦੋਂ ਉਸ ਪਿੰਡ ਦੇ ਵਿੱਚ ਦੁਬਾਰਾ ਗਿਆ ਦੇਖਿਆ ਤੇ ਹਾਲਾਤ ਬੜੇ ਬੱਤਰ ਸੀਗੇ ਜੀ ਲੋਕਾਂ ਨਾਲ ਤਾਲਮੇਲ ਕਾਇਮ ਕੀਤਾ ਆਪਣੇ ਘਰਦਿਆਂ ਨਾਲ ਗੱਲ ਕੀਤੀ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਉਹ ਸਾਰੇ ਕਹਿਣ ਵੀ ਯਾਰ ਉੱਥੇ ਨੱਥੇਵਾਲ ਜੇ ਤੂੰ ਬਦਲੀ ਕਰਾਉਣ ਦੀ ਸੋਚ ਰਿਹਾ ਤੇ ਬੜਾ ਬੈਕਵਰਡ ਪਿੰਡ ਹੈ ਉਹ ਪਛੜਿਆ ਹੋਇਆ ਪਿੰਡ ਕਿੱਥੇ ਜਾਏਗਾ ਉੱਥੇ ਤਾਂ ਕੋਈ ਜਾਂਦਾ ਹੀ ਨੀ ਹੈਗਾ ਤੇ ਮਨ ਦੇ ਵਿੱਚ ਇੱਕ ਗੱਲ ਆਈ ਮੈਂ ਕਿਹਾ ਚਲੋ ਜਾ ਕੇ ਕੁਝ ਦੇਖਣਾ ਤਾਂ ਚਾਹੀਦਾ ਜਦੋਂ ਮੈਂ ਖੁਦ ਜਾ ਕੇ ਦੇਖਿਆ ਜੀ ਤੇ ਮੈਨੂੰ ਵੀ ਐਂ ਲੱਗਾ ਵੀ ਨਹੀਂ ਯਾਰ ਮੈਨੂੰ ਇੱਥੇ ਨਹੀਂ ਆਉਣਾ ਚਾਹੀਦਾ ਪਰ ਜਦੋਂ ਸਕੂਲ ਦੇ ਅੰਦਰ ਵੜਿਆ ਮੈਂ ਫਿਰ ਮੇਰੇ ਮਨ ਦੇ ਵਿੱਚ ਇੱਕ ਚਾਹਨਾ ਉੱਠੀ ਕਿਉਂਕਿ 5 ਕਨਾਲ ਦੀ ਜਗ੍ਹਾ ਸੀਗੀ ਤੇ ਲਗਭਗ ਖੰਡਰ ਜਿਹਾ ਬਣਿਆ ਹੋਇਆ ਸੀਗਾ ਦਰਖਤ ਅੰਦਰ ਲੱਗੇ ਹੋਏ ਸੀ ਸਫੈਦੇ ਲੱਗੇ ਹੋਏ ਸੀ ਵੱਡਾ ਵੱਡਾ ਘਾਹ ਉੱਗਿਆ ਹੋਇਆ ਸੀਗਾ ਤੇ ਕਿਉਂਕਿ ਅਸਲ ਵਿੱਚ ਪਿੰਡ ਦੇ ਲੋਕ ਜਿਹੜੇ ਉੱਥੇ ਬਹੁਤੇ ਐਜੂਕੇਟਡ ਲੋਕ ਨਹੀਂ ਸ਼ੁਰੂ ਤੋਂ ਸੀਗੇ ਬੈਕਵਰਡ ਪਿੰਡਾਂ ਨਾਲ ਟੱਚ ਨਹੀਂ ਹੈਗਾ ਕਿਸੇ ਵੀ ਸ਼ਹਿਰ ਦੇ ਨਾਲ ਜੇ ਅਸੀਂ ਫਗਵਾੜੇ ਨੂੰ ਜਾਣਾ ਹੋਵੇ ਤਾਂ ਸਾਨੂੰ ਸਰਹਾਲੀ ਤੱਕ 3 ਕਿਲੋਮੀਟਰ ਪੈਦਲ ਆਉਣਾ ਪਏਗਾ ਜੇਕਰ ਅਸੀਂ
ਉੱਥੋਂ
ਨਹੀਂ ਕੁਛ ਨੀ ਜਾਂਦਾ ਜੀ ਕੁਛ ਨੀ ਜਾਂਦਾ ਤੇ ਜੇਕਰ ਅਸੀਂ ਉੱਥੋਂ ਕਾਹਨਾ ਟੇਸੀ ਨੂੰ ਜਾਣਾ ਹੋਵੇ ਜਿੱਥੇ ਬੱਚੇ ਹਾਇਰ ਸੈਕੰਡਰੀ ਐਜੂਕੇਸ਼ਨ ਲੈਂਦੇ ਆ ਛੇਵੀਂ ਤੋਂ ਸ਼ੁਰੂ ਹੋ ਕੇ ਉਹ 1.5 ਕਿਲੋਮੀਟਰ ਉੱਥੇ ਪੈਦਲ ਜਾਣਾ ਪੈਂਦਾ ਤੇ ਜੇ ਤੁਸੀਂ ਇੱਧਰ ਨੂੰ ਫਗਵਾੜੇ ਨੂੰ ਆਉਣਾ ਤਾਂ ਉੱਥੇ ਇੱਕ ਆਟੋ ਹੈ ਜੀ ਲੱਗਾ ਹੋਇਆ ਸਿਰਫ ਤੇ ਸਿਰਫ ਇੱਕ ਆਟੋ ਉਹਦੇ ਮਨ ਵਿੱਚ ਆਇਆ ਉਹ ਆਟੋ ਆ ਗਿਆ ਪਿੰਡ ਉਹ ਚਲੇ ਗਿਆ ਉਹਦੇ ਮਨ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੈਗਾ ਉਹ ਫਿਕਸ ਨਹੀਂ ਹੈਗਾ ਵੀ ਆਉਣਾ ਇਸ ਕਰਕੇ ਉਹ ਪਿੰਡ ਸਾਰੇ ਪਾਸਿਆਂ ਤੋਂ ਟੁੱਟਿਆ ਹੋਇਆ ਪਿੰਡ ਸੀਗਾ ਅੱਜ ਵੀ ਟੁੱਟਿਆ ਹੋਇਆ ਹੈ ਅੱਜ ਵੀ ਟੁੱਟਿਆ ਹੋਇਆ ਪਿੰਡ ਕੋਈ ਸਾਧਨ ਨਹੀਂ ਹੈਗਾ ਉੱਥੇ ਪ੍ਰੋਪਰ ਜਾਣ ਦੇ ਲਈ ਤੇ ਬਸ ਮਨ ਦੇ ਵਿੱਚ ਆਈ ਵੀ ਚਲੋ ਯਾਰ ਦੇਖਿਆ ਅੰਦਰ ਜਾ ਕੇ ਤੇ ਮਨ ਦੇ ਵਿੱਚ ਇੱਕ ਸੁਪਨਾ ਜਿਹਾ ਕ੍ਰੀਏਟ ਹੋਇਆ ਇੱਕ ਇਮੈਜੀਨੇਸ਼ਨ ਹੋਈਆਂ ਵੀ ਯਾਰ ਇੱਥੇ ਕੁਛ ਨਾ ਕੁਛ ਕੀਤਾ ਜਾ ਸਕਦਾ ਤੇ ਬਸ ਫਿਰ ਮੈਨੂੰ ਮੇਰੇ ਮਨ ਚ ਆਈ ਮੈਂ ਉਹ ਬਦਲੀ ਕਰਾਈ ਤੇ ਉੱਥੇ ਆ ਗਿਆ ਤੇ ਅੱਜ ਚਲੋ ਜੋ ਵੀ ਹੋਇਆ ਲੋਕਾਂ ਦੇ ਤਾਲਮੇਲ ਨਾ ਹੋ ਅੱਗੇ ਤੋਂ ਅੱਗੇ ਗੱਡੀ ਚੱਲੀ ਜਾਂਦੀ ਹੈ ਪਰ ਫਿਰ ਵੀ ਪਿੰਡ ਬਹੁਤ ਬੈਕਵਰਡ ਹੈ ਪਛੜਿਆ ਹੋਇਆ ਪਿੰਡ ਹੈ ਲਿੰਕਡ ਪਿੰਡ ਹੈ ਟੁੱਟਿਆ ਹੋਇਆ ਪਿੰਡ ਹੈ
ਅੱਛਾ ਤੇ ਜਦੋਂ ਤੁਸੀਂ ਗਏ ਉਦੋਂ ਕਿੰਨੇ ਕੁ ਬੱਚੇ ਸੀਗੇ ਪ੍ਰਾਇਮਰੀ ਸਕੂਲ ਦੇ ਵਿੱਚ ਤੇ ਹੁਣ ਕਿੰਨੇ ਹੈਗੇ
ਉਦੋਂ ਸਰ ਜਦੋਂ ਮੈਂ ਗਿਆ ਹੈਗਾ ਉਦੋਂ ਉੱਥੇ ਤਕਰੀਬਨ 40 ਬੱਚੇ ਸੀਗੇ ਸਕੂਲ ਦੇ ਵਿੱਚ ਪੜ੍ਹਦੇ ਤੇ 40 ਬੱਚੇ ਸੀਗੇ ਤੇ ਫਿਰ ਜਦੋਂ ਗਿਆ ਆ ਉਦੋਂ ਲੋਕਾਂ ਨਾਲ ਤਾਲਮੇਲ ਕੀਤਾ ਜਿੰਨੇ ਵੀ ਪਿੰਡਾਂ ਦੇ ਵਿੱਚ ਸਮਾਗਮ ਹੋਏ ਚਾਹੇ ਹੋਰ ਗੁਰੂ ਰਵਿਦਾਸ ਮਹਾਰਾਜ ਦਾ ਕੋਈ ਜਨਮ ਦਿਵਸ ਦਾ ਪ੍ਰੋਗਰਾਮ ਸੀਗਾ ਜਾਂ ਕਿਸੇ ਮੰਦਿਰ ਦੇ ਵਿੱਚ ਕੋਈ ਪ੍ਰੋਗਰਾਮ ਸੀਗਾ ਤੇ ਉਹ ਸਾਰੇ ਅਟੈਂਡ ਕੀਤੇ ਲੋਕਾਂ ਨੂੰ ਮੋਟੀਵੇਟ ਕੀਤਾ ਕਿਉਂਕਿ ਲਾਲ ਦੇ ਪਿੰਡ ਇੱਕ ਪ੍ਰਾਈਵੇਟ ਸਕੂਲ ਸੀਗਾ ਚੱਲਦਾ ਉੱਥੇ ਬੱਚੇ ਆਟੋ ਦੇ ਵਿੱਚ ਜਾਂਦੇ ਹੁੰਦੇ ਸੀ ਤਾਂ ਜਦੋਂ ਗਏ ਆ ਲੋਕਾਂ ਨੂੰ ਮੋਟੀਵੇਟ ਕੀਤਾ ਤੇ ਸਾਡੇ ਕੋਲ ਜਿਹੜੀ ਗਿਣਤੀ ਉਹ 91 ਤੇ ਚਲੇ ਗਈ ਜੀ ਪਹਿਲੇ ਸਾਲ ਦੌਰਾਨ
ਅੱਛਾ ਜੀ
ਔਰ ਅਸੀਂ ਪ੍ਰਾਈਵੇਟ ਸਕੂਲ ਦੇ 25 ਬਿਲਕੁਲ ਡਬਲ ਹੋ ਗਈ ਔਰ 32 ਬੱਚੇ ਜਿਹੜੇ ਸੀਗੇ ਅਸੀਂ ਉਹ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਆਪਣੇ ਸਕੂਲ ਦੇ ਵਿੱਚ ਲੈ ਕੇ ਆਏ ਸੀ
ਅੱਛਾ
ਅੱਜ ਵੀ ਸਾਡੇ ਕੋਲ ਜਿਹੜੀ ਗਿਣਤੀ ਸਟੇਬਲ ਹੈ ਲਗਭਗ 62 ਬੱਚੇ ਸਾਡੇ ਕੋਲ ਅੱਜ ਵੀ ਸਕੂਲ ਦੇ ਸਾਡੇ ਸਕੂਲ ਦੇ ਵਿੱਚ ਪੜ੍ਹਦੇ ਨੇ 10 ਸਾਲ ਬਾਅਦ ਦੇ ਵਿੱਚ ਵੀ ਅਸੀਂ ਉਹ ਗਿਣਤੀ ਨੂੰ ਮੇਨਟੇਨ ਰੱਖ ਸਕੇ ਨਹੀਂ ਤਾਂ ਸਕੂਲਾਂ ਦੇ ਹਾਲਾਤ ਇਹ ਆ ਕਿ ਜਿੱਥੇ 500 ਬੱਚਾ ਸੀਗਾ ਉੱਥੇ 40 ਬੱਚੇ ਅੱਜ ਸਕੂਲਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲਾਂ
ਤੇ ਸਪੈਸ਼ਲੀ ਜਿੱਦਾਂ ਸਾਡੇ ਕੋਲ ਜਿਹੜੇ ਬੱਚੇ ਵੀ ਉਹ ਨੱਥੇਵਾਲ ਦੇ ਹੀ ਇਹਦਾ ਮਤਲਬ ਕੋਈ ਜਿੱਦਾਂ ਤੁਸੀਂ ਦੱਸਦੇ ਆ ਵੀ ਆਉਣ ਨੂੰ ਸਾਧਨ ਨੀ ਕੋਈ ਹੋਰ ਪਿੰਡ ਵਾਲੇ ਤਾਂ ਭੇਜਦੇ ਨੀ ਹੁਣੇ
ਬਿਲਕੁਲ ਨੀ ਜੀ ਬਿਲਕੁਲ ਕਿਉਂਕਿ ਸਾਰੇ ਪਿੰਡ ਲਿੰਕ ਦੂਜੇ ਨੇ ਦੂਰ ਦੂਰ ਨੇ 2-3 ਕਿਲੋਮੀਟਰ ਨੇ ਤਾਂ ਬੱਚਿਆਂ ਨੂੰ ਨਹੀਂ ਭੇਜਦੇ ਨੱਥੇਵਾਲ ਦੇ ਬੱਚੇ ਆਉਂਦੇ ਆ ਸਕੂਲ ਦੇ ਵਿੱਚ
ਅੱਛਾ ਜੀ ਠੀਕ ਹੈ ਤੇ ਕੀ ਕਾਰਨ ਹੋਏ ਉਸ ਤੋਂ ਬਾਅਦ ਤੁਸੀਂ ਕੀ ਕੀ ਉਹਦੇ ਵਿੱਚ ਹੈਗਾ ਫੈਸਿਲਿਟੀਜ਼ ਕਿਉਂਕਿ ਫੇਸਬੁੱਕ ਦੇ ਉੱਤੇ ਦੋਸਤੋ ਤੁਸੀਂ ਸਰਚ ਕਰ ਸਕਦੇ ਹਾਂ GPS ਨੱਥੇਵਾਲ ਜਲੰਧਰ ਇਹਨਾਂ ਦਾ ਫੇਸਬੁੱਕ ਦੇ ਅਕਾਊਂਟ ਹੈਗਾ ਕਿਉਂਕਿ ਜੋ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਇੱਕ ਹੁੰਦਾ ਅੱਖਾਂ ਦੇ ਨਾਲ ਦੇਖਣ ਦਾ ਤੇ ਦੂਜਾ ਹੁੰਦਾ ਬਈ ਆਪਾਂ ਸੁਣੀਆਂ ਸੁਣਾਈਆਂ ਗੱਲਾਂ ਹਨਾ ਤੁਸੀਂ ਉੱਥੇ ਜ਼ਰੂਰ ਸਰਚ ਇੱਕ ਵਾਰੀ ਕਰਿਓ ਬਈ ਆਸਟ੍ਰੇਲੀਆ ਦੀ ਯਾਦ ਸਾਨੂੰ ਆ ਜਾਣੀ ਆ ਉਸ ਸਕੂਲ ਦੇ ਵਿੱਚ ਤੇ ਅਜਮੇਰ ਸਿੰਘ ਜੀ ਵੈਸੇ ਆਪਣਾ ਇੱਕ ਵਾਰੀ ਆਪਾਂ ਮਿਲੇ ਆ ਤੇ ਇੱਦਾਂ ਫੇਸਬੁੱਕ ਦੇ ਜ਼ਰੀਏ ਚਲੋ ਬਾਅਦ ਦੇ ਵਿੱਚ ਤਾਂ ਆਪਾਂ ਇੱਦਾਂ ਹੀ ਕਿਉਂਕਿ ਮੇਰਾ ਵੀ ਐਜੂਕੇਸ਼ਨ ਦੇ ਨਾਲ ਰਿਹਾ ਰਾਬਤਾ ਤੇ ਆਪਣੀ ਥੋੜੀ ਬਹੁਤੀ ਜਾਣ ਪਛਾਣ ਵੀ ਨਿਕਲੀ ਆ ਤੇ ਵੈਸੇ ਮੇਰੀ ਚਾਹਤ ਸੀ ਤੁਸੀਂ ਉਹਨਾਂ ਮੋਹਰੀ ਅਧਿਆਪਕਾਂ ਦੇ ਵਿੱਚੋਂ ਹੈਗੇ ਜਿਨ੍ਹਾਂ ਨੇ ਇਹ ਚੇਂਜ ਲਿਆਂਦਾ ਉਹ ਤੋਂ ਬਾਅਦ ਮੈਂ ਇੱਦਾਂ ਨੀ ਕਹਿੰਦਾ ਵੀ ਦੇਖੋ ਦੇਖੀ ਪਰ ਤੁਹਾਡੇ ਤੋਂ ਬਹੁਤ ਇੱਕ ਲੋਕਾਂ ਨੂੰ ਜਾਂ ਟੀਚਰਸ ਨੂੰ ਜਿਹੜੀ ਬੜਾ ਇੱਕ ਜਜ਼ਬਾ ਮਿਲਿਆ ਵੀ ਤੁਹਾਡੇ ਤੋਂ ਬਾਅਦ ਬਹੁਤ ਸਾਰੇ ਟੀਚਰਸ ਨੇ ਜਿਹੜੀ ਕੋਸ਼ਿਸ਼ ਜਿਹੜੀ ਕੀਤੀ ਜਿੱਦਾਂ ਦਾ ਸਾਨੂੰ ਸਨਮਾਨ ਵੀ ਦਿੱਤਾ ਸਰਕਾਰ ਨੇ ਵੀ ਦਿੱਤਾ ਤੇ ਕਿਹੜੀ ਕਿਹੜੀਆਂ ਸਹੂਲਤਾਂ ਹੈਗੀਆਂ ਇਸ ਸਕੂਲ ਦੇ ਵਿੱਚ ਤੁਹਾਡੇ ਚ
ਸਰ ਇਸ ਵੇਲੇ ਦੇਖੋ ਅਸੀਂ ਪਿਛਲੇ 10 ਸਾਲਾਂ ਤੋਂ ਲੈ ਕੇ ਹੁਣ ਤੱਕ ਤਕਰੀਬਨ ਉੱਥੇ 23-24 ਲੱਖ ਰੁਪਇਆ ਜਿਹੜਾ ਦਾਨ ਦਾ ਉਹ ਲਗਵਾ ਚੁੱਕੇ ਹਾਂ ਸਕੂਲ ਦੇ ਵਿੱਚ ਔਰ ਉਹ ਜਿਹੜਾ 23-24 ਲੱਖ ਰੁਪਇਆ ਹੈਗਾ ਉਹ ਕੱਲਾ ਸਿਰਫ ਪਿੰਡ ਤੋਂ ਨੀ ਹੈਗਾ ਆਈ ਥਿੰਕ 60-70% ਜਿਹੜਾ ਪੈਸਾ ਹੈਗਾ ਅਸੀਂ ਬਾਹਰੋਂ ਵੀ ਲੈ ਕੇ ਆਏ ਪਿੰਡ ਤੋਂ ਬਾਹਰੋਂ ਵੀ ਇਕੱਠਾ ਕਰਕੇ ਲੈ ਕੇ ਆਏ ਹਾਂ ਲੋਕਾਂ ਨੂੰ ਮੋਟੀਵੇਟ ਕਰਕੇ ਔਰ ਇਸ ਵੇਲੇ ਮੇਰੀ ਇੱਕ ਆਦਤ ਰਹੀ ਹੈ ਜੀ ਮੈਂ ਜਿਹਨੂੰ ਵੀ ਮਿਲਿਆ ਹੈਗਾ ਚਾਹੇ ਮੈਂ ਫੁਆੜੇ ਰਹਿਣ ਦੌਰਾਨ ਕਿਸੇ ਕਰਿਆਨਾ ਸ਼ੋਪ ਤੇ ਜਾਂਦਾ ਰਿਹਾ ਆ ਚਾਹੇ ਮੈਂ ਕਿਸੇ ਗਿਫਟ ਸ਼ੋਪ ਤੇ ਜਾਂਦਾ ਰਿਹਾ ਕਿਤੇ ਵੀ ਆ ਜਦੋਂ ਵੀ ਮੈਂ ਕਿਤੇ ਗਿਆ ਆ ਮੈਂ ਲੋਕਾਂ ਨੂੰ ਇਹ ਗੱਲ ਦੱਸੀ ਜ਼ਰੂਰ ਹੈ ਕਿ ਇੱਕ ਲੋੜਵੰਦ ਸਕੂਲ ਹੈ ਉੱਥੇ ਅਸੀਂ ਕੁਛ ਕਰ ਰਹੇ ਹਾਂ ਆਪਣਾ ਜੋ ਵੀ ਕੰਮ ਉਹਨੂੰ ਦੱਸਿਆ ਤੇ ਲੋਕਾਂ ਨੇ ਬਹੁਤ ਸਾਰੇ ਉਹਦੇ ਵਿੱਚੋਂ ਜੇ ਮੈਂ ਦੱਸਾਂ ਲੋਕਾਂ ਨੂੰ ਮਿਲਿਆ ਤਾਂ ਉਹਦੇ ਵਿੱਚ 6 ਲੋਕਾਂ ਨੇ ਹਾਮੀ ਭਰੀ ਆ ਕਿ ਅਸੀਂ ਵੀ ਤੁਹਾਡੇ ਸਕੂਲ ਆਉਣਾ ਚਾਹੁੰਦੇ ਹਾਂ ਜਦੋਂ ਉਹ ਸਾਡੇ ਸਕੂਲ ਆਉਂਦੇ ਸੀਗੇ ਉਸ ਤੋਂ ਬਾਅਦ ਉਹ ਕੁਛ ਨਾ ਕੁਛ ਸਾਨੂੰ ਡੋਨੇਸ਼ਨ ਦੇ ਰੂਪ ਦੇ ਵਿੱਚ ਜਾਂ ਵਰਦੀਆਂ ਹੋ ਗਈਆਂ ਬੱਚਿਆਂ ਨੂੰ ਜਾਂ ਕੁਛ ਹੋ ਰਿਹਾ ਉਹ ਜ਼ਰੂਰ ਦੇ ਕੇ ਗਏ ਸੋ ਮੁੱਕਦੀ ਗੱਲ ਇਹ ਆ ਵੀ 23 ਲੱਖ ਰੁਪਏ ਦੇ ਵਿੱਚ ਅਸੀਂ ਹੁਣ ਤੱਕ ਬੱਚਿਆਂ ਨੂੰ ਇਸ ਵੇਲੇ ਦੇਖੋ ਪ੍ਰੋਪਰ ਸਕੂਲ ਦੀ ਪਹਿਲੀ ਗੱਲ ਤਾਂ ਇਨਵਾਇਰਮੈਂਟ ਅਸੀਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵਾਤਾਵਰਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਕਸੀਮਮ ਅਸੀਂ ਪਲਾਂਟੇਸ਼ਨ ਉੱਥੇ ਕੀਤੀ ਆ ਕਿ ਬੱਚਿਆਂ ਨੂੰ ਜਿਹੜਾ ਖੁੱਲਾ ਵਾਤਾਵਰਨ ਮਿਲੇ ਆਬੋ ਹਵਾ ਉੱਥੇ ਦੀ ਵਧੀਆ ਹੋਵੇ ਜਿੰਨਾ ਟਾਈਮ ਉਹ ਸਕੂਲ ਚ ਰਹਿਣ ਘੱਟੋ ਘੱਟ ਸ਼ੁੱਧ ਹਵਾ ਜ਼ਰੂਰ ਲੈਣ ਉਹ ਸਾਡੇ ਕੋਲ ਆ ਕੇ ਪਹਿਲੀ ਗੱਲ ਤਾਂ ਇਹ ਆ ਜਿਹਨੂੰ ਮੈਂ ਮੇਨ ਮੰਨਦਾ ਹੈਗਾ ਕਿ ਵਾਤਾਵਰਨ ਪੈਦਾ ਕਰਨ ਦੀ ਬੱਚਿਆਂ ਦੇ ਲਈ ਅਸੀਂ ਸਮਾਰਟ ਕਲਾਸ ਰੂਮ ਤਿਆਰ ਕੀਤਾ ਜਿਹਦੇ ਵਿੱਚ ਬੱਚਿਆਂ ਨੂੰ ਬਿਠਾ ਕੇ ਉਹ ਮਲਟੀਮੀਡੀਆ ਦੇ ਨਾਲ ਨਵੀਆਂ ਨਵੀਆਂ ਗੱਲਾਂ ਦੱਸੀਆਂ ਜਾਂਦੀਆਂ ਔਰ ਮੈਂ ਦੇਖਿਆ ਆ ਕਿਉਂਕਿ 85% ਜਿਹੜੇ ਬੱਚੇ ਉਹ ਦੇਖ ਕੇ ਸਿੱਖਦੇ ਬੱਚਿਆਂ ਦੇ ਲਈ ਸਮਾਰਟ ਕਲਾਸ ਰੂਮ ਜਿਹੜਾ ਉਹ ਤਿਆਰ ਕੀਤਾ ਹੈ ਪ੍ਰੋਪਰ ਲਾਇਬ੍ਰੇਰੀ ਸਾਡੇ ਕੋਲ ਜਿਹੜੀ ਹੈਗੀ ਹੈ ਬੜੀ ਪ੍ਰੋਪਰ ਹੈ ਉਹਦੇ ਵਿੱਚ ਅਪਰੋਕਸੀਮੇਟਲੀ 500-700 ਦੇ ਕਰੀਬ ਕਿਤਾਬਾਂ ਅਸੀਂ ਬੱਚਿਆਂ ਲਈ ਅਰੇਂਜ ਕੀਤੀਆਂ ਜਿਹਨੂੰ ਬੱਚੇ ਤੁਰਦੇ ਫਿਰਦੇ ਵੀ ਬਹਿ ਕੇ ਲਾਇਬ੍ਰੇਰੀ ਦੇ ਵਿੱਚ ਪੜ੍ਹ ਸਕਦੇ ਆ ਔਰ ਨਾਲ ਦੀ ਨਾਲ ਅਸੀਂ ਰੋਟਰੀ ਕਲੱਬ ਗੁਰਾਇਆ ਦੀ ਸਹਾਇਤਾ ਦੇ ਨਾਲ 2008 ਦੇ ਵਿੱਚ ਇੱਕ ਕੰਪਿਊਟਰ ਲੈਬ ਤਿਆਰ ਕੀਤੀ ਜਿਹਦੇ ਵਿੱਚ ਉਹਨੇ ਸਾਨੂੰ ਅਪਰੋਕਸੀਮੇਟ 4 ਕੰਪਿਊਟਰ ਦਿੱਤੇ ਸੀਗੇ ਤੇ ਉਹਨਾਂ ਦੇ ਨਾਲ ਅਸੀਂ ਬੱਚਿਆਂ ਨੂੰ ਕੰਪਿਊਟਰ ਐਜੂਕੇਸ਼ਨ ਦੇਣ ਦਾ ਉਪਰਾਲਾ ਕੀਤਾ ਜਿੰਨੇ ਵੀ ਕਲਾਸ ਰੂਮਸ ਹੈਗੇ ਨੇ ਬੜੇ ਪ੍ਰੋਪਰ ਬਣਾਏ ਆ ਔਰ ਉਹਦੇ ਵਿੱਚ TLM ਸਾਰੀਆਂ ਦੀਵਾਰਾਂ ਦੇ ਉੱਤੇ ਅਸੀਂ TLM ਤਸਵੀਰਾਂ ਦੇ ਰਾਹੀਂ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਬੱਚਿਆਂ ਨੂੰ ਸਾਰੀਆਂ ਦੀਵਾਰਾਂ ਜਿਹੜੀਆਂ TLM ਦੇ ਨਾਲ ਭਰੀਆਂ ਹੋਈਆਂ ਜਿਹੜਾ ਟੀਚਿੰਗ ਲਰਨਿੰਗ ਮਟੀਰੀਅਲ ਹੁੰਦਾ ਹੈਗਾ ਬੱਚਿਆਂ ਦੇ ਹਰੇਕ ਕਮਰੇ ਦੇ ਵਿੱਚ ਬੈਠਣ ਦੇ ਪ੍ਰੋਪਰ ਫਰਨੀਚਰ ਹੈ ਕਿਸੇ ਨੂੰ ਤਾਰ ਤੇ ਨੀ ਬਹਿਣਾ ਪੈਂਦਾ ਅੱਗੇ ਤਾਂ ਆਪਾਂ ਸੰਬੋਰੇ ਵੀ ਘਰੋਂ ਲੈ ਕੇ ਜਾਂਦੇ ਹੁੰਦੇ ਸੀਗੇ ਜਦੋਂ ਆਪਾਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਪੜ੍ਹਦੇ ਸੀ ਪਰ ਅਸੀਂ ਬੱਚਿਆਂ ਲਈ ਫੁੱਲ ਫਰਨੀਚਰ ਦਿੱਤਾ ਬੱਚੇ ਆਨੰਦਮਈ ਤਰੀਕੇ ਨਾਲ ਬੈਠਦੇ ਨੇ ਇਨਵਰਟਰ ਲੱਗਾ ਹੋਇਆ ਬੱਚਿਆਂ ਦੇ ਲਈ ਜੇ ਕਿਤੇ ਲਾਈਟ ਚਲੇ ਜਾਂਦੀ ਆ ਤਾਂ ਬੱਚਿਆਂ ਨੂੰ ਗਰਮੀ ਦੀ ਕੋਈ ਪ੍ਰੋਬਲਮ ਨੀ ਆਉਂਦੀ ਹੈਗੀ ਵਾਟਰ ਕੂਲਰ ਬੱਚਿਆਂ ਲਈ ਲੱਗਾ ਆ ਫਿਰ ਕਮਰਸ਼ੀਅਲ ਫਿਲਟਰ ਲੱਗਾ ਆ ਬੱਚੇ ਸਕੂਲ ਦੇ ਵਿੱਚ ਜਿੰਨਾ ਟਾਈਮ ਵੀ ਰਹਿੰਦੇ ਆ ਫਿਲਟਰ ਤੇ ਠੰਡਾ ਕੀਤਾ ਹੋਇਆ ਪਾਣੀ ਪੀਂਦੇ ਆ ਬੱਚਿਆਂ ਨੂੰ ਜਿਹੜੀ ਸਟੇਸ਼ਨਰੀ ਆ ਲਗਭਗ ਕੋਈ ਨਾ ਕੋਈ ਦਾਨੀ ਸੱਜਣ ਸਾਨੂੰ ਮਿਲਦਾ ਰਹਿੰਦਾ ਅਸੀਂ ਮੈਕਸੀਮ ਕੋਸ਼ਿਸ਼ ਕਰਦੇ ਹਾਂ ਵੀ 70% ਉਹਨਾਂ ਨੂੰ ਫ੍ਰੀ ਆਫ ਕੋਸਟ ਜਿਹੜੀ ਆ ਸਕੂਲ ਤੋਂ ਦਿੰਦੇ ਹਾਂ ਬੱਚਿਆਂ ਨੂੰ ਸਟੇਸ਼ਨਰੀ ਜਿੰਨੀ ਵੀ ਉਹਨਾਂ ਨੂੰ ਲੋੜ ਪੈਂਦੀ ਆ ਕਿਚਨ ਅਸੀਂ ਬੜੀ ਫਸਟ ਕਲਾਸ ਬਣਾਈ ਆ ਕੋਸ਼ਿਸ਼ ਕੀਤੀ ਆ ਵੀ ਘਰ ਨਾਲੋਂ ਵੱਧ ਉਹਨੂੰ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਬੱਚਿਆਂ ਨੂੰ ਜਿਹੜਾ ਮਿਡ ਡੇ ਮੀਲ ਸਰਕਾਰ ਦੀ ਸਕੀਮ ਚੱਲਦੀ ਆ ਬੱਚਿਆਂ ਨੂੰ ਮਿਡ ਡੇ ਮੀਲ ਮਿਲਦਾ ਉਹ ਬਿਲਕੁਲ ਸ਼ੁੱਧ ਦਿੰਦੇ ਆ ਜੀ ਅਸੀਂ ਖੁਦ ਅਧਿਆਪਕ ਵੀ ਖੁਦ ਜਿਹੜਾ ਆ ਸਕੂਲ ਦੇ ਵਿੱਚ ਜਿਹੜਾ ਛੁੱਟੀ ਟਾਈਮ ਲੰਚ ਕਰਦੇ ਆ ਉਹ ਸਕੂਲ ਚ ਬਣਿਆ ਖਾਣਾ ਅਸੀਂ ਖਾਂਦੇ ਆ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਉਹ ਵੀ ਸਕੂਲ ਚ ਖਾਂਦੇ ਆ ਔਰ ਵੱਡੀ ਗੱਲ ਇਹ ਆ ਕਿ ਬੱਚਿਆਂ ਨੂੰ ਅਸੀਂ ਡਾਇਨਿੰਗ ਟੇਬਲ ਗ੍ਰੇ ਨਾਈਟ ਦੇ ਬਣਾ ਕੇ ਦਿੱਤੇ ਆ ਔਰ ਬੱਚੇ ਜਿਹੜੇ ਮਿਡ ਡੇ ਮੀਲ ਆ ਉਹ ਥੱਲੇ ਬੈਠ ਕੇ ਜ਼ਮੀਨ ਤੇ ਬੈਠ ਕੇ ਨਹੀਂ ਖਾਂਦੇ ਉਹ ਡਾਇਨਿੰਗ ਟੇਬਲਾਂ ਤੇ ਬੈਠ ਕੇ ਖਾਂਦੇ ਆ
ਹਾਂਜੀ
ਤੇ ਇੱਕ ਕੋਸ਼ਿਸ਼ ਕੀਤੀ ਜੀ ਬੱਚਿਆਂ ਨੂੰ ਪਾਰਕਾਂ ਸਾਡੇ ਕੋਲ ਫਸਟ ਕਲਾਸ ਬਣੀ ਆ, ਝੂਲੇ ਲੱਗੇ ਹੋਏ ਨੇ, ਮਲਟੀ ਪਰਪਜ ਸ਼ੈੱਡ ਬਣੀ ਹੋਈ ਆ, ਜੇਕਰ ਅਸੀਂ ਕੋਈ ਫੰਕਸ਼ਨ ਕਰਨਾ ਚਾਹੁੰਦੇ ਹਾਂ ਤਾਂ ਉਸ ਸ਼ੈੱਡ ਦੇ ਵਿੱਚ ਅਸੀਂ ਬੈਠ ਕੇ ਕਰ ਸਕਦੇ ਹਾਂ। ਤੇ ਪਾਰਕ ਦੇ ਵਿੱਚ ਭਗਤ ਸਿੰਘ ਜੀ ਦਾ ਇੱਕ ਬੁੱਤ ਲਾਇਆ ਕਿ ਜਦੋਂ ਬੱਚੇ ਆਉਂਦੇ ਆ ਪਹਿਲਾਂ ਭਗਤ ਸਿੰਘ ਨੂੰ ਨਮਸਕਾਰ ਕਰਦੇ ਨੇ, ਜਿਹਨਾਂ ਨੇ ਸਾਡੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ, ਬਹੁਤ ਵੱਡਾ ਬੁੱਤ ਲੱਗਾ ਹੋਇਆ, ਬੱਚੇ ਉਹਨੂੰ ਦੇਖ ਕੇ ਉਹਨਾਂ ਦੇ ਵਿੱਚ ਉਹ ਭਾਵਨਾ ਪੈਦਾ ਹੁੰਦੀ ਹੈ। ਸੋ ਕੁੱਲ ਮਿਲਾ ਕੇ ਜਿਹੜੀਆਂ ਬੱਚਿਆਂ ਨੂੰ ਇੱਕ ਵੱਡੇ ਮਹਿੰਗੇ ਪ੍ਰਾਈਵੇਟ ਸਕੂਲ ਦੇ ਵਿੱਚ ਜਿੱਥੇ ਉਹ ਲਗਭਗ ਸਾਲ ਦਾ 1,00,000 ਰੁਪਇਆ ਪੇ ਕਰਕੇ ਪੜ੍ਹਾਈਆਂ ਲੈਂਦੇ ਆ, ਐਜੂਕੇਸ਼ਨ ਲੈਂਦੇ ਆ, ਉਹ ਅਸੀਂ ਗੌਰਮੈਂਟ ਪ੍ਰਾਇਮਰੀ ਸਕੂਲ ਨੱਥੇਵਾਲ ਦੇ ਵਿੱਚ ਫ੍ਰੀ ਆਫ ਕਾਸਟ ਉਹਨਾਂ ਨੂੰ ਸਾਰੀਆਂ ਸਹੂਲਤਾਂ ਦੇ ਰਹੇ ਹਾਂ।
ਕਿਆ ਬਾਤਾਂ, ਤੇ ਬਹੁਤ ਵਧੀਆ ਜੀ। ਤੇ ਖੈਰ ਮੈਂ ਤਾਂ ਜਦੋਂ ਦਾ ਵੇਟ ਕਰ ਰਿਹਾ ਜੀ, ਇੰਨੀਆਂ ਤੁਸੀਂ ਚਲਾਈਆਂ ਹੋਈਆਂ ਆ ਸਕੀਮਸ ਉੱਤੇ। ਮੈਂ ਜਿਹੜੀ ਗੱਲ ਕਰ ਰਿਹਾ, ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਇੰਨਾ ਉਪਰਾਲੇ ਕੀਤੇ ਆ, ਮੈਂ ਆਪਣੀ ਵੇਲੇ ਦੀ ਗੱਲ ਦੱਸਾਂ। ਮੈਂ ਤੁਸੀਂ ਸ਼ਾਇਦ ਗੱਲ ਸੁਣੀ ਵੀ ਹੋਵੇ ਇਹ ਜਦੋਂ ਮੈਂ ਗੱਲ ਕਰ ਰਿਹਾ ਸੀ ਕਿ ਇਹ ਜਿਹੜਾ ਇੱਕ ਬੜੀ ਸੋਚੀ ਸਮਝੀ ਸਾਜਿਸ਼ ਸੀ ਵੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਆ ਇਹਨੂੰ ਡਿਲੀਟ ਕਰ ਦੋ, ਵਿੱਚੋਂ ਹੀ ਕੱਢ ਦਿੱਤਾ ਜਾਵੇ, ਜਿਹਦੀਆਂ ਜੜ੍ਹਾਂ ਹੀ ਕਮਜ਼ੋਰ ਆ ਉਹ ਜਿੱਥੇ ਮਰਜ਼ੀ ਚਲੇ ਜਾਣ, ਚਾਹੇ ਅਮਰੀਕਾ ਜਾ ਕੇ ਪੜ੍ਹ ਲੈਣ, ਆਸਟ੍ਰੇਲੀਆ ਪੜ੍ਹ ਲੈਣ, ਉਹ ਕਾਮਯਾਬ ਨਹੀਂ ਹੋ ਸਕਦੇ। ਜਾਂ ਸਾਡਾ ਰੂਟ ਜਿਹੜਾ ਆ ਉਹ ਹੈਗਾ ਆ ਪ੍ਰਾਇਮਰੀ ਐਜੂਕੇਸ਼ਨ। ਤੇ ਪ੍ਰਾਇਮਰੀ ਐਜੂਕੇਸ਼ਨ ਚ ਸਾਡੀ ਵਾਰ ਤਾਂ ਇੱਦਾਂ ਹੁੰਦਾ ਸੀ ਵੀ ਟੀਚਰ ਜੇ ਚਾਰ ਕਲਾਸਾਂ ਚਲੋ ਜਾਂ ਪੰਜ, ਚਾਰ ਚਲੋ ਚਾਰ ਰੱਖ ਲੈਂਦੇ ਆਪਾਂ ਮੇਜਰ, ਤੇ ਜਾਂ ਪੰਜ ਰੱਖ ਲਓ ਟੀਚਰ, ਦੋ ਦਿੱਤੇ ਗਏ ਤੇ ਉਹ ਵੀ ਇੰਨੇ ਰੇਸਲੇ ਹੁੰਦੇ ਸੀ ਬਈ ਉਹਨਾਂ ਦੇ ਵਿੱਚ ਹੁੰਦੀ ਨੀ ਸੀ ਭਾਵਨਾ ਉਸ ਵੇਲੇ, ਤਾਂ ਵੀ ਇਹ ਧਾਰਨਾ ਹੁੰਦੀ ਸੀ ਵੀ ਮੈਡਮ ਆਉਂਦੀ ਆ ਉਹ ਸਵੈਟਰ ਪਾਉਂਦੀ ਆ ਧੁੱਪੇ ਬੈਠ ਕੇ, ਹਨਾ ਏਦਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਸੀ,
ਹੁੰਦੀਆਂ ਰਹੀਆਂ, ਬਿਲਕੁਲ ਹੁੰਦੀਆਂ,
ਬੱਚਿਆਂ ਨੂੰ ਭੇਜ ਦਿੱਤਾ ਜਾਂਦਾ ਸੀ। ਹਾਂਜੀ ਇਹ ਹੁੰਦੀਆਂ ਰਹੀਆਂ ਸਾਡੇ ਨਾਲ, ਅਸੀਂ ਗਵਾਹ ਹੈਗੇ ਇਸ ਗੱਲਾਂ ਦੇ ਬਈ ਬੱਚਿਆਂ ਨੂੰ ਕਹਿ ਦੇਣਾ ਵਿੱਚ ਕਿਹਨਾਂ ਦੇ ਆਪ ਪੁੱਛ ਦਿੰਦੇ ਬੱਚੇ ਵੀ ਗੌੜ ਕਿਹਨਾਂ ਦੇ ਨਿਕਲ ਰਿਹਾ ਆ, ਜਾ ਕੇ ਗੌੜ ਜਾਓ ਲੈ ਕੇ ਆਓ, ਹਨਾ ਸਾਗ ਕਿਹਨਾਂ ਦੇ ਆ ਜਾਓ ਸਾਗ ਤੋੜ ਕੇ ਲੈ ਕੇ ਆਓ, ਹਨਾ ਇਹ ਸਾਨੂੰ ਜਾਂ ਲੱਸੀ ਕਿਹਨਾਂ ਦੇ ਆ ਜਾਓ ਲੱਸੀ ਲੰਚ ਵੇਲੇ ਲੈ ਕੇ ਆਓ, ਅਸੀਂ ਕਰਦੇ ਰਹੇ ਇਹ ਕੰਮ ਜਿਹੜੇ ਆ ਉਸ ਵੇਲੇ, ਜਾਂ ਕਹਿ ਲਓ ਵੀ ਅਣਜਾਣ ਪੁਣੇ ਦੇ ਵਿੱਚ ਜਾਂ ਸਾਨੂੰ ਕੋਈ ਦੱਸਣ ਵਾਲਾ ਨਹੀਂ ਸੀ। ਹੁਣ ਉਹ ਜਿਹੜੇ ਉਹ ਵੀ ਟੀਚਰ ਅਜੇ ਹੋਣਗੇ, ਕੀ ਉਹਨਾਂ ਨੂੰ ਸਾਡੇ ਨਾਲ ਜੈਲਸੀ ਨੀ ਹੁੰਦੀ ਵੀ ਇਹ ਸਾਡਾ ਜਿਹੜਾ ਨਾਂ ਬਦਨਾਮ ਕਰਦੇ? ਇੱਕ ਤਰ੍ਹਾਂ ਦੇ ਨਾਲ ਤੁਸੀਂ ਉਹਨਾਂ ਦਾ ਤਾਂ ਨਾਂ ਬਦਨਾਮ ਹੀ ਕਰਦੇ ਆ ਜਿੱਦਾਂ ਤੁਸੀਂ ਕੰਮ ਕਰ ਰਹੇ ਆ।
ਸਰ ਦੇਖੋ ਇਹ ਹਰ ਇੱਕ ਬੰਦੇ ਦੀ ਨਾ ਮੈਂਟੈਲਿਟੀ ਹੁੰਦੀ ਹੈ, ਔਰ ਉਹ ਮਾਹੌਲ ਏਦਾਂ ਦਾ ਸੀਗਾ ਕਿ ਜਦੋਂ ਅਧਿਆਪਕ ਪਿੰਡਾਂ ਦੇ ਵਿੱਚ ਜਾਂਦਾ ਸੀਗਾ ਉਹ ਬਸ ਜ਼ਿਆਦਾਤਰ ਇੱਕ ਦੂਜੇ ਨਾਲ ਤਾਲਮੇਲ ਲੋਕਾਂ ਨਾ, ਸਕੂਲ ਦੇ ਵਿੱਚ ਕੋਈ ਸਹੂਲਤ ਹੁੰਦੀ ਸੀਗੀ ਕੋਈ ਫੈਸਿਲਿਟੀ ਨੀ ਹੁੰਦੀ ਸੀਗੀ, ਜ਼ਿਆਦਾਤਰ ਤਾਂ ਸਕੂਲਾਂ ਦੇ ਵਿੱਚ ਪੀਣ ਲਈ ਪਾਣੀ ਵੀ ਨੀ ਹੁੰਦਾ ਸੀ, ਲੋਕ ਘਰਾਂ ਜਿਹੜੇ ਬੱਚੇ ਹੁੰਦੇ ਸੀ ਆਪਾਂ ਘਰਾਂ ਤੋਂ ਪਾਣੀ ਪੀ ਕੇ ਆਉਣਾ, ਅਧਿਆਪਕ ਲਈ ਵੀ ਪਾਣੀ ਲੈ ਆਉਣਾ। ਸਿਸਟਮ ਬਦਲ ਗਿਆ, ਜਿੱਦਾਂ ਜਿੱਦਾਂ ਸਹੂਲਤਾਂ ਆਉਣ ਲੱਗ ਪਈਆਂ ਸਿਸਟਮ ਬਦਲ ਲੱਗ ਗਿਆ ਉਹ ਸਾਰਾ ਕੁਛ ਜਿਹੜਾ ਉਹ ਚੇਂਜ ਹੁੰਦਾ ਗਿਆ, ਹਨਾ। ਮੈਂ ਚਲੋ ਉਸ ਸਮੇਂ ਦੀ ਗੱਲ ਤਾਂ ਹੁਣ ਨਹੀਂ ਕਰੂੰਗਾ ਕਿਉਂਕਿ ਅਸੀਂ ਵੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਪੜ੍ਹੇ ਹਾਂ ਔਰ ਸਾਡੇ ਉਹ ਗੁਰੂ ਨੇ, ਅਸੀਂ ਉਹਨਾਂ ਬਾਰੇ ਕੋਈ ਸ਼ਬਦ ਕਹਿਣਾ ਸਾਡੇ ਲਈ ਵੀ ਔਖਾ ਲੱਗਦਾ, ਪਰ ਹਕੀਕਤ ਇਹ ਆ ਕਿ ਉਹ ਸਮਾਂ ਇਹਦਾ ਸੀਗਾ, ਮੈਂ ਸੁਣਿਆ ਆ ਕਿ ਕਈ ਵਾਰੀ ਅਧਿਆਪਕ ਜਿਹੜੇ ਭਰਤੀ ਕੀਤੇ ਜਾਂਦੇ ਸੀ ਉਹ ਬਾਂਹ ਫੜ ਕੇ ਵੀ ਲਿਆਂਦਾ ਜਾਂਦਾ ਸੀ ਵੀ ਆ ਜਾ ਯਾਰ ਵਿਹਲੇ ਤੁਰਿਆ ਫਿਰਦਾ ਅਧਿਆਪਕ ਭਰਤੀ ਹੋ ਜਾ। ਮੈਂ ਸੁਣੀ ਆ ਗੱਲ, ਇਹ ਗੱਲ ਮੈਂ ਸੁਣੀ ਆ।
ਹਾਂਜੀ
ਤੇ ਪਰ ਜਿਹੜਾ ਅੱਜ ਦਾ ਸਮਾਂ ਆ ਉਹ ਇੰਨਾ ਕੁ ਬਦਲ ਗਿਆ ਕਿ ਬੱਚਿਆਂ ਦੇ ਬ੍ਰੇਨ ਬਹੁਤ ਸ਼ਾਰਪ ਹੋ ਗਿਆ, ਉਹਨਾਂ ਨੂੰ ਪੜ੍ਹਾਉਣ ਦੇ ਲਈ ਬੱਚਿਆਂ ਨਾਲੋਂ ਅਧਿਆਪਕਾਂ ਨੂੰ ਵੱਧ ਐਕਟਿਵ ਹੋਣਾ ਪੈ ਗਿਆ, ਫਿਰ ਜਾ ਕੇ ਗੱਲ ਬਣਦੀ। ਤੇ ਉਹ ਜਿਹੜੀ ਜੈਲਸੀ ਵਾਲੀ ਆਪਾਂ ਗੱਲ ਕਰਦੇ ਹਾਂ ਉਹ ਐ ਆ ਵੀ ਉਹ ਤਾਂ ਪ੍ਰੈਜੈਂਟ ਦੀ ਵੀ ਹੈਗੀ ਆ, ਕਿਉਂਕਿ ਸਾਡਾ ਸਮਾਜਿਕ ਵਰਤਾਰਾ ਆ, ਜਦੋਂ ਵੀ ਅਸੀਂ ਜਿਸ ਸਮਾਜ ਰਹਿੰਦੇ ਹਾਂ ਉਹ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਇਹ ਜਿਹੜੀ ਜੈਲਸ ਆ ਇਹ ਤਾਂ ਚੱਲਦੀ ਹੀ ਰਹਿਣੀ ਆ ਜੀ। ਮੈਂ ਬੜਾ ਟੋਲਰੇਟ ਕੀਤਾ ਇਸ ਚੀਜ਼ ਨੂੰ, ਤੁਹਾਨੂੰ ਸੱਚ ਦੱਸਾਂ ਮੇਰੀਆਂ ਸ਼ਿਕਾਇਤਾਂ ਕੰਮ ਕਰਨ ਦੌਰਾਨ ਮੇਰੀਆਂ ਸ਼ਿਕਾਇਤਾਂ ਪਤਾ ਨੀ ਕਿਹੜੇ ਜਲਦੀ ਕਿਹੜੀ ਕਿੱਥੇ ਸਿੱਖਿਆ ਮੰਤਰੀ ਤੱਕ DGSC ਤੱਕ ਫਲਾਣੇ ਤੱਕ ਜੀ ਬੜੀਆਂ ਸ਼ਿਕਾਇਤਾਂ ਗਈਆਂ, ਔਰ ਮੇਰਾ ਕਦੇ ਕਦੇ ਮਨ ਜਿਹੜਾ ਪਿੱਛੇ ਵੀ ਮੁੜਦਾ ਸੀ ਵੀ ਯਾਰ ਕੀ ਫਾਇਦਾ ਇਹ ਕੰਮ ਕਰਨ ਦਾ, ਅਸੀਂ ਵੀ ਬਹਿ ਜਾਂਦੇ ਹਾਂ ਕੋਈ ਗੱਲ ਨੀ ਠੀਕ ਆ, ਜਿਹੜੀ ਡਿਊਟੀ ਸਾਡੀ ਪੜ੍ਹਾਉਣਾ ਆ ਸਕੂਲੇ ਆਓ, ਸਕੂਲੋਂ ਜਾਓ ਪੜ੍ਹਾਓ ਤੇ ਘਰ ਨੂੰ ਜਾਓ ਗੱਲ ਕਰਨ, ਮੈਂ ਵੀ ਚੁੱਪ ਕਰਕੇ ਬਹਿ ਜਾਂਦਾ ਕਈ ਵਾਰੀ, ਇੰਨੀਆਂ ਦੂਰ ਤੱਕ ਉਹ ਗੱਲਾਂ ਗਈਆਂ ਨਜਾਇਜ਼ ਹੋਈਆਂ ਜਿੰਨੀਆਂ ਹੋਈਆਂ, ਤੇ ਪਰ ਇਹ ਆ ਵੀ ਮੈਂ ਫਿਰ ਤੱਕ ਰਿਹਾ ਵੀ ਕੋਈ ਗੱਲ ਨੀ ਜਦੋਂ ਬੰਦਾ ਚੱਲਦਾ ਆ ਤਾਂ ਫਿਰ ਉਹ ਜਿੱਦਾਂ ਕਹਿੰਦੇ ਹੁੰਦੇ ਵੀ ਤੁਰਿਆ ਜਾਂਦਾ ਤਾਂ ਫਿਰ ਤੁਰਿਆ ਚੱਲੇ, ਹੁਣ ਮੈਂ ਬੱਚੇ ਗੱਲ ਨੀ ਕਹਿਣੀ ਚਾਹੁੰਦਾ, ਤੁਰਿਆ ਚੱਲਦਾ ਤਾਂ ਤੁਰਿਆ ਚੱਲੋ, ਬਸ ਮੈਂ ਫਿਰ ਅੱਖਾਂ ਕੰਨ ਬੰਦ ਕਰ ਲਿਆ ਜੀ, ਕੋਈ ਗੱਲ ਨੀ, ਜੋ ਜਿਹੜਾ ਬੰਦਾ ਕਹਿੰਦਾ ਉਹਨੂੰ ਕਹੀ ਜਾਣ ਦਿਓ, ਕੋਈ ਗੱਲ ਨੀ, ਆਪਾਂ ਆਪਣਾ ਕੰਮ ਕਰਨਾ ਤੇ ਆਪਾਂ ਉਸੇ ਲਹਿਰ ਤੇ ਚੱਲੇ ਹੋਏ ਆ, ਜਿੱਦਾਂ ਪਰਮਾਤਮਾ ਨੇ ਦੋ ਕੰਨ ਦਿੱਤੇ ਆ, ਜੇ ਕੋਈ ਕਹਿੰਦਾ ਇੱਕ ਕੰਨ ਚ ਪਾ ਲਓ ਦੂਜੇ ਚ ਕੱਢ ਲਓ, ਆਪਣਾ ਟਾਰਗੇਟ ਜਿਹੜਾ ਉਹ ਸਾਹਮਣੇ ਰੱਖਿਆ ਆਪਾਂ ਆਪਣਾ ਕੰਮ ਕਰੀ ਜਾਂਦੇ ਹਾਂ ਜੀ। ਬਿਲਕੁਲ
ਹਾਂਜੀ। ਤੇ ਅਜਮੇਰ ਸਿੰਘ ਜੀ, ਇੱਕ ਇੱਥੇ ਵਟਸਐਪ ਦਾ ਗਰੁੱਪ ਆ ਜਿਹਦੇ ਵਿੱਚ ਮੈਂ ਵੀ ਸ਼ਾਮਲ ਸੀ ਪਹਿਲਾਂ, ਤੇ ਓਹਦੇ ਵਿਚ ਟੀਚਰ ਹੈਗੇ ਆ, ਜਾਣੀ ਸੈਂਕੜਿਆਂ ਦੇ ਵਿਚ ਹੈਗੇ ਆ ਓਹਦੇ ਵਿਚ ਟੀਚਰ ਵੱਖ ਵੱਖ ਇਲਾਕਿਆਂ ਤੋਂ, ਪੰਜਾਬ ਦਿਆਂ ਤੋਂ। ਤੇ ਓਹਦੇ ਵਿਚ ਇਕ ਦਿਨ ਏਦਾਂ ਹੀ ਮੇਰੇ ਨਾਲ ਬਹਿਸ ਹੋ ਪਈ ਤੇ ਮੈਂ ਉਹਨਾਂ ਨੂੰ ਉਹ ਆਪਣੀਆਂ ਪ੍ਰੋਬਲਮਸ ਯਾਨੀ ਟੀਚਰਸ ਦੀਆਂ ਸਮੱਸਿਆਵਾਂ ਦੇ ਬਾਰੇ ਜ਼ਿਆਦਾਤਰ ਓਹਦੇ ਵਿਚ ਗੱਲ ਹੁੰਦੀ ਸੀ ਵੀ ਟੀਚਰਸ ਨੂੰ ਇੰਨਾ ਕੰਮ ਕਰਨਾ ਪੈਂਦਾ, ਜਿੱਦਾਂ ਤੁਸੀਂ ਗੱਲ ਕੀਤੀ ਆ ਮਿਡ ਡੇ ਮੀਲ ਦੀ। ਕਿਸੇ ਵੀ ਅਧਿਆਪਕ ਨੂੰ ਮੈਂ ਵੀ ਕੋਸ਼ਿਸ਼ ਕੀਤੀ ਜਾ ਕੇ ਪੁੱਛਣ ਦੀ, ਇੱਕ ਥੋੜੀ ਜਿਹੀ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਵੀ ਅਸਲ ਵਿਚ ਇਹਦੇ ਕਾਰਨ ਕੌਜ਼ ਕੀ ਆ। ਜਿਹੜੇ ਟੀਚਰ ਜ਼ਿਆਦਾਤਰ ਜਿਹੜੇ 90% ਜਿਹੜੇ ਟੀਚਰ ਆ ਉਹ ਇਹ ਕਹਿੰਦੇ ਆ ਵੀ ਜਿਹੜਾ ਮਿਡ ਡੇ ਮੀਲ ਆ ਇਹ ਸਾਡੇ ਜਿੱਦਾਂ ਕਹਿ ਲਓ ਵੀ ਗਲੇ ਦਾ ਫੰਦਾ ਆ, ਸਾਨੂੰ ਇਹਦੇ ਲਈ ਕੰਮ ਕਰਨਾ ਪੈਂਦਾ। ਜਦੋਂ ਵੀ ਇਹ ਪੁੱਛਿਆ ਜਾਂਦਾ ਉਹਨਾਂ ਨੂੰ ਜਾ ਕੇ ਵੀ ਤੁਸੀਂ ਯਾਰ ਕੰਮ ਨਹੀਂ ਕਰਦੇ ਜਾਂ ਤੁਹਾਡੇ ਰਿਜ਼ਲਟ ਨਹੀਂ ਵਧੀਆ, ਤੁਸੀਂ ਆਪਣੀਆਂ ਸਮੱਸਿਆਵਾਂ ਦੱਸਦੇ ਆ ਵੀ ਸਾਡੀ ਤਨਖਾਹ ਦੇ ਵਿੱਚ ਕੁਛ ਘੱਟ ਲੱਗ ਗਿਆ ਜਾਂ ਸਾਨੂੰ ਹੋਰ ਕੰਮ ਕਿਤੇ ਸੌਂਪ ਦਿੱਤਾ ਗਿਆ, ਉਹ ਇਹੀ ਕਹਿ ਦਿੰਦੇ ਆ। ਜਾਂ ਕਹਿ ਦਿੱਤਾ ਜਾਂਦਾ ਵੀ ਮਰਦਮਸ਼ੁਮਾਰੀ ਸਾਤੋਂ ਕਰਾਈ ਜਾਂਦੀ, ਜਦਕਿ ਮਰਦਮਸ਼ੁਮਾਰੀ ਮੇਲਾ ਦਸਵੀਂ ਸਾਲੀ ਹੁੰਦੀ ਆ। ਫਿਰ ਉਹ ਕਹਿ ਦਿੰਦੇ ਆ ਮਿਡ ਡੇ ਮੀਲ ਜਿਹੜਾ ਆ ਸਾਨੂੰ ਆਪੇ ਸਭ ਕੁਛ ਕਰਨਾ ਪੈਂਦਾ, ਫਿਰ ਤੁਸੀਂ ਟਾਈਮ ਇੱਦਾਂ ਦਾ ਕਿੱਥੋਂ ਕੱਢ ਲੈਂਦੇ ਆ ਵੀ ਤੁਸੀਂ ਜਿਹੜੇ ਇੱਕ ਮਿਸਾਲ ਪੈਦਾ ਕਰ ਦਿੰਦੇ ਆ, ਤੇ ਉਹ ਇੱਦਾਂ ਦੀਆਂ ਗੱਲਾਂ ਕਰਨ ਜੋਗੇ ਰਹਿ ਗਏ ਆ। ਤੇ ਆਪਾਂ ਸਿਰਫ ਇਸ ਕਰਕੇ ਮੈਂ ਇਹ ਸਵਾਲ ਕੀਤਾ ਤਾਂ ਕਿ ਮੈਂ ਉਹਨੂੰ ਬੈਟਰ ਇੱਕ ਜਵਾਬ ਦੇ ਸਕਾਂ, ਕਿਉਂਕਿ 90% ਇਹ ਲੋਕਾਂ ਨੇ ਜਵਾਬ ਦਿੱਤਾ ਵੀ ਸਾਨੂੰ ਡਾਕ ਦਾ ਕੰਮ ਕਰਨਾ ਪੈਂਦਾ, ਸਾਨੂੰ ਜੀ ਫਲਾਨਾ ਕੰਮ ਉੱਪਰਲਾ ਪੈ ਗਿਆ, ਮਿਡ ਡੇ ਮੀਲ ਦਾ ਪੈ ਗਿਆ, ਬਿਲਕੁਲ ਕੋਈ ਟਾਈਮ ਹੁੰਦਾ ਇੰਨਾ
ਨਹੀਂ। ਅਸਲ ਚ ਦੇਖੋ ਇਹ ਗੱਲ, ਪਹਿਲੀ ਗੱਲ ਤਾਂ ਇਹ ਬਿਲਕੁਲ ਹਕੀਕਤ ਹੈ ਕਿ ਜਿਹੜਾ ਅਧਿਆਪਕ ਹੈ ਉਹ ਸਿਰਫ ਅਧਿਆਪਕ ਨਹੀਂ ਹੈਗਾ ਅੱਜ ਦੀ ਤਰੀਕ ਦੇ ਵਿੱਚ, ਉਹ ਬਹੁਤ ਕੁਛ ਬਣ ਗਿਆ ਜੀ। ਉਹ ਪਲੰਬਰ ਵੀ ਬਣ ਗਿਆ, ਉਹ ਮਾਲੀ ਵੀ ਬਣ ਗਿਆ, ਉਹ ਸਵੀਪਰ ਵੀ ਬਣ ਗਿਆ, ਉਹ ਸਾਰੀਆਂ ਪੋਸਟਾਂ ਅੱਜ ਅਧਿਆਪਕ ਦੇ ਕੋਲ ਹੈ। ਜੇ ਮੈਂ ਆਪਣੀ ਗੱਲ ਕਰਾਂ, ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਮੈਂ ਇਹ ਜਿੰਨੀਆਂ ਗੱਲਾਂ ਹੈਗੀਆਂ ਚਾਹੇ ਸਰਵੇ ਦੀ ਗੱਲ ਹੈ, ਇਸ ਵੇਲੇ ਮੈਂ BLO ਵੀ ਹਾਂ ਜੀ, ਬੋਟਾਂ ਵੀ ਬਣਾ ਰਿਹਾ ਹੈਗਾ। ਜਦੋਂ ਵੀ ਆਰਡਰ ਆ ਜਾਂਦਾ ਚਾਹੇ ਉਹ 10 ਦਿਨ ਕੰਮ ਚੱਲੇ ਹੋ, 15 ਦਿਨ ਕੰਮ ਚੱਲੇ ਹੋ, ਮੈਂ ਬੋਟਾਂ ਦਾ ਕੰਮ ਵੀ ਕਰਦਾ। ਉਹਦੇ ਨਾਲ ਰਿਲੇਟਡ ਸਾਨੂੰ 6 ਮਹੀਨੇ ਬਾਅਦ ਇੱਕ ਰਜਿਸਟਰ ਫੜਾ ਦਿੱਤਾ ਜਾਂਦਾ, ਕਾਫੀ ਮੋਟਾ ਹੁੰਦਾ ਜਿਹੜਾ, ਉਹ ਡੋਰ ਟੂ ਡੋਰ ਜਾਣਾ ਹੁੰਦਾ ਜੀ, ਉਹ ਕੱਲੇ ਕੱਲੇ ਫੈਮਿਲੀ ਦੇ ਸਾਈਨ ਕਰਾਉਣੇ ਹੁੰਦੇ ਆ, ਉਹ ਉਸ ਕੰਮ ਦੇ ਵਿੱਚ ਵੀ ਰੁੱਝੇ ਰਹਿੰਦੇ ਆ। ਤੇ ਇਹ ਚ ਵੀ ਕੋਈ ਸ਼ੱਕ ਨਹੀਂ ਕਿ ਜਿਹੜਾ ਸੋਸ਼ਲ ਮੀਡੀਆ ਉਹਨੇ ਵੀ ਕਿਤੇ ਨਾ ਕਿਤੇ ਟੀਚਰਾਂ ਨੂੰ ਡਿਸਟਰਬ ਕੀਤਾ। ਜਿੱਦਾਂ ਹੁਣ ਵਟਸਐਪ ਚੱਲਦਾ, ਡਾਕ ਜਿਹੜੀ ਆ ਕੋਈ ਨਾ ਕੋਈ ਡੇਲੀ ਜੀ ਵਟਸਐਪ ਦੇ ਉੱਤੇ ਸਵੇਰ ਨੂੰ ਆ ਜਾਂਦੀ ਆ ਬਈ ਹੁਣੇ ਹੀ ਇਹਨੂੰ ਭੇਜਿਆ ਜਾਵੇ, ਗਾਹ ਫਾਰਵਰਡ ਕੀਤੀ ਜਾਣੀ ਆ, ਜੇ ਨਹੀਂ ਭੇਜਦੇ ਤਾਂ ਤੁਹਾਡੇ ਤੇ ਕਾਰਵਾਈ ਕੀਤੀ ਜਾਊਗੀ। ਸੋ ਮਿਡ ਡੇ ਮੀਲ ਦੀ ਵੀ ਜੇ ਮੈਂ ਗੱਲ ਕਰਾਂ, ਇਹ ਚ ਕੋਈ ਸ਼ੱਕ ਨਹੀਂ। ਜਿਹੜੇ ਦੇਖੋ ਪੰਜਾਬ ਇੱਕ ਅਮੀਰ ਹੈ ਜਿਹੜਾ ਆਪਾਂ ਮੰਨਦੇ ਹਾਂ ਸਟੇਟ ਆ, ਇਹ ਗਰੀਬ ਸਟੇਟ ਨਹੀਂ ਹੈਗੀ। ਜੇ ਸਟੇਜ ਦੇ ਵਿੱਚ ਬੱਚੇ 2 ਟਾਈਮ ਖਾਣਾ ਘਰ ਦਾ ਖਾ ਸਕਦੇ ਆ, ਚਾਹੇ ਉਹ ਅਮੀਰ ਆ ਚਾਹੇ ਉਹ ਗਰੀਬ ਆ, ਉੱਥੇ ਉਹ ਦੁਪਹਿਰ ਦਾ ਖਾਣਾ ਵੀ ਖਾ ਸਕਦੇ ਆ, ਕੋਈ ਸ਼ੱਕ ਨਹੀਂ। ਠੀਕ ਹੈ, ਅਸੀਂ ਨਹੀਂ ਕਹਿੰਦੇ ਢੰਗ ਨਾਲ ਇਹ ਆ ਕਿ ਅਧਿਆਪਕ ਦੇ ਉੱਤੇ ਹੀ ਨਿਰਭਰ ਆ ਸਾਰਾ। ਜੇ ਸਬਜ਼ੀ ਲਿਆਉਣੀ ਆ ਜਾਂ ਹੋਰ ਸਮਾਨ ਲਿਆਉਣਾ, ਹੁਣ ਮੈਂ ਤੁਹਾਨੂੰ 2 ਦਿਨ ਪੁਰਾਣੀ ਗੱਲ ਦੱਸਦਾ ਜੀ, ਸਿਲੰਡਰ ਮੁੱਕ ਗਿਆ, ਇੱਕ ਪਹਿਲਾਂ 1 ਦਿਨ ਮੁੱਕ ਗਿਆ, ਦੂਜਾ ਦੂਏ ਦਿਨ ਮੁੱਕ ਗਿਆ। ਠੀਕ ਹੈ, 9:30 ਸਬਜ਼ੀ ਮਾਲਾ ਹੋਣੀ, ਸਾਡੇ ਜਿਹੜੀਆਂ ਗੀਤੀਆਂ ਕੁੱਤਾਂ ਹੈਗੀਆਂ ਉਹ ਤਿਆਰ ਕਰਕੇ ਬੈਠੀਆਂ, ਕਹਿੰਦੇ ਸਰ ਸਿਲੰਡਰ ਮੁੱਕ ਗਿਆ। ਮੈਂ ਆਪਣੀ ਗੱਡੀ ਦੀ ਸਿਲੰਡਰ ਨਾਲ ਦੇ ਪਿੰਡ ਬੰਡਾਲੇ ਤੋਂ ਖੁਦ ਭਰਾ ਕੇ ਲਿਆਇਆ, ਤੇ ਉਹਦੇ ਲਈ ਮੇਰਾ ਘੰਟਾ ਤਾਂ ਲੱਗ ਗਿਆ। ਕਹਿੰਦੇ ਅਧਿਆਪਕ ਜੀ ਜਿਹੜਾ ਟਾਈਮ ਹੈ ਬੱਚਿਆਂ ਨੂੰ 1 ਘੰਟੇ ਲਈ ਪੜ੍ਹਾਉਣਾ ਸੀ, ਹੁਣ ਜੇ ਕੋਈ ਬੰਦਾ ਕਹੇ ਵੀ ਤੁਸੀਂ ਪਹਿਲਾਂ ਕਿਉਂ ਨੀ ਭਰਾਇਆ, ਉਹ ਕਈ ਵਾਰੀ 2 ਸਿਲੰਡਰ ਮੁੱਕਦੇ ਹਿਸਾਬ ਨਾਲ ਆਇਆ ਵੀ ਬੰਦੇ ਨੂੰ ਇਕਦਮ ਭਾਜੜ ਪੈ। ਸੋ 1 ਘੰਟਾ ਮੇਰਾ ਪੜ੍ਹਾਉਣ ਤੋਂ ਤਾਂ ਮੈਂ ਚੱਲਿਆ ਗਿਆ। ਕਹਿੰਦਾ ਜੀ ਇਹ ਜਿਹੜੇ ਅਸਲ ਚ ਦੇਖੋ ਜਿਹੜਾ ਸਮਾਂ ਮੈਂ ਦਿੱਤਾ ਉਹ ਸਮਾਂ ਦਿੱਤਾ, ਮੈਨੇਜ ਕਰਨਾ ਪਿਆ, ਮੈਨ ਪਾਵਰ ਨਾ ਰੱਖਣੀ ਪਈ, ਟੀਮ ਬਣਾਈ, ਇੱਕ ਪਿੰਡ ਦੇ ਵਿੱਚੋਂ ਬਹੁਤ ਸਾਰੇ ਲੋਕ ਨਾਲ ਜੁੜਿਆ। ਜੇ ਕੱਲ ਮੈਨੂੰ ਸਿਲੰਡਰ ਲੈਣ ਜਾਣਾ ਪੈ ਗਿਆ, ਪਰ ਜ਼ਰੂਰੀ ਨੀ ਵੀ ਹਰ ਵਾਰੀ ਮੈਨੂੰ ਜਾਣਾ ਪੈਂਦਾ, ਕਿਸੇ ਨੂੰ ਆਪਾਂ ਫੋਨ ਕਰ ਲਈਦਾ, ਪਿੰਡ ਦੇ ਬੰਦੇ ਨੂੰ ਭਰਾ ਲਿਆਉਂਦਾ ਜਾਂ ਕੋਈ ਵੀ ਕੰਮ ਹੈ ਉਹ ਕਰਵਾ ਲੈਂਦਾ। ਸੋ ਮੈਨ ਪਾਵਰ ਕ੍ਰੀਏਟ ਕੀਤੀ ਆ। ਪਹਿਲੀ ਗੱਲ ਤਾਂ ਇਹ ਆ ਵੀ ਸਕੂਲ ਦੇ ਵਿੱਚ 5 ਅਧਿਆਪਕ ਹੋਣੇ ਬਹੁਤ ਲਾਜ਼ਮੀ ਆ ਜੀ, 2 ਅਧਿਆਪਕਾਂ ਵਾਲੀ ਗੱਡੀ ਨੀ ਚੱਲਦੀ। ਕਲਾਸਾਂ ਭਾਵੇਂ 2 ਹੋਣ, 5 ਬੱਚੇ ਭਾਵੇਂ 20 ਹੋਣ, ਭਾਵੇਂ 50 ਹੋਣ, ਭਾਵੇਂ 100 ਹੋਣ, ਪਰ ਟੀਚਰ 5 ਚਾਹੀਦੇ ਆ। ਇੱਕ ਕਲਾਸ ਨੂੰ 1 ਟੀਚਰ ਦੇਣਾ ਚਾਹੀਦਾ ਤਾਂ ਜਾ ਕੇ ਉਹ ਬੱਚਿਆਂ ਨੂੰ ਆਪਾਂ ਪ੍ਰੋਪਰਲੀ ਪੜ੍ਹਾ ਸਕਦੇ। ਹੁਣ ਜਿਹੜੀ ਗੱਲ ਸਮੇਂ ਦੀ ਆ, ਸਮਾਂ ਸਰ ਬੜਾ ਦਿੱਤਾ ਘਰਦਿਆਂ ਨੇ ਵੀ, ਕਈ ਵਾਰੀ ਲੜਨਾ ਵੀ ਯਾਰ ਜਦੋਂ ਵੀ ਦੇਖ ਲਓ ਤੁਸੀਂ ਘਰ ਆਉਂਦੇ ਆ, ਕੰਮ ਸਕੂਲ ਦੇ ਤੁਰ ਜਾਂਦੇ ਆ, ਸ਼ਹਿਰ ਨੂੰ ਚਲੇ ਗਏ, ਕਦੀ ਆਹ ਲੈ ਕੇ ਆਉਣਾ, ਕਦੀ ਉਹ ਲੈ ਕੇ ਆਉਣਾ, ਤੇ ਉਹ ਘਰਦਿਆਂ ਨੇ ਵੀ ਕਈ ਵਾਰੀ ਇਸ ਚੀਜ਼ ਤੇ ਇਤਰਾਜ਼ ਕੀਤਾ ਵੀ ਯਾਰ ਕਿਹੜੇ ਚੱਕਰਾਂ ਚ ਪਏ ਹੋਏ ਆ ਤੁਸੀਂ, ਮਾੜਾ ਮਾੜਾ ਸਮਾਂ ਦਿਆ ਕਰੋ। ਚਲੋ ਸਮਾਂ ਦਿੱਤਾ ਸਕੂਲ ਨੂੰ ਦਿੱਤਾ ਜੀ, ਮੈਂ ਕਿਉਂਕਿ ਆਪਣੇ ਘਰ ਨਾਲੋਂ ਵੱਧ ਤਰਜੀਹ ਸਕੂਲ ਨੂੰ ਦਿੱਤੀ ਆ, ਮੈਨੂੰ ਐਂ ਲੱਗਦਾ ਵੀ ਜੇਕਰ ਮੈਂ ਸਕੂਲ ਦੇ ਵਿੱਚ ਜਾਣਾ ਆ ਤਾਂ ਮੇਰਾ ਘਰ ਬਣਿਆ, ਇਸ ਕਰਕੇ ਘਰ ਦਾ ਸਮਾਂ ਵੀ ਸਕੂਲ ਦਾ ਸਮਾਂ ਵੀ ਉਹ ਸਾਰਾ ਮੈਨੇਜ ਕਰਨਾ ਪਿਆ ਇੱਕ ਦੂਜੇ ਦੇ ਨਾਲ ਤਾਂ ਜਾ ਕੇ ਗੱਡੀ ਪਹੁੰਚੀ। ਪਰ ਇਹ ਗੱਲ ਸ਼ੋਰ ਹੈ ਕਿ ਅਧਿਆਪਕ ਸਿਰਫ ਅਧਿਆਪਕ ਨਹੀਂ ਹੈਗਾ, ਹੋਰ ਸਾਰੇ ਬਹੁਤ ਚ ਮਿਲਿਆ ਮੈਨੂੰ
ਜੀ। ਤੇ ਸਾਡਾ ਦਿਲ ਤਾਂ ਬਹੁਤ ਕਰਦਾ ਹੈ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਆਪਾਂ ਕਰੀਏ, ਪਰ ਅੱਜ ਟਾਈਮ ਥੋੜੀ ਜਿਹੀ ਲਿਮਿਟੇਸ਼ਨ ਹੈਗੀ ਆ। ਤੇ ਅਜਮੇਰ ਸਿੰਘ ਜੀ ਆਪਣੇ ਨਾਲ, ਰਵੀ ਰਾਠੌਰ ਸਾਹਿਬ, ਉਹ ਵੀ ਗੁਰਮੀਤ ਸਿੰਘ ਜੀ ਉਹ ਵੀ ਸਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ, ਗੁਰਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ, ਗੁਰਿੰਦਰ ਸਿੰਘ ਕਾਲੂ ਸਾਹਿਬ USA ਵਰਜੀਨੀਆ ਤੋਂ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਕਹਿੰਦੇ ਆਪ ਸਭ ਨੂੰ, ਲਓ ਜੀ ਇਹ ਤਾਂ ਕਮਾਲ ਕਰਤੀ, ਦਸਵੀਂ ਜਮਾਤ ਦੇ ਦਿਨ ਯਾਦ ਆ ਗਏ, ਬਸ ਪੰਜਾਬੀ ਵਾਲੇ ਮਾਸਟਰ ਨੂੰ ਨੀ ਭੁੱਲ ਸਕਦੇ। ਤੇ ਅਜੀਤ ਸਿੰਘ ਸੈਣੀ ਪਿੰਡ ਮਾਇਓ ਪੱਟੀ ਸ਼ਹਿਰ ਦੇ ਅਧਿਆਪਕ ਦਾ ਨਾਮ ਹੈਗਾ ਉਹਨਾਂ ਦੇ, ਤੇ ਬਹੁਤ ਵਧੀਆ ਅਧਿਆਪਕ ਵੀ ਹੈਗੇ। ਅਜਮੇਰ ਸਿੰਘ ਜੀ ਸਾਨੂੰ ਇਹੀ ਆ ਕਿ ਤੁਸੀਂ ਸਾਨੂੰ ਵੀ ਯਾਦ ਰੱਖਣਾ ਬੱਚਿਆਂ ਨੇ, ਤੇ ਬਲਵਿੰਦਰ ਸਿੰਘ ਜੀ ਵੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਪ੍ਰਸ਼ੰਸਾ ਕੀਤੀ ਆ ਤੁਹਾਡੀ, ਤੇ ਥੈਂਕਸ ਬਹੁਤ ਸਾਰੇ ਸਰੋਤੇ ਜਿਹੜੇ ਜੁੜੇ ਆ ਸਾਡੇ ਨਾਲ ਸੁਣ ਰਹੇ ਆ ਸਾਨੂੰ। ਤੇ ਅਜਮੇਰ ਸਿੰਘ ਜਿੱਦਾਂ ਮੈਂ ਗੱਲ ਕਰਦਾ ਸੀ ਬਈ ਟੀਚਰ ਤਾਂ ਬਹੁਤ ਆਉਂਦੇ ਹੋਣਗੇ, ਪਰ ਤੁਹਾਡੀ ਜਿਹੜੀ ਮਿਸਾਲ ਪੈਦਾ ਹੋਣੀ ਆ, ਇਸ ਕਰਕੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ। ਦਲਜੀਤ ਸਿੰਘ ਢਿੱਲੋਂ ਭਾਜੀ ਵੀ ਆਪਣੇ ਨਾਲ ਜੁੜ ਗਏ ਆ, ਤੇ ਦਲਜੀਤ ਜੀ ਤੇ ਮਾਨਯੋਗ ਅਧਿਆਪਕ ਜੀ, ਇਹ ਉੱਪਰਲੇ ਪਿੰਡ ਦੇ ਹੋਰ ਪੜ੍ਹੇ ਲਏ ਨੌਜਵਾਨਾਂ ਕੋਲ ਲੈਣਾ ਚਾਹੀਦਾ ਹੈ ਤਾਂ ਉਹਨਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ। ਬਿਲਕੁਲ ਸਹੀ ਜੀ, ਪਰ ਹੁਣ ਗੱਲ ਇਹ ਤਨਖਾਹ ਹੁਣ ਅਧਿਆਪਕ ਸਾਹਿਬ ਕਿੱਥੋਂ ਦੇਣ, ਇਹ ਤਾਂ ਆਪ ਦੱਸ ਦੇ। ਸਰਕਾਰੀ ਵੀ ਕੋਈ ਆ ਜਿਹੜਾ 23 ਲੱਖ ਰੁਪਈਆ ਸਰਕਾਰੀ ਕੋਈ ਸਰਕਾਰ ਚ ਦਿੱਤਾ ਜਾਂ ਇੱਦਾਂ ਹੀ ਬਸ?
ਨਹੀਂ ਨਹੀਂ, 23 ਲੱਖ ਰੁਪਈਆ ਲੋਕਾਂ ਦਾ ਦੇਣ ਆ ਜੀ ਸਾਰਾ ਸਰਕਾਰ ਦਾ, ਇਹਦੇ ਵਿੱਚ 1 ਰੁਪਿਆ ਨੀ ਲੱਗਾ, ਨਾ ਹੀ ਹੁਣ ਤਾਂ ਕੋਈ ਗ੍ਰਾਂਟ ਆਈ ਹੈ, ਤੇ ਇਹ ਸਾਰਾ
ਬਸ ਇਹੀ ਇਹੀ ਜੀ ਜੀ ਇਹੀ ਉਮੀਦ ਸੀ ਬਾਦਲਾਂ ਤੇ ਕੈਪਟਨਾਂ ਤੋਂ ਆਪਾਂ ਨੂੰ। ਤੇ ਕਰਮਜੀਤ ਕੌਰ ਜੀ ਕਰਮਜੀਤ ਕੌਰ ਮਾਨ ਜੀ ਆਪਣੇ ਨਾਲ ਜੁੜੇ ਆ ਭੈਣ ਜੀ, ਤੇ ਉਹ ਵੀ ਕਹਿੰਦੇ ਸਤਿ ਸ੍ਰੀ ਅਕਾਲ ਦੋਵੇਂ ਵੀਰਾਂ ਨੂੰ, ਵੈਰੀ ਨਾਈਸ ਟਾਕ, ਕੀਪ ਇਟ ਅਪ, ਤੇ ਦੇਖੋ ਸਾਨੂੰ ਕਿੰਨੇ ਜ਼ਿਆਦਾ ਪਿਆਰ ਕਰਨ ਵਾਲੇ ਜਿਹੜੇ ਮਿਲਦੇ ਆ, ਅਸਲ ਵਿੱਚ ਕਮਾਈ ਆਹ ਆ ਜਿਹੜੀ ਆਪਾਂ ਨੂੰ ਮੈਸੇਜ ਆ ਰਹੇ ਹਨਾ।
ਤੇ ਬਿਲਕੁਲ ਜੀ ਬਿਲਕੁਲ,
ਅਜਮੇਰ ਸਿੰਘ ਜੀ ਜਾਂਦੇ ਜਾਂਦੇ ਤੇ ਸਾਹ ਕੱਟ ਕੇ ਆਪਾਂ ਥੋੜੀ
ਇੱਕ ਸੈਕਿੰਡ ਮੈਂ ਲੈਣਾ ਚਾਹੁੰਦਾ ਇਸ ਗੱਲ ਦੇ ਲਈ, ਮੇਰਾ ਇੱਕ ਟਾਰਗੇਟ ਹੈ ਜ਼ਿੰਦਗੀ ਦੇ ਵਿੱਚ, ਮੈਂ ਪਿਆਰ ਕਮਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ, ਜਿਵੇਂ ਪਤਾ ਹੈ ਕਿ ਸਟੇਟ ਅਵਾਰਡ ਵੀ ਮਿਲ ਚੁੱਕਾ, ਚਾਹੇ DC ਸਾਹਿਬ ਵੱਲੋਂ ਹੋਰ ਬਹੁਤ ਸਾਰੇ ਸਨਮਾਨ ਮਿਲ ਚੁੱਕੇ ਆ, ਪਰ ਮੈਂ ਲੋਕਾਂ ਦੇ ਪਿਆਰ ਨੂੰ ਸਭ ਤੋਂ ਵੱਡਾ ਸਨਮਾਨ ਮੰਨਦਾ। ਜੇ ਮੈਨੂੰ ਲੋਕ ਕਹਿਣ ਬਈ ਭਾਈ ਆਹ ਅਵਾਰਡਾਂ ਨੂੰ ਇੱਕ ਪਾਸੇ ਰੱਖਦੇ, ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਸੋ ਮੈਂ ਕਦੇ ਕਿਸੇ ਵੀ ਟਾਈਮ ਉਹਨਾਂ ਨੂੰ ਇੱਕ ਸਾਈਡ ਤੇ ਰੱਖਣ ਨੂੰ ਤਿਆਰ ਬੈਠਾ ਹੈ, ਕਿਉਂਕਿ ਮੈਨੂੰ ਲੋਕਾਂ ਦੇ ਪਿਆਰ ਦੀ ਲੋੜ ਹੈ। ਜੇ ਸਾਡਾ ਸਕੂਲ ਅੱਜ ਬਣਿਆ ਆ, ਉਹ ਕਿਸੇ ਇੱਕ ਬੰਦੇ ਦੀ ਦੇਣ ਨਹੀਂ ਹੈਗੀ, ਉਹ ਆਪਸੀ ਲੋਕਾਂ ਦੇ ਆਪਸੀ ਤਾਲਮੇਲ ਤੇ ਆਪਸੀ ਪਿਆਰ ਦੀ ਦੇਣ ਹੈ। ਸੋ ਮੈਂ ਉਹਨਾਂ ਨੂੰ ਪਿੰਡ ਨੱਥੇਵਾਲ ਵਾਲਿਆਂ ਨੂੰ ਵੀ ਸਾਡੇ ਡਾਲੀ ਛੱਡਣ ਨੂੰ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਰੱਖਣਾ ਚਾਹੁੰਦਾ, ਜਿਹਨਾਂ ਨੇ ਟੀਮ ਵਰਗ ਬਣ ਕੇ ਸਾਡੇ ਨਾਲ ਸਾਥ ਬਣ ਕੇ, ਮੇਰੇ ਅਧਿਆਪਕ ਸਾਥੀ ਜਿੰਨੇ ਵੀ ਜਿਹੜੇ ਇਸ ਵੇਲੇ ਵੀ ਪੂਨਮ ਸ਼ਰਮਾ ਮੇਰੇ ਨਾਲ ਨੇ, ਸਾਰਿਆਂ ਨੂੰ ਧੰਨਵਾਦ ਬਹੁਤ ਬਹੁਤ ਜਿਹਨਾਂ ਨੇ ਮੇਰਾ ਸਾਥ ਦਿੱਤਾ ਤੇ ਅਸੀਂ ਸਕੂਲ ਨੂੰ ਇਸ ਬੁਲੰਦੀ ਤੱਕ ਲੈ ਕੇ ਜਾ ਸਕਦੇ ਹਾਂ।
ਜੀ, ਤੇ ਹਰਮੀਤ ਸਿੰਘ ਚੰਨਾ ਭਾਜੀ ਹੁਣੀ ਵੀ ਉਹਨੇ ਵੀ ਦੇਖ ਲਓ ਸਾਨੂੰ ਮੈਸੇਜ ਕਰਦੇ, ਇਹ ਮੈਸੇਜ ਨਹੀਂ ਸਾਨੂੰ ਭਾਵੇਂ ਭੇਜਦੇ, ਦੇਖ ਲਓ ਵੀ ਉਹਨਾਂ ਤੋਂ ਵੀ ਹੁਣ ਦੇਖ ਲਓ ਵੀ ਇੰਨੇ ਤੁਹਾਡੀ ਵਧੀਆ ਲੱਗੀ ਉਹਨਾਂ ਨੇ, ਉਹ ਕਹਿੰਦੇ ਵੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲਦੇ, ਤੇ ਨਾਲ ਉਹਨਾਂ ਨੇ ਕਿਹਾ ਵੀ ਇੱਥੇ ਬਹੁਤ ਸਾਰੇ ਖੂਬਸੂਰਤ ਲੋਕ ਹੈਗੇ ਆ ਇਸ ਦੁਨੀਆਂ ਦੇ ਵਿੱਚ, ਤੇ ਉਹਨਾਂ ਨੂੰ ਕਦੀ ਭੁੱਲੋ ਨਾ, ਤੇ ਅਸੀਂ ਵੀ ਤੁਹਾਨੂੰ ਵੀ ਨੀ ਭੁੱਲੇ ਹਰਮੀਤ ਭਾਜੀ। ਤੇ ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਜਗਤਾਰ ਭਾਜੀ ਦਾ ਜੀ ਮੈਸੇਜ ਆ ਰਿਹਾ, ਤੇ ਟਾਈਮ ਵੀ ਆਪਣੇ ਕੋਲ ਬਹੁਤ ਸ਼ੋਰਟੇਜ ਆ, ਤੇ ਅਜਮੇਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਆਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਜਿਹੜਾ ਕਰੋ, ਤੇ ਸਾਡੀਆਂ ਸ਼ੁਭ ਇਸ਼ਾਵਾਂ ਹਰਮ ਰੇਡੀਓ ਦੇ ਵੱਲੋਂ, ਸਾਡੇ ਸਰੋਤਿਆਂ ਵੱਲੋਂ, ਸਾਡੇ ਵੀਰਾਂ ਵੱਲੋਂ ਤੁਹਾਡੇ ਨਾਲ ਆ।
ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਹਰਮ ਰੇਡੀਓ, ਦਲਜੀਤ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ, ਪ੍ਰਮਾਤਮਾ ਲੰਬੀ ਉਮਰਾਂ ਬਖਸ਼ੇ ਤੇ ਖੂਬ ਸਾਰੀ ਤਰੱਕੀ ਬਖਸ਼ੇ, ਹਰਮ ਥੈਂਕ ਯੂ ਸੋ ਮਚ।
ਥੈਂਕ ਯੂ ਜੀ, ਤੇ ਦੋਸਤੋ ਇਹ ਸਨ ਆਪਣੇ ਅਜਮੇਰ ਸਿੰਘ ਜੀ, ਤੇ ਜਗਤਾਰ ਭਾਜੀ ਤੁਹਾਡਾ ਜੀ ਮੈਨੂੰ ਲੱਗਦਾ ਤੁਸੀਂ ਮੈਸੇਜ ਜੇ ਲਿਖਦੇ ਆ, ਤੇ ਮੈਨੂੰ ਹੁਣ ਜਾਣਾ ਪੈਣਾ, ਮੈਨੂੰ ਇਜਾਜ਼ਤ ਦਿਓ, ਅਮਨਦੀਪ ਕੌਰ ਭੈਣ ਜੀ ਪਹਿਲਾਂ ਹੀ ਤਿਆਰ ਬੈਠੇ ਆ, ਤੇ ਆਪਾਂ ਉਧਰ ਲੈ ਕੇ ਜਾਣਾ ਪ੍ਰੋਗਰਾਮ, ਤੇ ਆਪਣਾ ਖਿਆਲ ਰੱਖਿਓ ਦੋਸਤੋ, ਮਿਲਦੇ ਆ ਜੀ ਅਗਲੇ ਹਫਤੇ।
ਨਜ਼ਰ ਵੋ ਜੋ ਦੁਸ਼ਮਨ ਪੇ ਵੀ ਮਿਹਰਬਾਨ ਹੋ, ਨਜ਼ਰ ਵੋ ਜੋ ਦੁਸ਼ਮਨ ਪੇ ਵੀ ਮਿਹਰਬਾਨ ਹੋ, ਜ਼ੁਬਾਨ ਵੋ ਜੋ ਇੱਕ ਪਿਆਰ ਕੀ ਦਾਸਤਾਂ ਹੋ, ਕਿਸੇ ਨੇ ਕਹਾ ਹੈ ਮੇਰੇ ਦੋਸਤੋ, ਕਿਸੇ ਨੇ ਕਹਾ ਹੈ ਮੇਰੇ ਦੋਸਤੋ, ਬੁਰਾ ਮਤ ਸੁਣੋ ਬੁਰਾ ਮਤ ਦੇਖੋ ਬੁਰਾ ਮਤ ਕਹੋ, ਕਿਸੇ ਨੇ ਕਹਾ ਹੈ ਮੇਰੇ ਦੋਸਤੋ, ਬੁਰਾ ਮਤ ਸੁਣੋ ਬੁਰਾ ਮਤ ਦੇਖੋ ਬੁਰਾ ਮਤ ਕਹੋ, ਬੁਰੀ ਹੈ ਬੁਰਾਈ ਮੇਰੇ ਦੋਸਤੋ, ਬੁਰਾ ਮਤ ਸੁਣੋ ਬੁਰਾ ਮਤ ਦੇਖੋ ਬੁਰਾ ਮਤ ਕਹੋ, ਬੁਰਾ ਮਤ मत सुनो बुरा मत देखो बुरा मत कहो जमाने में सब जिंदगी यूं गुजारे जमाने में सब जिंदगी यूं गुजारे गुलिस्तां में रहती है जैसे बाहर ये कहानी यही है जिंदगानी यही है ये कहानी यही है जिंदगानी यही है जियो आप औरों को भी जीने दो बुरा मत सुनो बुरा मत देखो बुरा मत कहो बुरा मत सुनो बुरा मत देखो बुरा मत कहो बहुत जुल्फ के भी फसाने हंसी है बहुत जुल्फ के भी फसाने मोहब्बत की बातें वफा के तराने ये तराने सुनाओ ये फसाने सुनाओ ये तराने सुनाओ ये फसाने सुनाओ मगर याद रखो मेरे साथियों बुरा मत सुनो बुरा मत देखो बुरा मत कहो किसी ने कहा है मेरे दोस्तों बुरी है बुराई मेरे दोस्तों बुरा मत सुनो बुरा मत देखो बुरा मत कहो बुरा मत सुनो बुरा मत देखो बुरा मत कहो
प्यार हमारा अमर रहेगा याद करेगा जहां
जी दोस्तों गीत तो बाद स्वागत करते हैं जी प्रोग्राम दा थोड़ा जिहा जायका जिहड़ा ओ हुणे बदल होण जा रहा क्योंकि प्रोग्राम तुसी सुन रहे सीगे दलजीत सिंह होरां दे नाल ब्रिस्बेन तो ते हुण जिहड़ा प्रोग्राम है ओ आपां मेलबर्न लै आए हैं ते मेलबर्न तो अमरदीप कौर दे नाल तुसी सुन जा रहे हो अगली मुलाकात दा सिलसिला ते एक बार स्वागत करते हैं सारे श्रोतियां दा बहुत बहुत स्वागत हरमन रेडियो दे इस मंच ते प्रोग्राम लहरां चल रहा ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੀਤ ਤੁਸੀਂ ਸੁਣਿਆ ਸੀ ਸੁਖਦੇਵ ਸਿੰਘ ਹੋਰਾਂ ਦੀ ਫਰਮਾਇਸ਼ ਤੇ ਮੁਹੰਮਦ ਰਫੀ ਹੋਰਾਂ ਦੀ ਆਵਾਜ਼ ਦੇ ਵਿਚ ਤੇ ਉਮੀਦ ਕਰਦੀ ਆਂ ਜੀ ਸੁਖਦੇਵ ਸਿੰਘ ਹੋਰਾਂ ਨੂੰ ਤਾਂ ਪਸੰਦ ਆਏ ਹੋਣਾ ਤੁਹਾਨੂੰ ਵੀ ਪਸੰਦ ਆਇਆ ਹੋਣਾ ਤੇ ਹੁਣ ਪ੍ਰੋਗਰਾਮ ਦੇ ਵਿਚ ਅਗਲੀ ਜਿਹੜੀ ਗੱਲਬਾਤ ਹੈ ਜੀ ਉਹ ਹੈ ਅਸੀਂ ਕਰਨ ਜਾ ਰਹੇ ਜਿਵੇਂ ਕਿ ਤੁਸੀਂ ਸਾਡੀ ਐਡ ਜਿਹੜੀ ਹੈ ਉਹ ਸੁਣਦੇ ਹੋ ਸਾਡੇ ਰੇਡੀਓ ਦੇ ਉੱਤੇ ਐਡ ਸੁਣਦੇ ਹੋ ਹੈਲਥ ਡਰੋਪਸ ਦੇ ਬਾਰੇ ਚ ਹਨਾ ਸੋ ਹੈਲਥ ਡਰੋਪਸ ਤੋਂ ਸੁਨੀਲ ਵਰਮਾ ਜੀ ਅਕਸਰ ਸਾਡੇ ਨਾਲ ਕਾਫੀ ਸਾਰੀਆਂ ਜਿਹੜੀਆਂ ਅਪਡੇਟਸ ਲੈ ਕੇ ਸਮੇਂ ਸਮੇਂ ਤੇ ਹਾਜ਼ਰ ਹੁੰਦੇ ਨੇ ਤੇ ਅੱਜ ਵੀ ਕੁਛ ਸਪੈਸ਼ਲ ਲੈ ਕੇ ਆਏ ਆ ਉਹ ਤੇ ਉਹਨਾਂ ਨੂੰ ਪੁੱਛਦੇ ਆ ਵੀ ਉਹ ਕੀ ਲੈ ਕੇ ਆਏ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਆ ਸੁਨੀਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ
ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਸਰੋਤਿਆਂ ਤੱਕ ਵੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ ਤੇ ਹਾਂਜੀ ਮੈਂ ਸਰੋਤਿਆਂ ਨੂੰ ਵੀ ਮੈਂ ਕਿਹਾ ਵੀ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਤਾਂ ਨਾ ਦੱਸਾਂ ਕਿਉਂਕਿ ਬਹੁਤਾ ਕੁਛ ਤਾਂ ਅਸੀਂ ਤੁਹਾਡੇ ਤੋਂ ਸੁਣਾਂਗੇ ਅੱਜ ਕਿ ਅੱਜ ਕੀ ਸਪੈਸ਼ਲ ਲੈ ਕੇ ਆਏ ਹੋ ਕਿ ਸਾਨੂੰ ਜਿਹੜਾ ਪ੍ਰੋਗਰਾਮ ਹੈ ਜੀ ਉਹ ਬ੍ਰਿਸਬੇਨ ਤੋਂ ਮੈਲਬਰਨ ਮੋੜਨਾ ਪਿਆ ਅੱਜ
ਜੀ 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 ਜਰੂਰ ਜੀ ਜਰੂਰ ਅਸੀਂ ਇੱਕ ਕੰਪੀਟੀਸ਼ਨ ਲੈ ਕੇ ਆਏ ਹਾਂ ਹੁਣ ਇਹ ਫੋਰੇਸ ਦਾ ਵੇਟ ਲੂਸ ਦਾ ਕੰਪੀਟੀਸ਼ਨ ਹੈ ਉਹਦੇ ਵਿੱਚ ਕੀ ਹੈ ਕਿ ਜਿੰਨੇ ਵੀ ਪਾਰਟੀਸਪੈਂਟ ਹੋਣਗੇ ਹੂ ਐਵਰ ਲੂਸ ਦਾ ਮੈਕਸਿਮਮ ਅਮਾਊਂਟ ਆਫ ਵੇਟ ਓਵਰ ਦਾ ਪਰਸੈਂਟੇਜ ਇਨ ਨੈਕਸਟ 42 ਡੇਜ਼ ਤੇ ਅਸੀਂ ਉਹਦੇ ਚ ਅਪ ਟੂ 5000 ਦਾ ਪ੍ਰਾਈਸ ਮਨੀ ਰੱਖਿਆ ਜੀ ਤੇ ਜਿਹੜਾ ਸਭ ਤੋਂ ਵੱਧ ਉਹ ਇੱਕ ਕਾਇੰਡ ਆਫ ਮੋਟੀਵੇਸ਼ਨ ਦੇ ਲਈ ਕਿ ਤੇ ਦੂਸਰਾ ਇੱਕ ਕਾਇੰਡ ਆਫ ਥੈਂਕਸ ਗਿਵਿੰਗ ਟੂ ਆਲ ਦਾ ਕਮਿਊਨਿਟੀ ਜਿਨ੍ਹਾਂ ਨੇ ਇੰਨੀ ਦੇਰ ਤੋਂ ਸਾਡੇ ਤੇ ਟਰੱਸਟ ਕਰਕੇ ਵਿਸ਼ਵਾਸ ਕਰਕੇ ਸਾਡੇ ਨਾਲ ਸ਼ੁਰੂ ਕੀਤਾ ਤੇ ਕਾਫੀ ਰਿਜ਼ਲਟ ਵੀ ਲਿੱਤੇ ਨੇ ਪਲੱਸ ਸਾਨੂੰ ਰੈਫਰ ਵੀ ਕਰਦੇ ਰਹੇ ਨੇ ਤੇ ਹੁਣ ਇਹ ਪਿਛਲੇ ਜੇ ਸਾਲ ਦੋ ਸਾਲ ਦੀ ਗੱਲ ਕਰੀਏ ਬਹੁਤ ਕਸਟਮਰ ਹੈ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਬਟ ਸਮ ਹਾਓ ਉਹ ਕੰਟੀਨਿਊ ਨਹੀਂ ਕਰ ਪਾਏ ਬਿਕੋਜ਼ ਆਫ ਦਾ ਆਨ ਗੋਇੰਗ ਇਸ਼ੂ ਆਪਾਂ ਸਾਰਿਆਂ ਦੇ ਪਰਿਵਾਰਾਂ ਚ ਜਾਂ ਫੈਮਿਲੀਆਂ ਜਾਂ ਜੋਬ ਕੰਡੀਸ਼ਨਾਂ ਜਾਂ ਕਿਸੇ ਵੀ ਕਾਰਨ ਕਰਕੇ ਉਹ ਕੰਟੀਨਿਊ ਨਹੀਂ ਕਰ ਸਕੇ ਤਾਂ ਅਸੀਂ ਸਾਰਿਆਂ ਨੇ ਉਹਨਾਂ ਨੂੰ ਇਕੱਠਾ ਕਰਕੇ ਅਸੀਂ ਕਿਹਾ ਕਿ ਕੰਪੀਟੀਸ਼ਨ ਕਰਦੇ ਹਾਂ ਜਿਹਦੇ ਵਿੱਚ ਇਹਦੇ ਵਿੱਚ ਇੱਕ ਅਸੀਂ ਹੈਂਡ ਹੋਲਡਿੰਗ ਕੰਪੀਟੀਸ਼ਨ ਬਣਾਇਆ ਇਹਦੇ ਵਿੱਚ ਅਸੀਂ ਲਿਮਿਟਿਡ ਬੰਦੇ ਲਵਾਂਗੇ ਅਪ ਟੂ 20-30 ਮੈਕਸੀਮਮ ਅਸੀਂ ਪਹਿਲਾਂ 20 ਸੋਚੇ ਸੀ ਅਸੀਂ ਕੱਲ ਪੋਸਟ ਪਰਸੋਂ ਸ਼ੇਅਰ ਕੀਤਾ ਸੀ ਫੇਸਬੁੱਕ ਤੇ ਸਾਡੇ ਕੋਲ 10-15 ਆਲਰੇਡੀ ਐਪਲੀਕੇਸ਼ਨ ਜੁਆਇਨ ਕਰ ਚੁੱਕੇ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ 20-30 ਤੋਂ ਵੱਧ ਨਾ ਜਾ ਸਕੀਏ ਤੇ ਉਹਦੇ ਵਿੱਚ ਕੀ ਹੈ ਜਿੰਨੇ ਵੀ ਕਸਟਮਰ ਹੋਣਗੇ ਉਹ ਇੱਕ ਉਹਨਾਂ ਨੂੰ ਪ੍ਰੋਪਰ ਪਰਸਨਲਾਈਜ਼ ਮੀਲ ਪਲਾਨ ਬਣਾ ਕੇ ਪਲੱਸ ਫੇਸ ਟੂ ਫੇਸ ਉਹਨਾਂ ਨਾਲ 42 ਦਿਨ ਨਾਲ ਰਹਿ ਕੇ ਪਲੱਸ ਉਹਨਾਂ ਨੂੰ ਇੱਕ ਹੈਂਡ ਹੋਲਡਿੰਗ ਸਪੋਰਟ ਦੇ ਕੇ ਤੇ ਉਹਨਾਂ ਨੂੰ ਅਸੀਂ ਕਹਾਂਗੇ ਕਿ ਜਿੰਨਾ ਵੱਧ ਤੋਂ ਵੱਧ ਉਹ ਲੂਜ਼ ਕਰ ਸਕਣ ਤੇ ਅਸੀਂ ਇਹ ਪ੍ਰਾਈਜ਼ ਮਨੀ ਜਿੱਤਣ ਤੇ ਐਂਡ ਆਫ ਦਾ ਆਲ ਦਾ ਕੰਪੀਟੀਸ਼ਨ ਅਸੀਂ ਇੱਕ ਇਵੈਂਟ ਆਰਗੇਨਾਈਜ਼ ਕਰਾਂਗੇ ਜਿਹਦੇ ਵਿੱਚ ਆਪਣੇ ਜਿੰਨੇ ਵੀ ਹੁਣ ਤੱਕ ਦੇ ਸਾਡੇ ਕਸਟਮਰ ਨੇ ਸਾਡੇ ਨਾਲ ਲੂਜ਼ ਕੀਤਾ ਪਲੱਸ ਸਾਨੂੰ ਰੈਫਰ ਕੀਤਾ ਪਲੱਸ ਸਾਨੂੰ ਸਪੋਰਟ ਫੀਡਬੈਕ ਕਰਦੇ ਰਹੇ ਨੇ ਤੇ ਉਹਨਾਂ ਦਾ ਇੱਕ ਐਪਰੀਸ਼ੀਏਸ਼ਨ ਦੇ ਲਈ ਅਸੀਂ ਇੱਕ ਇਵੈਂਟ ਆਰਗੇਨਾਈਜ਼ ਕਰਾਂਗੇ ਜਿੱਥੇ ਅਸੀਂ ਸਾਰੇ ਆਪਣੇ ਕਸਟਮਰ ਨੂੰ ਇਕੱਠੇ ਕਰ ਸਕੀਏ ਤਾਂ ਇੱਕ ਤਾਂ ਮੌਕਾ ਉਹਨਾਂ ਲਈ ਹੈ ਜਿਹੜੇ ਕਿਸੇ ਕਾਰਨ ਹੋਲਡ ਅਪ ਹੋ ਰਹੇ ਨੇ ਕਿ ਨਹੀਂ ਕੀਤਾ ਜਾ ਸਕਦਾ ਤੇ ਪਲੱਸ ਓਬਵੀਅਸਲੀ ਇੱਕ ਮੋਟੀਵੇਸ਼ਨ ਦੇ ਲਈ ਮਨੀ ਬਹੁਤ ਮੈਟਰ ਕਰਦਾ ਤੇ ਇਹ ਸਾਰੀ ਚੀਜ਼ ਨੂੰ ਇੱਕ ਆਪਾਂ ਇੱਕ ਪ੍ਰੋਗਰਾਮ ਦੇ ਰੂਪ ਚ ਲੈ ਕੇ ਆ ਰਹੇ ਹਾਂ 42 ਡੇਜ਼ ਦਾ
ਜੀ ਸੋ 42 ਦਿਨਾਂ ਦਾ ਜਿਹੜਾ ਇਹ ਵੇਟ ਲੋਸ ਚੈਲੰਜ ਜਿਹੜਾ ਹੈਗਾ ਇਹਦੇ ਵਿੱਚ ਸਰੋਤਿਓ ਦੱਸ ਰਹੇ ਆ ਸੁਨੀਲ ਵਰਮਾ ਜੀ ਕਿ ਜਿਹੜਾ ਮੈਕਸੀਮਮ ਵੇਟ ਲੋਸ ਪਰਸੈਂਟੇਜ ਹੋਊਗੀ ਹਨਾ ਜਿਨ੍ਹਾਂ ਦੀ ਸੋ ਉਹਨਾਂ ਨੂੰ$5,000 ਤੱਕ ਦੀ ਵੈਲਿਊ ਮਨੀ ਪ੍ਰਾਈਸ ਜਿਹੜਾ ਆ ਉਹ ਦਿੱਤਾ ਜਾਣਾ ਸੋ ਸੁਨੀਲ ਵਰਮਾ ਜੀ ਇਹ ਤਾਂ ਮੈਨੂੰ ਲੱਗਦਾ ਵੀ ਇੱਕ ਤਰ੍ਹਾਂ ਦੀ ਲੋਟਰੀ ਆ ਸੋ ਐਂਟਰੀਜ਼ ਦੀ ਤੁਸੀਂ ਗੱਲ ਕੀਤੀ ਹੈ ਕਿ ਮੈਕਸੀਮਮ ਤੁਸੀਂ 30 ਤੱਕ
ਹਾਂਜੀ ਸਾਡੀ ਇਹ ਹੈ ਕਿਉਂਕਿ ਅਸੀਂ ਇੱਕ ਕਾਇੰਡ ਆਫ ਪਹਿਲਾ ਇਵੈਂਟ ਕਰ ਰਹੇ ਹਾਂ ਤੇ ਅਸੀਂ ਉਨੇ ਕੁ ਰੱਖੀਏ ਜਿੰਨਾ ਕੁ ਨੂੰ ਅਸੀਂ ਕਮਿਊਨੀਕੇਟ ਕਰ ਸਕੀਏ ਜਾਂ ਜਿਨ੍ਹਾਂ ਨਾਲ ਅਸੀਂ ਅਕੋਮੋਡੇਟ ਕਰ ਸਕੀਏ ਤੇ ਇਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਿਰਫ ਮੈਲਬਨ ਵਰਲਡ ਦੇ ਹੀ ਪਾਰਟੀਸਪੈਂਟ ਲੈ ਸਕੀਏ ਬਿਕੋਜ਼ ਇਹਦੇ ਚ ਇੱਕ ਕੁਛ ਕੰਡੀਸ਼ਨ ਹੈ ਕੰਪੀਟੀਸ਼ਨ ਦੀਆਂ ਉਹਦੇ ਚ ਕੀ ਹੈ ਕਿ ਅਸੀਂ ਜਿਹੜਾ ਵੀ ਜੁਆਇਨ ਕਰਦਾ ਤਾਂ ਉਹਦੇ ਕੋਲ ਅਸੀਂ 30-40 ਸੈਕਿੰਡ ਦਾ ਵੀਡੀਓ ਬਣਾਉਂਦੇ ਹਾਂ ਜਿਹਦੇ ਚ ਫੇਸ ਦਿਖਾਉਣਾ ਕੋਈ ਜ਼ਰੂਰੀ ਨਹੀਂ ਹੈ ਇਟਸ ਜਸਟ ਫੋਰ ਅਵਰ ਐਵੀਡੈਂਸ ਕਿ ਆਪਣੇ ਐਵੀਡੈਂਸ ਦੇ ਲਈ ਕਿ ਕੱਲ ਨੂੰ ਇਸ ਨੂੰ ਆਪਾਂ ਫੇਰ ਦਿਖਾ ਸਕੀਏ ਕੋਈ ਇਹ ਨਾ ਕਵੇ ਜਾਂ ਕੋਈ ਇਹ ਕਲੇਮ ਨਾ ਕਰੇ ਕਿ ਉਹ ਫਲਾਣੇ ਪਰਸਨ ਦਾ ਵੇਟ ਇੰਨਾ ਨਹੀਂ ਸੀਗਾ ਜਾਂ ਇੰਨਾ ਸੀਗਾ ਉਹਨਾਂ ਨੇ ਇੰਨਾ ਲੀਜ਼ ਕੀਤਾ ਉਸ ਨੂੰ ਇੱਕ ਫੇਅਰ ਗੇਮ ਦੇ ਲਈ ਅਸੀਂ 30-40 ਸੈਕਿੰਡ ਦਾ ਵੀਡੀਓ ਬਣਾਵਾਂਗੇ ਉਹਦੇ ਨਾਲ ਕਾਇੰਡ ਆਫ ਲਾ ਕੇ ਨਿਊਜ਼ ਪੇਪਰ ਰੱਖ ਕੇ ਡੇਟ ਕਨਫਰਮ ਕਰਕੇ ਬਿਕੋਜ਼ ਜਿਹੜਾ ਵੀ ਕੰਪੀਟੀਸ਼ਨ ਜਿਸ ਤਰੀਕ ਨੂੰ ਕਰੂਗਾ ਉਹਦਾ ਐਗਜੈਕਟ 42 ਡੇਜ਼ ਬਾਅਦ ਫਿਨਿਸ਼ ਹੋਊਗਾ ਜਿਹੜਾ 42 ਡੇਜ਼ ਦੇ ਲਾਸਟ ਡੇ ਤੇ ਅਵੇਲੇਬਲ ਨਹੀਂ ਹੋ ਸਕਿਆ ਜਾਂ ਵੀਡੀਓ ਨਹੀਂ ਦੇ ਸਕਿਆ ਉਹ ਸਿੰਪਲ ਹੈ ਡਿਸਕੁਆਲੀਫਾਈ ਕਰਾਂਗੇ ਅਸੀਂ ਉਹਨੂੰ ਤੇ ਇਹ ਫੇਅਰ ਗੇਮ ਕਰਕੇ 42 ਡੇਜ਼ ਚੱਲੇਗਾ ਉਹਦੇ ਚ ਅਸੀਂ 3 ਵਾਰੀ ਸਮਾਲ 30-40 ਸੈਕਿੰਡ ਦਾ ਵੀਡੀਓ ਲਵਾਂਗੇ ਪਹਿਲੇ ਮਿਡ ਚ ਤੇ ਲਾਸਟ ਚ ਤਾਂ ਇੱਕ ਫੇਅਰ ਗੇਮ ਨੂੰ ਰੱਖ ਸਕੀਏ ਤੇ ਇਹਦੇ ਚ ਪਰਸੈਂਟੇਜ ਅਸੀਂ ਇਦਾਂ ਕਰਾਂਗੇ ਕਿਉਂਕਿ ਓਬਵੀਅਸਲੀ ਜਿਹੜਾ ਬੰਦੇ ਦਾ 100+ ਕਿਲੋ ਹੈ ਉਹ ਕਿਲੋਆਂ ਚ ਬਹੁਤ ਸਪੀਡ ਨਾਲ ਲੂਜ਼ ਕਰਦਾ ਜਿਹਦਾ ਥੋੜਾ ਹੁੰਦਾ ਉਹ ਥੋੜਾ ਕਰਦਾ ਇਹਨੂੰ ਪਰਸੈਂਟੇਜ ਨਾਲ ਡਿਵਾਈਡ ਕਰਦਾ ਫੋਰ ਐਗਜ਼ਾਮਪਲ ਜੇ ਕਿਸੇ ਨੇ 10 ਕਿਲੋ ਲੂਜ਼ ਕੀਤਾ ਉਹਦੀ ਬਾਡੀ 100 ਕਿਲੋ ਦੀ ਹੈ ਤਾਂ ਹੀ ਲੂਜ਼ 10% 90 ਹੋ ਗਿਆ 100 ਤੋਂ 90 ਆ ਗਿਆ ਜੇ ਕਿਸੇ ਦਾ ਵੇਟ 50 ਕਿਲੋ ਹੈ ਤਾਂ ਉਹਨਾਂ ਨੇ 50 ਤੋਂ 45 ਆ ਗਏ ਉਹਨਾਂ ਨੇ 5 ਕਿਲੋ ਲੂਜ਼ ਕੀਤਾ ਤਾਂ ਉਹ ਵੀ 10% ਹੋ ਗਏ ਤਾਂ ਅਸੀਂ ਇਦਾਂ ਪਰਸੈਂਟੇਜ ਦੇ ਨਾਲ ਚੱਲਾਂਗੇ ਤੇ ਇਹਨੂੰ ਫੇਅਰ ਗੇਮ ਰੱਖਦੇ ਹੋਏ
ਠੀਕ ਸੋ ਸੁਨੀਲ ਜੀ ਇੱਕ ਵਾਰ ਆਪਾਂ ਸਰੋਤਿਆਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗੇ ਕਿ ਇਹ ਜਿਹੜੀ ਕੰਪੀਟੀਸ਼ਨ ਦੀ ਜਿਹੜੀ ਡੇਟ ਆ ਉਹ ਸਟਾਰਟ ਕਦੋਂ ਆ ਜਿਹੜੀ ਐਂਟਰੀਜ਼ ਦੀ ਜਿਹੜੀ ਐਂਡ ਡੇਟ ਕੀ ਆ ਤੇ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਕੀ ਪ੍ਰੋਸੀਜਰ ਤੁਸੀਂ ਰੱਖਿਆ ਕਿਵੇਂ ਉਹ ਪਾਰਟੀਸਪੇਟ ਕਰਨ ਇਹਦੇ ਵਿੱਚ?
ਇਹਦੀ ਆਪਾਂ ਸਟਾਰਟਿੰਗ ਡੇਟ ਜੀ ਐਕਚੁਅਲੀ ਅਸੀਂ ਇਹ 10 ਤਰੀਕ ਤੋਂ ਸ਼ੁਰੂ ਕਰਤਾ ਸੀਗਾ
ਜੀ,
ਤੇ 10 ਤਰੀਕ ਨੂੰ ਸ਼ੁਰੂ ਕਰਕੇ ਇਹਦੀ ਆਪਾਂ ਲਾਸਟ ਡੇਟ ਰੱਖੀ ਹੈ 17th ਆਫ ਦਿਸ ਮੰਥ, ਅਸੀਂ ਇੱਕ ਵੀਕ ਦੀ ਵਿੰਡੋ ਰੱਖੀ ਹੈ।
17 ਜੁਲਾਈ ਜਿਹੜੀ ਹੈ
ਲਾਸਟ ਹੈ ਜੀ ਉਹਦੇ ਵਿੱਚ ਐਂਟਰੀਜ਼ ਦੇ ਲਈ। ਉਹਦੇ ਐਂਟਰੀ ਲਈ ਇੱਕ ਰਜਿਸਟ੍ਰੇਸ਼ਨ ਫੀਸ ਅਸੀਂ ਥੋੜੀ ਜਿਹੀ ਰੱਖੀ ਹੈ, ਬਿਕੋਜ਼ ਇਸ ਨੂੰ ਇੱਕ ਸਟਾਰਟਿੰਗ ਤੇ ਇੱਕ ਕਾਇੰਡ ਆਫ ਲਾਈਕ ਆਪਾਂ ਕੋਈ ਚੀਜ਼ ਕਰ ਰਹੇ ਹਾਂ, ਜੇ ਸਾਡੇ ਚਾਰ ਕੁਛ ਅਸੀਂ ਉਹਦੇ ਚ ਇਨਪੁਟ ਕੀਤੀ ਹੁੰਦੀ ਹੈ ਤਾਂ ਅਸੀਂ ਉਸ ਨੂੰ ਫਾਲੋ ਅਪ ਕਰਦੇ ਹਾਂ। ਤੇ ਇਹਦੇ ਚ ਪ੍ਰੋਡਕਟ ਤੇ ਅਸੀਂ ਟੋਟਲੀ ਇਸ ਚ ਫ੍ਰੀ ਦੇਵਾਂਗੇ ਆਪਣੇ ਵੱਲੋਂ, ਪ੍ਰੋਡਕਟ ਹੈ ਨਾਲ ਉਹਦੇ ਨਾਲ ਪ੍ਰੋਟੀਨ ਪਾਊਡਰ ਹੈ ਉਹ ਸਾਰਾ ਕੁਛ ਅਸੀਂ ਨਾਲ, ਪਲੱਸ ਜਿਹੜੀ ਸਾਡੀ ਸਪੋਰਟ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਸਾਰਾ ਪੈਕੇਜ ਅਸੀਂ ਦੇਵਾਂਗੇ। ਨਾਲ ਇਹਦੇ ਨਾਲ ਸਿਰਫ ਇੱਕ ਰਜਿਸਟ੍ਰੇਸ਼ਨ ਫੀਸ ਰੱਖੀ ਹੈ ਅਸੀਂ ਥੋੜੀ, ਤੇ ਨਾਲ ਇਹਦੇ ਐਂਟਰੀ ਦੇ ਲਈ ਸਿੰਪਲ ਸਾਨੂੰ ਕਾਲ ਕਰੋ ਤੇ ਤੁਹਾਨੂੰ ਕਿਸੇ ਨੂੰ ਕਿਸੇ ਜਗ੍ਹਾ ਤੇ ਆਉਣ ਦੀ ਲੋੜ ਨਹੀਂ ਹੈ। ਵੀ ਗੋਟ ਅ ਪ੍ਰੋਪਰ ਟੀਮ, ਅਸੀਂ ਇਹਦੇ ਲਈ ਇੱਕ ਅਲੱਗ ਤੋਂ ਟੀਮ ਡੈਡੀਕੇਟ ਕੀਤੀ ਹੈ ਜਿਹਦੇ ਵਿੱਚ ਮੈਂ ਵੀ ਹਾਂ, ਤੇ ਅਸੀਂ ਕਸਟਮਰ ਦੇ ਘਰ ਜਾ ਕੇ ਉਹਦੀ ਸੁਵਿਧਾ ਦੇ ਹਿਸਾਬ ਨਾਲ ਜਿਸ ਵੇਲੇ ਉਹ ਅਵੇਲੇਬਲ ਹੈ ਉਸ ਵੇਲੇ ਜਾ ਕੇ ਅਸੀਂ 30-40 ਸੈਕਿੰਡ ਦਾ ਵੀਡੀਓ ਬਣਾਵਾਂਗੇ ਤੇ ਉਹਨਾਂ ਨੂੰ ਉੱਥੇ ਹੀ ਪ੍ਰੋਡਕਟ ਡਿਲੀਵਰ ਕਰਾਂਗੇ, ਉੱਥੇ ਹੀ ਉਹਨਾਂ ਨੂੰ ਐਕਸਪਲੇਨ ਕਰਾਂਗੇ ਤੇ ਵਿਦ ਇਨ 42 ਡੇਜ਼ ਇਸ ਕਾਇੰਡ ਆਫ ਹੈਂਡ ਹੋਲਡਿੰਗ ਕੰਪੀਟੀਸ਼ਨ ਕਰਾਂਗੇ, ਕਿਉਂਕਿ ਅਸੀਂ ਆਪ ਚਾਹੁੰਦੇ ਹਾਂ ਕਿ ਜਿੰਨੇ ਵੱਧ ਤੋਂ ਵੱਧ ਵੇਨ ਕਰ ਸਕਣ। ਜੇ ਕਿਸੇ 2 ਜਾਂ 3 ਬੰਦਿਆਂ ਦਾ ਸੇਮ ਅਮਾਉਂਟ ਆਫ ਵੇਟ ਲੂਸ ਹੋਇਆ ਤਾਂ ਉਹ ਪ੍ਰਾਈਸ ਮਨੀ ਨੂੰ ਡਿਵਾਈਡ ਕਰ ਦਾਂਗੇ, ਉਹ ਆਪਾਂ ਉਨੇ ਚ ਡਿਵਾਈਡ ਹੋ ਚੁੱਕੀ ਤੇ, ਬਟ ਇਹ ਪ੍ਰਾਈਜ ਮਨੀ ਹੈ, ਇਹ ਐਜ਼ ਏ ਮਨੀ ਦੇਵਾਂਗੇ, ਇਹਦੇ ਕੋਈ ਇਹ ਨਹੀਂ ਹੈ ਕਿ ਉਨੀ ਵਰਥ ਦਾ ਕੋਈ ਗਿਫਟ ਦੇਵਾਂਗੇ, ਇਟਸ ਗੋਇੰਗ ਟੂ ਬੀ ਦਾ ਐਕਚੁਅਲ ਮਨੀ ਜਿਹੜਾ ਉਹ ਕਿਸੇ ਤਰ੍ਹਾਂ ਵੀ ਕਿਤੇ ਵੀ ਯੂਜ਼ ਕਰ ਸਕਦੇ ਨੇ
ਜੀ। ਸੋ ਸੁਨੀਲ ਜੀ, ਤੁਸੀਂ ਆਪਣਾ ਨੰਬਰ ਵੀ ਜ਼ਰੂਰ ਦੱਸ ਦਿਓ, ਕਿਉਂਕਿ ਜਿਹੜੇ ਵੀ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈਣਾ ਚਾਹੁੰਦੇ ਹੋਣਗੇ ਇਸ ਵੇਲੇ ਸਾਨੂੰ ਸੁਣ ਵੀ ਰਹੇ ਆ, ਉਹ ਹਨਾ ਜਿਵੇਂ ਤੁਸੀਂ ਦੱਸਿਆ ਕਿ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ, ਸਿਰਫ ਇੱਕ ਕਾਲ ਦੀ ਦੂਰੀ ਹੈ ਜਿਹੜੀ ਤੁਹਾਡੇ ਨਾਲ ਜੁੜ ਕੇ, ਤੇ ਉਹ ਇਹਦੇ ਵਿੱਚ ਐਂਟਰੀ ਲੈ ਸਕਣਗੇ। ਸੋ ਪਲੀਜ਼ ਥੋੜਾ ਜਿਹਾ ਇੱਕ ਤਾਂ ਨੰਬਰ ਦੇ ਬਾਰੇ ਦੱਸ ਦਿਓ, ਇੱਕ ਵਾਰ ਫਿਰ ਅਸੀਂ ਇਹ ਜ਼ਰੂਰ ਦੱਸ ਦਿਆਂਗੇ ਕਿ ਇਸ ਕੰਪੀਟੀਸ਼ਨ ਦੇ ਵਿੱਚ ਜਿਹੜਾ ਵੀ ਰਿਜ਼ਲਟ ਜਦੋਂ ਕੱਢਿਆ ਜਾਣਾ ਜੀ ਉਹ ਹੋਣਾ ਮੈਕਸੀਮਮ ਵੇਟ ਲੂਸ ਪਰਸੈਂਟੇਜ ਜਿਹੜੀ ਹੋਣੀ ਆ ਹਨਾ, ਤੇ ਇਨਾਮ ਦੇ ਵਿੱਚ ਜਿਵੇਂ ਸੁਨੀਲ ਵਰਮਾ ਜੀ ਦੱਸ ਰਹੇ ਆ ਕਿ $5,000 ਜਿਹੜੀ ਮਨੀ ਵੈਲਿਊ ਵਾਲਾ ਜਿਹੜਾ ਪ੍ਰਾਈਜ਼ ਆ ਉਹ ਦੇਣਾ ਹੈ ਇਹਨਾਂ ਨੇ, ਤੇ ਨਾਲ ਹੀ ਨਾਲ ਪ੍ਰੋਡਕਟ ਜਿਹੜਾ ਆ ਤੇ ਜਿਹੜਾ ਪ੍ਰੋਟੀਨ ਪਾਊਡਰ ਆ ਹਨਾ ਉਹ ਵੀ ਦਿੱਤਾ ਜਾਣਾ ਸੋ ਵਿਨਰ ਨੂੰ। ਸੋ ਦੋਸਤੋ ਮੈਨੂੰ ਲੱਗਦਾ ਕਿ ਬੜਾ ਵਧੀਆ ਮੌਕਾ ਜੀ, ਵੈਸੇ ਇੱਥੇ ਤਾਂ ਕਹਿੰਦੇ ਹੁੰਦੇ ਆ ਵੀ $500 ਹੀ ਕਿਸੇ ਦੇ ਹੱਥ ਆ ਜੇ ਤੇ ਉਹ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ, ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਨਾ ਡਾਲਰ ਵੀ ਅਹਿਮੀਅਤ ਰੱਖਦਾ ਹਨਾ।
ਬਿਲਕੁਲ ਜੀ।
ਤੇ ਦੋਸਤੋ ਸੁਨੀਲ ਵਰਮਾ ਜੀ ਤੁਹਾਨੂੰ ਦੱਸ ਦੇਣਗੇ ਕਿ ਉਹਨਾਂ ਦਾ ਜਿਹੜਾ ਨੰਬਰ ਹੈ ਜਿਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਉਹਨਾਂ ਨੂੰ, ਉਸ ਨੰਬਰ ਤੇ ਤੁਸੀਂ ਕਾਲ ਕਰਕੇ ਤੇ ਤੁਸੀਂ ਇਸ ਕੰਪੀਟੀਸ਼ਨ ਦੇ ਵਿੱਚ ਐਂਟਰੀ ਜਿਹੜੀ ਆ ਉਹ ਲੈ ਸਕਦੇ ਹੋ। ਪਰ ਇਹ ਧਿਆਨ ਰੱਖਣ ਵਾਲੀ ਗੱਲ ਹੈ ਕਿ ਐਂਟਰੀ ਸਿਰਫ 17 ਜੁਲਾਈ ਤੱਕ ਹੀ ਖੁੱਲੀ ਆ, ਤੇ ਉਹਨਾਂ ਦਾ ਕਹਿਣਾ ਕਿ 15 ਜਿਹੜੇ ਲੋਕ ਪਹਿਲਾਂ ਹੀ ਐਂਟਰ ਹੋ ਚੁੱਕੇ ਆ, ਪਾਰਟੀਸੀਪੇਟ ਜਿਹੜੇ ਕਰ ਰਹੇ ਆ। ਤੇ ਬਾਕੀ ਜਿਹੜੀ ਮੈਨੂੰ ਖੂਬਸੂਰਤ ਗੱਲ ਇਹ ਵੀ ਲੱਗੀ ਆ ਵੀ ਜਿਹੜਾ ਤੁਸੀਂ ਇੱਕ ਅਵਾਰਡ ਫੰਕਸ਼ਨ ਵੀ ਬਾਅਦ ਵਿੱਚ ਕਰਨਾ, ਸੋ ਇੱਕ ਐਪਰੀਸੀਏਸ਼ਨ ਜਿਹੜੀ ਆ ਜਿਹੜੇ ਪਹਿਲਾਂ ਤੋਂ ਜੁੜੇ ਹੋਏ ਲੋਕਾਂ ਦੇ ਲਈ। ਤੇ ਜਿਵੇਂ ਸੁਨੀਲ ਜੀ ਤੁਸੀਂ ਗੱਲ ਕੀਤੀ ਆ ਵੀ ਕੁਛ ਲੋਕ ਜਿਹੜੇ ਸੀ ਉਹ ਵਿੱਚੋਂ ਕੰਟੀਨਿਊ ਨਹੀਂ ਕਰ ਪਏ ਆਪਣੀਆਂ ਮਜਬੂਰੀਆਂ ਦੇ ਕਰਕੇ ਹਨਾ, ਸੋ ਜਿਹੜੇ ਉਹ ਕੰਟੀਨਿਊ ਨਹੀਂ ਕਰ ਪਏ ਕੀ ਉਹ ਵੀ ਇਹਦੇ ਵਿੱਚ ਪਾਰਟੀਸਪੇਟ ਕਰ ਸਕਣਗੇ?
ਬਿਲਕੁਲ, ਇਹਦੇ ਵਿੱਚ ਕੋਈ ਵੀ ਪਾਰਟੀਸਪੇਟ ਕਰ ਸਕਦਾ, ਪੁਰਾਣਾ ਨਵਾਂ ਜਿਹੜਾ ਵੀ ਇੰਟਰਸਟਿਡ ਹੈਗਾ ਉਹ ਕਰ ਸਕਦੇ ਨੇ। ਇਸੀ ਕਰਕੇ ਅਸੀਂ ਇਹਦੇ ਚ ਪ੍ਰਾਈਸ ਦੀ ਕੋਈ ਵੈਲਿਊ ਨਹੀਂ ਰੱਖੀ, ਮਤਲਬ ਜਿਹੜੇ ਪ੍ਰੋਡਕਟ ਦੀ ਕੋਈ ਵੈਲਿਊ ਨਹੀਂ ਰੱਖੀ, ਅਸੀਂ ਪ੍ਰੋਡਕਟ ਆਪਣੇ ਵੱਲੋਂ ਹੀ ਦੇ ਰਹੇ ਹਾਂ। ਜਿਹੜੇ ਕੋਈ ਵੀ ਬੰਦਾ, ਕੋਈ ਵੀ ਮੇਲ ਫੀਮੇਲ ਜਾਂ ਪੁਰਾਣਾ ਜਾਂ ਨਵਾਂ ਕਸਟਮਰ, ਇਹ ਸਾਰਿਆਂ ਲਈ ਅਸੀਂ ਓਪਨ ਰੱਖਿਆ
ਜੀ।
ਇਹਨੂੰ ਅਸੀਂ ਬੇਸਿਕ ਜਿਹੜਾ ਮਕਸਦ ਸੀਗਾ ਕਿ ਅਵਾਰਡ ਫੰਕਸ਼ਨ ਕਰਨਾ ਚਾਹੁੰਦੇ ਸੀ, ਤੇ ਉਸ ਤੋਂ ਪਹਿਲਾਂ ਕਿ ਇੱਕ ਇਹਨੂੰ ਐਕਸਾਈਟਿਡ ਹੋਰ ਬਣਾਉਣ ਦੇ ਲਈ ਅਸੀਂ ਇਹ ਕੰਪੀਟੀਸ਼ਨ ਨੂੰ ਸ਼ੁਰੂ ਕੀਤਾ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਵੀ ਇੰਟਰਸਟਿਡ ਨੇ, ਜਿਹੜੇ ਵੀ ਕਿਸੇ ਤਰ੍ਹਾਂ ਦੀ ਮੋਟੀਵੇਸ਼ਨ ਦੀ ਵੇਟ ਕਰ ਰਹੇ ਨੇ ਤੇ ਉਹ ਹੁਣ ਸ਼ੁਰੂ ਕਰਨ, ਤੇ ਪਲੱਸ ਇਹਦੇ ਚ ਅਸੀਂ ਪਰਸਨਲ ਉਹਨਾਂ ਨੂੰ ਹੈਂਡ ਹੋਲਡਿੰਗ ਸਪੋਰਟ ਦੇ ਕੇ ਉਹਨਾਂ ਨੂੰ ਇਸ ਲੈ ਕੇ ਆਵਾਂਗੇ। ਤੇ ਤੁਸੀਂ ਫੋਨ ਨੰਬਰ ਦੱਸਿਆ ਸੀ ਇਹਨੂੰ ਰਜਿਸਟਰ ਕਰਨ ਦੇ ਲਈ, ਮੇਰਾ ਫੋਨ ਨੰਬਰ ਹੈਗਾ 0411-22-9631। ਮੈਂ ਰਿਪੀਟ ਕਰ ਦੇਣਾ, ਇਸ 0411-22-9631 ਜਾਂ ਸਾਡੀ ਵੈਬਸਾਈਟ ਤੇ www.healthdrops.com.au ਤੇ ਵੀ ਜਾ ਕੇ ਉਹ ਲੋਗਿਨ, ਉੱਥੇ ਆਪਣਾ ਕੰਟੈਕਟ ਫਾਰਮ ਭਰ ਸਕਦੇ ਨੇ ਤੇ ਅਸੀਂ ਕੰਟੈਕਟ ਕਰਕੇ ਉਹਨਾਂ ਨੂੰ ਪ੍ਰੋਪਰਲੀ ਇੱਕ ਵਾਰੀ ਦੁਬਾਰਾ ਫਿਰ ਐਕਸਪਲੇਨ ਕਰਕੇ ਇਫ ਦੇ ਇੰਟਰਸਟਿਡ, ਉਹਨਾਂ ਦੇ ਹਿਸਾਬ ਨਾਲ ਉਹਨਾਂ ਦੇ ਟਾਈਮ ਤੇ ਅਸੀਂ ਉਹਨਾਂ ਦੇ ਕੋਲ ਜਾ ਕੇ
ਉਹਨਾਂ ਦਾ 30 ਸੈਕਿੰਡ ਦਾ ਵੀਡੀਓ, ਉਹਦੇ ਚ ਕੋਈ ਐਸਾ ਨਹੀਂ ਹੈ ਕਿ ਤੁਹਾਡਾ ਵੀਡੀਓ ਅਸੀਂ ਪਬਲਿਸ਼ ਕਰਾਂਗੇ ਜਾਂ ਕੁਛ ਕਰਾਂਗੇ, ਵਿਦਆਊਟ ਯੂਅਰ ਕੰਸਰਨ ਅਸੀਂ ਕੋਈ ਚੀਜ਼ ਪਬਲਿਸ਼ ਨਹੀਂ ਕਰਾਂਗੇ. ਹਾਂ, ਥੋੜਾ ਬਹੁਤਾ ਐਂਡ ਆਫ ਦਾ ਕੰਪੀਟੀਸ਼ਨ ਅਸੀਂ ਉਹਨੂੰ ਕਲੇਮ ਸਿਮ ਦਿਖਾਵਾਂਗੇ ਕਿ ਕਿਵੇਂ ਸਾਨੂੰ ਸ਼ੁਰੂ ਕੀਤਾ ਸੀਗਾ. ਓਬਵੀਅਸਲੀ ਕਿ ਲੋਕਾਂ ਤੇ ਕਿਉਰਿਓਸਿਟੀ ਹੁੰਦੀ ਹੈ ਕਿ ਕਿਵੇਂ ਇਹਨਾਂ ਨੇ ਸ਼ੁਰੂ ਕੀਤਾ ਸੀ ਜਾਂ ਕਿੱਦਾਂ ਸੀ, ਬਟ ਜੇ ਕਿਸੇ ਨੂੰ ਫਿਰ ਵੀ ਆਪਣੇ ਫੇਸ ਤੋਂ ਦਿਖਾਉਣ ਤੋਂ ਪ੍ਰੋਬਲਮ, ਅਸੀਂ ਉਹਨੂੰ ਪ੍ਰੋਪਰ ਪਲਰ ਕਰ ਦਾਂਗੇ.
ਜੀ,
ਤੇ ਬਸ ਉਹ ਇੱਕ ਫੇਅਰ ਗੇਮ ਰੱਖਣ ਦੇ ਲਈ ਵੀਡੀਓ ਜ਼ਰੂਰੀ ਨੇ.
ਜੀ ਜੀ, ਸੋ ਅਸੀਂ ਜ਼ਰੂਰ ਆਪਣੇ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਇਹ ਕੰਪੀਟੀਸ਼ਨ ਰੱਖਿਆ ਗਿਆ ਜੀ, ਇਹ ਮੈਲਬਰਨ ਵਾਸਤੇ ਜਿਹੜੇ ਆਪਣੇ ਭਾਈਚਾਰੇ ਦੇ ਲੋਕ ਆ ਉਹਨਾਂ ਦੇ ਲਈ ਰੱਖਿਆ ਗਿਆ. ਵੈਸੇ ਤੁਸੀਂ ਆਪਣੇ ਜਿਹੜੇ ਦੋਸਤ ਮਿੱਤਰ ਨੇ ਜਾਂ ਆਪਣੇ ਰਿਸ਼ਤੇਦਾਰ ਨੇ ਜਿਹੜੇ ਇੱਥੋਂ ਦੇ ਬੇਸਡ ਨੇ, ਹਨਾ, ਤੁਸੀਂ ਉਹਨਾਂ ਨੂੰ ਵੀ ਇਸ ਕੰਪੀਟੀਸ਼ਨ ਦੇ ਬਾਰੇ ਦੱਸ ਸਕਦੇ ਹੋ, ਔਰ ਜੇਕਰ ਉਹ ਚਾਹੁਣ ਤਾਂ ਉਹ ਵੀ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈ ਸਕਦੇ ਆ. ਜਗਤਾਰ ਗਿੱਲ ਭਾਜੀ ਸਾਡੇ ਨਾਲ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾਈਏ. ਸਤਿ ਸ੍ਰੀ ਅਕਾਲ ਜੀ. ਕਹਿੰਦੇ ਮੇਰੀ ਈਮੇਲ ਦਾ ਵੀ ਕਹਿੰਦੇ ਜਵਾਬ ਦੇ ਦਿਓ ਜੀ, ਤੇ ਮੈਨੂੰ ਵੀ ਕਹਿੰਦੇ ਡ੍ਰੌਪਸ ਭੇਜੋ ਕਦੀ, ਕਿਉਂਕਿ ਕਹਿੰਦੇ ਮੈਂ ਹਰ ਰੋਜ਼ 7-8 ਕਿਲੋਮੀਟਰ ਹਾਈਕਿੰਗ ਕਰਦਾ ਪਰ ਭਾਰ ਨੀ ਮੇਰਾ ਘਟਦਾ. ਕਹਿੰਦੇ ਬਾਕੀ ਸ਼ਾਮਲ ਹੋਣ ਬਾਰੇ ਪੁੱਛਿਆ ਜਗਤਾਰ ਭਾਜੀ. ਅਸਲ ਦੇ ਵਿੱਚ ਇਹ ਸਿਰਫ ਜਿਹੜੇ ਮੈਲਬਰਨ ਵਸਦੇ ਆਪਣੇ ਲੋਕ ਹੈ ਜੀ, ਉਹਨਾਂ ਦੇ ਲਈ ਇਹ ਕੰਪੀਟੀਸ਼ਨ ਰੱਖਿਆ ਗਿਆ, ਕਿਉਂਕਿ ਐਟ ਦਾ ਐਂਡ ਫਿਰ ਜਿਹੜਾ ਇੱਕ ਅਵਾਰਡ ਫੰਕਸ਼ਨ ਜਿਹੜਾ ਰੱਖਿਆ ਜਾਣਾ ਉਹਦੇ ਵਿੱਚ ਵੀ ਉਹਨਾਂ ਸਾਰੇ ਹੀ ਸੱਜਣਾਂ ਨੂੰ ਜਿਹੜੇ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈਣਗੇ, ਔਰ ਜਿਹੜੇ ਪਹਿਲਾਂ ਤੋਂ ਇਸ ਚੀਜ਼ ਦਾ ਫਾਇਦਾ ਲੈ ਚੁੱਕੇ ਹੈਲਥ ਡ੍ਰੌਪਸ ਦਾ, ਉਹਨਾਂ ਨੂੰ ਮੈਨੂੰ ਲੱਗਦਾ ਕਿ ਉੱਥੇ ਜਿਹੜਾ ਐਪਰੀਸੀਏਸ਼ਨ ਅਵਾਰਡ ਹੈ ਉਹ ਦਿੱਤਾ ਜਾਣਾ. ਇਸ ਕਰਕੇ ਇਸ ਚੀਜ਼ ਦਾ ਅਫਸੋਸ ਹੈ ਕਿ ਤੁਸੀਂ ਉੱਥੋਂ ਨਹੀਂ ਇਸ ਕੰਪੀਟੀਸ਼ਨ ਚ ਭਾਗ ਲੈ ਸਕੋਗੇ.
ਜੇ ਭਾਈ ਰੀਅਲੀ ਲੈਣਾ ਚਾਹੁੰਦੇ ਨੇ ਤਾਂ ਅਸੀਂ ਇੱਕ ਆਪਸ਼ਨ ਹੋਰ ਕੀਤੀ ਸੀਗੀ, ਬਟ ਉਹ ਅਸੀਂ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਸ ਤਰ੍ਹਾਂ ਇੰਪਲੀਮੈਂਟ ਕਰ ਸਕਾਂਗੇ. ਭਾਜੀ ਪਲੀਜ਼ ਸੁਜੈਸ਼ਨ ਵੀ ਨਾਲ ਦਿਓ. ਉਹਦੇ ਚ ਕੀ ਹੈ ਕਿ ਜਿਹੜਾ ਵੀਡੀਓ ਅਸੀਂ ਬਣਾਉਣਾ ਉਹ ਤੁਹਾਨੂੰ ਇੱਕ ਰੋ ਵੀਡੀਓ ਅਸੀਂ ਭੇਜ ਦਾਂਗੇ ਕਿ ਅਸੀਂ ਕਿਸ ਤਰ੍ਹਾਂ ਦੀ ਉਹਦੇ ਵਿੱਚ ਚਾਹੁੰਦੇ ਹਾਂ ਕਿ ਐਵੀਡੈਂਸ ਆਵੇ. ਉਸ ਚ ਇੱਕ ਫੁੱਲ ਮਿਰਰ ਚਾਹੀਦਾ ਜਾਂ ਤੁਹਾਡੇ ਨਾਲ ਕੋਈ ਸਹਿਯੋਗੀ ਹੋਵੇ ਜਿਹੜਾ ਨਿਊਜ਼ ਪੇਪਰ ਰੱਖ ਕੇ ਜੇ ਤੁਸੀਂ ਉਸ ਤਰ੍ਹਾਂ ਪ੍ਰੋਪਰਲੀ ਵੀਡੀਓ ਬਣਾ ਸਕਦੇ ਹੋ, ਅਸੀਂ ਮੇ ਬੀ ਤੁਹਾਨੂੰ ਉਸ ਐਂਟਰੀ ਚ ਲੈ ਲਈਏ. ਪਰ ਉਹ ਜਿਹੜੀ ਸਪੋਰਟ ਅਸੀਂ ਫੇਸ ਟੂ ਫੇਸ ਨਹੀਂ ਮਿਲ ਪਾਵਾਂਗੇ ਓਵਰ ਦਾ ਫੋਨ, ਵੀਡੀਓ ਕਾਨਫਰੰਸਿੰਗ ਜਾਂ ਇਸ ਤਰ੍ਹਾਂ ਕਰਕੇ ਆਪਾਂ ਇੱਕ ਦੂਜੇ ਦਾ ਹੈਂਡ ਹੋਲਡਿੰਗ ਕਰ ਸਕਦੇ ਹਾਂ ਉਹਦੇ ਚ.
ਸੋ ਸੁਨੀਲ ਜੀ, ਅਸੀਂ ਸਰੋਤਿਆਂ ਨੂੰ ਜ਼ਰੂਰ ਦੱਸ ਦਈਏ ਕਿ ਜੇਕਰ ਕੋਈ ਵੀ ਦੋਸਤ ਇਸ ਵੇਲੇ ਸੁਣ ਰਿਹਾ ਔਰ ਇੰਟਰ ਹੈ ਜੀ ਇਸ ਕੰਪੀਟੀਸ਼ਨ ਦੇ ਵਿੱਚ ਪਾਰਟੀਸੀਪੇਟ ਕਰਨ ਦੇ ਲਈ, ਤਾਂ ਉਹ ਮੈਨੂੰ ਲੱਗਦਾ ਕਾਲ ਦੀ ਜਾਣਕਾਰੀ ਲੈ ਸਕਦਾ, ਜਾਂ ਫਿਰ ਸਾਨੂੰ ਤੁਸੀਂ ਮੈਸੇਜ request@harmanradio.com ਸਾਡਾ ਈਮੇਲ ਪਤਾ ਹੈ, ਤੇ ਟੈਲੀਗ੍ਰਾਮ ਤੇ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜੇਕਰ ਤੁਸੀਂ ਇੰਟਰਸਟਡ ਹੋ ਇਸ ਕੰਪੀਟੀਸ਼ਨ ਦੇ ਵਿੱਚ ਜਾਣ ਦੇ ਲਈ. ਬਾਕੀ ਸੁਨੀਲ ਵਰਮਾ ਹੋਰਾਂ ਨੇ ਆਪਣਾ ਨੰਬਰ ਦੱਸ ਦਿੱਤਾ ਕਿ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰਾਉਣੀ ਆ ਤੁਸੀਂ ਫੋਨ ਕਰਕੇ ਹੀ ਕਰਾਉਣੀ ਆ. ਸੋ ਉਹਨਾਂ ਦਾ ਨੰਬਰ ਹੈ ਜੀ 0411-229-631. ਤੇ ਇਸ ਤੋਂ ਇਲਾਵਾ ਤੁਸੀਂ ਜਿਹੜੀ ਈਮੇਲ ਆਈਡੀ ਇਹਨਾਂ ਨੇ ਦੱਸੀ ਹੈ, ਤੁਹਾਡੀ ਵੈਬਸਾਈਟ ਦੱਸੀ ਹੈ ਜੀ, ਵੈਬਸਾਈਟ ਦੱਸੀ ਹੈ www.healthdrops.com.au. ਸੋ ਵੈਬਸਾਈਟ ਤੇ ਜਾ ਕੇ ਵੀ ਇਸ ਸੰਬੰਧੀ ਤੁਸੀਂ ਜਾਣਕਾਰੀ ਵੀ ਲੈ ਸਕਦੇ ਹੋ, ਔਰ ਜੇਕਰ ਤੁਸੀਂ ਰਜਿਸਟਰ ਕਰਨਾ ਚਾਹੁੰਦੇ ਹੋ ਆਪਣੇ ਆਪ ਨੂੰ ਤਾਂ ਫਿਰ ਦੇਰ ਨਾ ਕਰੋ, ਕਿਉਂਕਿ 10 ਜੁਲਾਈ ਤੋਂ ਇਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਪਹਿਲਾਂ ਹੀ, ਤੇ 17 ਜੁਲਾਈ ਜਿਹੜੀ ਆ ਉਹ ਅਖੀਰਲੀ ਤਰੀਕ ਆ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈਣ ਦੇ ਲਈ. ਤੇ ਸੁਨੀਲ ਜੀ, ਇਹਦੇ ਬਾਰੇ ਕੋਈ ਹੋਰ ਤੁਸੀਂ ਜਾਣਕਾਰੀ ਜਿਹੜੀ ਆ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋਵੋ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੇ ਲੋਕ ਉਹਨਾਂ ਦੀ ਫੀਡਬੈਕ ਵੀ ਅਸੀਂ ਲਈ ਸੀ ਜਿਹਨਾਂ ਨੇ ਹੈਲਥ ਡ੍ਰੌਪਸ ਯੂਜ਼ ਕੀਤਾ ਆ, ਉਹਦਾ ਅਸਰ ਉਹਨਾਂ ਨੂੰ ਦਿਖਾਈ ਦਿੱਤਾ ਆ, ਹਨਾ. ਤੇ ਇਹ ਕੰਪੀਟੀਸ਼ਨ ਜਿਹੜਾ ਆ ਇਹ ਕੁਛ ਉਹਨਾਂ ਲੋਕਾਂ ਦੇ ਲਈ ਵੀ ਤੁਸੀਂ ਇਹਨਾਂ ਨੇ ਵਿੱਚੋਂ ਛੱਡ ਦਿੱਤਾ ਸੀਗਾ, ਠੀਕ ਹੈ, ਔਰ ਕੁਛ ਲੋਕ ਜਿਹੜੇ ਉਹ ਬਿਲਕੁਲ ਨਵੇਂ ਵੀ ਹੋਣਗੇ, ਹਨਾ, ਜਿਹਨਾਂ ਨੂੰ ਇਸ ਚੀਜ਼ ਦਾ ਫਾਇਦਾ ਆ ਉਹ ਮਿਲ ਸਕਦਾ ਆ. ਪਰ ਤੁਸੀਂ ਜੇ ਇਹਨਾਂ ਦੋਨਾਂ ਕੈਟਾਗਰੀਜ਼ ਦੀ ਗੱਲ ਕਰੀਏ, ਕਿੰਨੇ ਉਤਸ਼ਾਹਿਤ ਹੋ, ਕੀ ਤੁਸੀਂ ਦੇਖਦੇ ਹੋ ਇਸ ਕੰਪੀਟੀਸ਼ਨ ਨੂੰ?
ਦੇਖੋ, ਅਸੀਂ ਸ਼ੁਰੂ ਤੋਂ ਮੈਂ ਬਹੁਤ ਦੇਰ ਤੋਂ ਸੋਚ ਰਿਹਾ ਸੀਗਾ ਕਿ ਜਿੰਨੇ ਵੀ ਸਾਡੇ ਕਸਟਮਰ ਜਿਨ੍ਹਾਂ ਨੇ ਸਾਨੂੰ ਰੈਫਰ ਕੀਤਾ, ਜਿਹੜੇ ਲੋਇਲ ਕਸਟਮਰ ਨੇ ਰੈਫਰ ਕਰਦੇ ਨੇ ਜਾਂ ਸਾਨੂੰ ਸਾਡੇ ਲਈ ਹਰ ਵਾਰੀ ਰੇਡੀਓ ਤੇ ਵੀ ਆ ਕੇ ਆਨ ਏਅਰ ਵੀ ਬੋਲਦੇ ਨੇ, ਤਾਂ ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਕਦੇ ਵੀ ਪ੍ਰੋਪਰਲੀ ਉਹਨਾਂ ਨੂੰ ਮਿਲ ਕੇ ਇੱਕ ਐਪਰੀਸ਼ੀਏਟ ਨਹੀਂ ਕਰ ਪਾਏ. ਤਾਂ ਸਟਾਰਟਿੰਗ ਇਹਦੀ ਇਹ ਸੋਚ ਕੇ ਕੀਤੀ ਸੀ ਕਿ ਆਪਾਂ ਇੱਕ ਇਸ ਤਰ੍ਹਾਂ ਦਾ ਇਵੈਂਟ ਕਰੀਏ ਜਿਹਦੇ ਵਿੱਚ ਇਹ ਅਸੀਂ ਸਾਰਿਆਂ ਨੂੰ ਇੱਕ ਤਰ੍ਹਾਂ ਇੱਕ ਇਕੱਠੇ ਐਪਰੀਸ਼ੀਏਟ ਕਰੀਏ ਬਿਕੋਜ਼ ਆਬਵੀਅਸਲੀ ਉਹ ਆਪ ਤਾਂ ਉਹਨਾਂ ਨੇ ਲੂਜ਼ ਕੀਤਾ ਹੀ ਹੈ, ਨਾਲ ਉਹਨਾਂ ਨੇ ਹੋਰਾਂ ਨੂੰ ਰੈਫਰ ਵੀ ਕੀਤਾ, ਹੋਰਾਂ ਦੀ ਹੈਲਪ ਵੀ ਕੀਤੀ ਹੈ, ਸਾਡਾ ਕਾਰੋਬਾਰ ਵਧਾਉਣ ਚ ਵੀ ਉਹਨਾਂ ਨੇ ਬਹੁਤ ਜ਼ੋਰ ਲਾਇਆ, ਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਐਪਰੀਸ਼ੀਏਟ ਕੀਤਾ ਜਾਵੇ, ਜਿਨ੍ਹਾਂ ਨੂੰ ਹੁਣ ਸਾਲ ਸਾਲ ਦੋ ਦੋ ਸਾਲ ਹੋ ਗਿਆ ਸਾਡੇ ਨਾਲ ਵੇਟ ਲੂਜ਼, ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਸਾਡਾ ਟੱਚ ਟੁੱਟਦਾ ਜਾ ਰਿਹਾ, ਤੇ ਉਹਨਾਂ ਨੂੰ ਇੱਕ ਜਗ੍ਹਾ ਤੇ ਲੈ ਕੇ, ਤੇ ਉਸ ਤੋਂ ਪਹਿਲਾਂ ਇੱਕ ਉਹ ਚੀਜ਼ ਨੂੰ ਤਿਆਰ ਕਰਨ ਦੇ ਲਈ ਕਿਉਂ ਨਾ ਉਸ ਤੋਂ ਪਹਿਲਾਂ ਇੱਕ ਕੰਪੀਟੀਸ਼ਨ ਕਰ ਦਿੱਤਾ ਜਾਵੇ। ਕੰਪੀਟੀਸ਼ਨ ਨਾਲ ਕੀ ਹੋਊਗਾ ਕਿ ਨਵੇਂ ਵੀ ਆਣਗੇ, ਪਲੱਸ ਜਿਹੜੇ ਕਿਸੇ ਕਾਰਨ ਸਾਡੇ ਨਾਲ ਕੰਟੀਨਿਊ ਨਹੀਂ ਕਰੇ ਸਕੇ, ਜੇ ਹੁਣ ਅਸੀਂ 15-16 ਬੰਦੇ ਦੀ ਸਾਡੀ ਐਂਟਰੀ ਹੋਈ ਹੈ, ਉਹਨਾਂ ਵਿੱਚੋਂ 50% ਸਾਡੇ ਉਹ ਕਸਟਮਰ ਆਏ ਨੇ ਜਿਹੜੇ ਕਿਸੇ ਕਾਰਨ ਕੰਟੀਨਿਊ ਨਹੀਂ ਕਰ ਪਾਏ ਸੀਗੇ, ਦੇ ਆਰ ਸੋ ਐਕਸਾਈਟਿਡ ਕਿ ਹੁਣ ਇਹਨੂੰ ਸ਼ੁਰੂ ਕਰੀਏ। ਇੱਕ ਮੋਟੀਵੇਸ਼ਨ ਉਹਨਾਂ ਦੇ ਲਈ ਆ ਗਿਆ ਕਿਉਂਕਿ ਉਹਨਾਂ ਨੇ ਛੱਡਿਆ ਸੀਗਾ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਉਹਨਾਂ ਦੀ ਮੋਟੀਵੇਸ਼ਨ ਜਾਂ ਡੈਡੀਕੇਸ਼ਨ ਟੁੱਟ ਗਈ ਸੀਗੀ, ਤੇ ਉਹ ਸਾਰੇ ਸ਼ੁਰੂ ਕਰ ਰਹੇ ਨੇ ਨਾਲ ਉਹਨਾਂ ਦੇ ਨਾਲ ਹੁਣ ਅਸੀਂ ਪਰਸਨਲਾਈਜ਼ ਇੱਕ ਟੀਮ ਬਣਾ ਕੇ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ, ਤੇ ਉਹਨਾਂ ਨੂੰ ਉੱਥੇ ਐਪਰੀਸ਼ੀਏਟ ਕਰਾਂਗੇ ਪ੍ਰਾਈਜ਼ ਮਨੀ ਦੇ ਨਾਲ। ਜਿਹੜੇ ਬਾਕੀ ਜਿਹੜੇ ਸਾਡੇ ਨਾਲ ਆਲਰੇਡੀ ਜਿਨ੍ਹਾਂ ਨੇ ਸਾਨੂੰ ਰੈਫਰ ਕੀਤਾ, ਸਾਡੇ ਨਾਲ ਖੜੇ ਨੇ, ਸਾਨੂੰ ਸੁਜੈਸ਼ਨ ਦਿੱਤੀਆਂ ਟਾਈਮ ਟੂ ਟਾਈਮ ਜਾਂ ਹਰ ਤਰ੍ਹਾਂ ਸਾਡੀ ਹੈਲਪ ਕੀਤੀ ਹੈ, ਤੇ ਉਹ ਸਾਰਿਆਂ ਦੇ ਲਈ ਇੱਕ ਅਸੀਂ ਉੱਥੇ ਇੱਕ ਅਵਾਰਡ ਐਪਰੀਸ਼ੀਏਸ਼ਨ ਫੰਕਸ਼ਨ ਕੀਤਾ, ਜਿਹੜਾ ਆਪਣੇ ਕਾਇੰਡ ਚ ਇੱਕ ਅਲੱਗ ਤੋਂ ਹੀ ਅਵਾਰਡ ਫੰਕਸ਼ਨ ਹੋਊਗਾ। ਤੁਸੀਂ ਹੋਰ ਤਰ੍ਹਾਂ ਦੇ ਅਵਾਰਡ ਫੰਕਸ਼ਨ ਸੁਣੇ ਹੋਣਗੇ, ਵੇਟ ਲੂਜ਼ ਅਵਾਰਡ ਫੰਕਸ਼ਨ ਪਹਿਲੀ ਵਾਰ।
ਸੋ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਤਰ੍ਹਾਂ ਦਾ ਚਲੋ ਇਹ ਫੰਕਸ਼ਨ ਹੋਣਾ। ਅੱਛਾ ਸੁਨੀਲ ਜੀ, ਕਈ ਵਾਰ ਕੀ ਹੁੰਦਾ ਕਿ ਚਲੋ ਜਿਨ੍ਹਾਂ ਨੇ ਕਈ ਵਾਰ ਮਜਬੂਰੀਆਂ ਕਾਰਨ ਪੂਰਾ ਨਹੀਂ ਕੀਤਾ ਹੋਣਾ ਇਹ ਚੈਲੰਜ, ਜਾਂ ਜਿਨ੍ਹਾਂ ਨੇ ਸ਼ੁਰੂ ਕੀਤਾ ਹੈਲਥ ਡਰੋਪਸ ਦੇ ਨਾਲ ਪਰ ਕਿਸੇ ਕਾਰਨ ਉਹਨਾਂ ਨੂੰ ਛੱਡਣਾ ਪਿਆ, ਪਰ ਕਈ ਵਾਰ ਕੀ ਹੁੰਦਾ ਹੈ ਕਿ ਉਹਨਾਂ ਨੇ ਸ਼ੁਰੂ ਵੀ ਕੀਤਾ ਪੂਰਾ ਵੀ ਕੀਤਾ ਪਰ ਅਸਰ ਉਸ ਹੱਦ ਤੱਕ ਨਹੀਂ ਹੋਇਆ ਹਨਾ, ਉਹ ਕੀ ਹੁੰਦਾ ਕਿ ਉਹਨਾਂ ਦੇ ਵਿੱਚ ਫਿਰ ਐਵੇਂ ਬੇਤੁਕੀ ਨਿਰਾਸ਼ਾ ਜਿਹੜੀ ਆ
ਜੀ
ਉਹ ਬਣ ਜਾਂਦੀ ਹੈ। ਸੋ ਉਹਨਾਂ ਦੇ ਲਈ ਵੀ ਕੋਈ ਸੁਨੇਹਾ ਜ਼ਰੂਰ?
ਬਿਲਕੁਲ ਜੀ, ਦੇਖੋ ਨਿਰਾਸ਼ਾ ਬਣਦੀ ਹੈ, ਇਟਸ ਅ ਹਿਊਮਨ ਨੇਚਰ ਕਿ ਸਾਨੂੰ ਨਾ ਰਿਜ਼ਲਟ ਬਹੁਤ ਛੇਤੀ ਚਾਹੀਦਾ ਹੁੰਦਾ, ਹਰ ਚੀਜ਼ ਦੇ ਲਈ ਅਸੀਂ ਕਾਲੇ ਪੈ ਜਾਂਦੇ ਹਾਂ। ਬਿਕੋਜ਼ ਅੱਜ ਕੱਲ ਸਾਡਾ ਸੁਭਾਅ ਇਦਾਂ ਬਣ ਗਿਆ ਕਿ ਅਸੀਂ ਫੂਡ ਆਰਡਰ ਕਰਦੇ ਹਾਂ ਮਿੰਟੋ ਮਿੰਟੀ ਫੂਡ ਆ ਜਾਂਦਾ, ਅਸੀਂ ਕਿਸੇ ਨੂੰ ਕਾਲ ਲਾਣੀ ਹੁੰਦੀ ਹੈ ਮਿੰਟੋ ਮਿੰਟੀ ਕਾਲ ਲੱਗ ਜਾਂਦੀ ਹੈ, ਤੇ ਜਦੋਂ ਸਬਰ ਘੱਟ ਰਿਹਾ ਤੇ ਜਦੋਂ ਵੀ ਅਸੀਂ ਕੋਈ ਚੀਜ਼ ਕਰਦੇ ਹਾਂ ਉਹਦਾ ਸਟਾਰਟਿੰਗ ਰਿਜ਼ਲਟ ਬਹੁਤ ਛੋਟਾ ਹੁੰਦਾ। ਤੁਸੀਂ ਕੋਈ ਵੀ ਚੀਜ਼ ਕਰਦੇ ਹੋ ਉਹਦਾ ਸਟਾਰਟਿੰਗ ਰਿਜ਼ਲਟ ਛੋਟਾ ਹੁੰਦਾ, ਜਦੋਂ ਅਸੀਂ ਕੰਟੀਨਿਊ ਕਰਦੇ ਰਹਿੰਦੇ ਐਂਡ ਚ ਉਹਦਾ ਰਿਜ਼ਲਟ ਬਹੁਤ ਵੱਡਾ ਹੋ ਜਾਂਦਾ। ਸੇਮ ਚੀਜ਼ ਹੁੰਦੀ ਹੈ ਕਿ ਹੁਣ ਅਸੀਂ ਜਿੱਥੇ ਦੇਖਦੇ ਹਾਂ ਕਿ ਕਸਟਮਰ ਜੇ ਲੂਜ਼ ਕਰ ਰਹੇ ਹੋ, ਲੈਟਸ ਸੇ ਤੁਸੀਂ 200 ਗ੍ਰਾਮ 300 ਗ੍ਰਾਮ ਡੇਲੀ ਦਾ ਲੂਜ਼ ਕੀਤਾ, ਤੁਸੀਂ ਕਹਿੰਦੇ ਹੋ ਕਿ ਮੈਂ 100 ਕਿਲੋ ਦਾ, ਮੈਂ ਤਾਂ ਸਿਰਫ 200 ਗ੍ਰਾਮ ਜਾਂ 300 ਗ੍ਰਾਮ ਲੂਜ਼ ਕੀਤਾ, ਉਹ ਸਟਾਰਟਿੰਗ ਉਹ ਬੜਾ ਇਗਨੋਰੇਬਲ ਆ ਜਾਂਦਾ ਅਮਾਊਂਟ। ਫਿਰ ਉਹਨੂੰ ਆਪਾਂ ਹਫ਼ਤੇ ਚ ਕਨਵਰਟ ਕਰਦੇ ਹਾਂ, ਹਫ਼ਤੇ ਚ 1 ਕਿਲੋ 1.5 ਕਿਲੋ 2 ਕਿਲੋ ਹੋ ਜਾਂਦਾ, ਉਹ ਫਿਰ ਛੋਟਾ ਹੁੰਦਾ, ਬੰਦਾ ਕਹਿੰਦਾ ਮੈਂ 100 ਕਿਲੋ ਦਾ ਮੈਨੂੰ ਕੋਈ ਫਰਕ ਨਹੀਂ ਪਿਆ, ਤੇ ਉਹ ਸਿਚੁਏਸ਼ਨ ਆ ਜਾਂਦੀ ਹੈ ਕਿ ਜਿੱਥੇ ਹਰ ਬੰਦਾ ਡੀਮੋਟਿਵ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਆਪਾਂ ਨੂੰ ਰਿਜ਼ਲਟ ਛੇਤੀ ਚਾਹੀਦਾ, ਤੇ ਬਟ ਜਿਹੜੇ ਉਹ ਬੈਰੀਅਰ ਨੂੰ ਪਾਰ ਕਰ ਜਾਂਦੇ ਨੇ, ਕਿਉਂਕਿ ਜੇ ਤੁਸੀਂ 200 ਜਾਂ 300 ਗ੍ਰਾਮ ਡੇਲੀ ਦਾ ਲੂਜ਼ ਕੀਤਾ, ਜੇ 300 ਗ੍ਰਾਮ ਨੂੰ ਆਪਾਂ ਡਾਇਰੈਕਟ ਮਲਟੀਪਲਾਈ ਕਰੀਏ 42 ਡੇਜ਼ ਦੇ ਵਿੱਚ, ਅਰਾਊਂਡ 9-10 ਕਿਲੋ ਹੋ ਜਾਂਦਾ, ਅਰਾਊਂਡ ਇੰਨਾ ਹੋ ਜਾਂਦਾ, ਉਹ ਐਂਡ ਵਾਲਾ ਰਿਜ਼ਲਟ ਬਹੁਤ ਵੱਡਾ ਹੋ ਜਾਂਦਾ। ਤਾਂ ਉਹ ਸਾਡੀ ਵੀ ਥੋੜੀ ਉੱਥੇ ਜੋਬ ਹਾਰਡ ਹੋ ਜਾਂਦੀ ਹੈ ਕਿ ਉਹਨਾਂ ਨੂੰ ਇਸ ਚੀਜ਼ ਤੋਂ ਬੈਰੀਅਰ ਤੋਂ ਕੱਢੀਏ ਕਿ ਜਿਹੜਾ ਇਹ ਸਟਾਰਟਿੰਗ ਰਿਜ਼ਲਟ ਹੈ, ਤੁਸੀਂ ਕੋਈ ਵੀ ਕੰਮ ਕਰਦੇ ਹੋ, ਤੁਸੀਂ ਭੱਜਣਾ ਸ਼ੁਰੂ ਕਰਦੇ ਹੋ, ਤੁਸੀਂ ਐਕਸਰਸਾਈਜ਼ ਸ਼ੁਰੂ ਕਰਦੇ ਹੋ, ਤੁਸੀਂ ਕੋਈ ਕਿਸੇ ਤਰ੍ਹਾਂ ਦਾ ਬਿਜ਼ਨਸ ਕਾਰੋਬਾਰ ਸ਼ੁਰੂ ਕਰਦੇ ਹੋ, ਸਟਾਰਟਿੰਗ ਰਿਜ਼ਲਟ ਬਹੁਤ ਛੋਟਾ ਹੁੰਦਾ। ਜੇ ਤੁਸੀਂ ਉਹਨੂੰ ਡੈਡੀਕੇਸ਼ਨ ਨਾਲ ਉਸ ਤੇ ਟਰਸਟ ਕਰਕੇ ਤੁਸੀਂ ਕਰ ਲਓਗੇ, ਤੇ ਜਿੰਨੇ ਵੀ ਸਾਡੇ ਕਸਟਮਰ ਸਕਸੈਸਫੁਲ ਹੋਏ ਨੇ ਉਹਨਾਂ ਨੇ ਇੱਕ ਟਰਸਟ ਬਣਾ ਰੱਖਿਆ ਕਿ ਉਹਨੂੰ ਕਰਦੇ ਰਹੇ ਨੇ। ਹਰ ਇੱਕ ਦੇ ਅਪ ਡਾਊਨ ਹੁੰਦਾ, ਸਿੱਧਾ ਰਸਤਾ ਨਹੀਂ ਹੁੰਦਾ, ਉੱਪਰ ਡਾਊਨ ਹੁੰਦਾ, ਕਈ ਵਾਰ ਲੂਜ਼ ਹੁੰਦਾ, ਕਈ ਵਾਰ ਐਸੇ ਦਿਨ ਆ ਜਾਂਦੇ ਜਿੱਥੇ ਅਸੀਂ ਬਿਲਕੁਲ ਲੂਜ਼ ਹੋਣਾ ਬੰਦ ਕਰ ਦਿੰਦੇ ਹਾਂ, ਤੇ ਮੈਜੋਰਿਟੀ ਕੇਸਿਸ ਜਿਹੜੇ ਅਪਸੈਟ ਰਹਿੰਦੇ ਨੇ ਉਹ ਇਸ ਡਾਊਨਫਾਲ ਚ ਆ ਜਾਂਦੇ ਨੇ, ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ, ਕਿ ਸਾਰਿਆਂ ਨੂੰ ਅਪਲਿਫਟ ਕਰਦੇ ਰਹੀਏ, ਤੇ ਅਪਲਿਫਟ ਕਰਨ ਦੇ ਲਈ ਇਹੀ ਆਪਾਂ ਸ਼ੁਰੂ ਕੀਤਾ ਕਿ ਹੁਣ ਅਪਲਿਫਟ ਇੱਕ ਉਹਦੇ ਵਿੱਚ ਕੁਝ ਐਸੀ ਚੀਜ਼ ਇੰਟਰੋਡਿਊਸ ਕਰ ਦਿੱਤੀ ਜਾਵੇ ਜਿਸ ਨਾਲ ਬੰਦਾ ਉਹਨੂੰ ਅਪਲਿਫਟ ਆਪਣੇ ਆਪ ਹੁੰਦਾ ਰਹੇ, ਅਗਲਾ ਕਹੇ ਕਿ ਲੈਟਸ ਸੇ ਵਨ ਮੋਰ ਡੇ। ਜਦੋਂ ਉਹ ਵਨ ਮੋਰ ਡੇ ਇੱਕ ਹੋਰ ਸੇਮ ਡੇ ਪ੍ਰੈਕਟਿਸ ਕਰਦੇ ਰਹੇ, ਤੇ ਆਪਾਂ ਰਿਜ਼ਲਟ ਵੀ ਵੱਡਾ ਲੈ ਲਾਂਗੇ, ਤੇ ਉਹ ਰਿਜ਼ਲਟ ਸਾਨੂੰ ਮਿਲੂਗਾ।
ਸੋ ਬਿਲਕੁਲ ਦੋਸਤੋ, ਨਿਰਾਸ਼ ਨਹੀਂ ਹੋਣਾ, ਅਪਸੈਟ ਬਿਲਕੁਲ ਨਹੀਂ ਹੋਣਾ, ਤੇ ਇੱਕ ਫਿਰ ਨਵਾਂ ਮੌਕਾ ਜਿਹੜਾ ਉਹ ਹੈਲਥ ਡਰੋਪਸ ਵੱਲੋਂ ਤੁਹਾਨੂੰ ਦਿੱਤਾ ਜਾ ਰਿਹਾ। ਸੁਨੀਲ ਵਰਮਾ ਹੋਰੀ ਜਿਹੜਾ ਇਹ 42 ਡੇਜ਼ ਦਾ ਚੈਲੰਜ ਲੈ ਕੇ ਆਏ ਆ, ਸੋ ਇਹ ਵੇਟ ਲੂਸ ਚੈਲੰਜ ਜਿਹੜਾ ਆ ਇਹਨੂੰ ਤੁਸੀਂ ਕਬੂਲ ਕਰੋ, ਔਰ ਜੇਕਰ ਤੁਸੀਂ ਇੱਕ ਵਾਰ ਪਹਿਲਾਂ ਕਰਕੇ ਦੇਖਿਆ ਨਹੀਂ ਕਾਮਯਾਬ ਹੋਏ, ਹੋ ਸਕਦਾ ਇਸ ਵਾਰ ਜ਼ਰੂਰ ਕਾਮਯਾਬ ਹੋਵੋ। ਸੋ ਐਂਟਰੀ ਜਿਹੜੀ ਹੈ ਜੀ 17 ਜੁਲਾਈ ਤੱਕ ਖੁੱਲੀ ਹੈ, ਤੁਸੀਂ ਆਪਣੀਆਂ ਜਿਹੜੀਆਂ ਐਂਟਰੀਜ਼ ਆ ਉਹ ਜ਼ਰੂਰ ਭੇਜੋ। 15 ਤੱਕ
ਇੰਨੇ ਕ ਅਸੀਂ ਇਸ ਤੋਂ ਜਿਆਦਾ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ ਬਿਕੋਜ਼ ਅਸੀਂ ਫਿਰ ਅਕੋਮੋਡੇਟ ਨਾ ਕਰ ਪਾਈਏ
ਹਾਂਜੀ
ਜੀ ਪਰ ਨੈਕਸਟ ਟਾਈਮ ਜੇ ਸਾਰਾ ਇਹ ਠੀਕ ਰਿਹਾ ਨੈਕਸਟ ਟਾਈਮ ਵੱਡੀ ਐਂਟਰੀ ਕਰਦਾ
ਜੀ ਸੋ ਬਿਲਕੁਲ ਇੱਕ ਵਾਰ ਫਿਰ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਵੇਟ ਲੂਜ਼ ਚੈਲੰਜ ਦੇ ਵਿੱਚ ਮੈਕਸੀਮਮ ਵੇਟ ਲੂਜ਼ ਪਰਸੈਂਟੇਜ ਜਿਹਦੀ ਵੀ ਹੋਏਗੀ ਹਨਾ ਉਹਨੂੰ ਇਨਾਮ ਜਿਹੜਾ ਬੜਾ ਵੱਡਾ ਵੈਸੇ ਹਨਾ ਦਿਲ ਜਦੋਂ ਇਨਾਮ ਵੱਲ ਦੇਖਦੇ ਫਿਰ ਤਾਂ ਲੱਗਦਾ ਵੀ ਅਸੀਂ ਆਪ ਹੀ ਕਰ ਲਈਏ ਸੋ $5,000 ਦਾ ਜਿਹੜਾ ਵੈਲਿਊ ਮਨੀ ਹੈ ਜੀ ਉਹ ਦਿੱਤਾ ਜਾਣਾ ਆ ਤੇ ਨਾਲ ਹੀ ਨਾਲ ਪ੍ਰੋਡਕਟ ਜਿਹੜਾ ਉਹ ਟੋਟਲੀ ਫ੍ਰੀ ਹੋਣਾ ਆ ਤੇ ਪ੍ਰੋਟੀਨ ਪਾਊਡਰ ਜਿਹੜਾ ਆ ਉਹ ਵੀ ਦਿੱਤਾ ਜਾਣਾ ਸੋ ਪੂਰਾ ਪੈਕੇਜ ਜਿਹੜਾ ਆ ਜੀ ਉਹ ਵਿਨਰ ਦੇ ਲਈ ਹੈ ਬਾਕੀ ਸੁਨੀਲ ਵਰਮਾ ਹੋਰਾਂ ਨੇ ਦੱਸਿਆ ਕਿ ਜਿਨ੍ਹਾਂ ਦੀ ਪਰਸੈਂਟੇਜ ਬਰਾਬਰ ਹੋਊਗੀ ਫਿਰ ਉਹਨਾਂ ਦੇ ਵਿੱਚ ਵੰਡ ਦਿੱਤੀ ਜਾਊਗੀ
ਆਪਾਂ ਡਿਵਾਈਡ ਕਰ ਦਾਂਗੇ ਪਰ ਜਿੰਨੇ ਵੀ ਅਸੀਂ ਇਹ ਰੱਖਿਆ ਕਿ ਇਹਨੂੰ ਫੇਰ ਗੇਮ ਕਰਕੇ ਜਿੰਨੇ ਵੀ ਪਾਰਟਿਸਿਪੇਟ ਕਰਨਗੇ ਉਹ ਸਾਰਿਆਂ ਨੂੰ ਕੁਛ ਨਾ ਕੁਛ ਲੁੱਕ ਆਫਟਰ ਕਰਾਂਗੇ ਬਟ ਯਾ ਮੇਨ ਪ੍ਰਾਈਜ ਜਿਹੜਾ ਹੈਗਾ ਉਹ ਜੇ ਦੋ ਪਾਰਟਿਸਿਪੇਟ ਸੇਮ ਹੁੰਦੇ ਨੇ ਤੇ ਉਹ ਸਿੰਪਲ ਡਿਵਾਈਡ ਕਰ ਦਾਂਗੇ
ਸੋ ਬਿਲਕੁਲ ਜੀ ਜਗਤਾਰ ਭਾਅ ਜੀ ਕਹਿੰਦੇ ਵੀ ਮੈਂ ਸ਼ਾਮਿਲ ਵੀ ਹੋਣਾ ਚਾਹੁੰਦਾ ਔਰ ਹਾਂਗਕਾਂਗ ਦੇ ਵਿੱਚ ਵੀ ਕਹਿੰਦੇ ਪ੍ਰਮੋਟ ਕਰਨਾ ਚਾਹੁੰਦਾ ਆ ਇਸ ਪ੍ਰੋਡਕਟ ਨੂੰ ਬਿਲਕੁਲ ਤੁਸੀਂ ਜਗਤਾਰ ਜੀ ਕਾਲ ਜ਼ਰੂਰ ਕਰਿਓ ਸੁਨੀਲ ਹੋਰਾਂ ਨੂੰ ਪ੍ਰੋਗਰਾਮ ਤੋਂ ਬਾਅਦ 0411-229-631 ਇਹਨਾਂ ਦਾ ਨੰਬਰ ਹੈ ਸੋ ਦੋਸਤੋ ਤੁਸੀਂ ਵੀ ਜੇਕਰ ਇਸ ਵੇਟ ਲੂਜ਼ ਚੈਲੰਜ ਦਾ ਤੁਸੀਂ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰੋ ਸੁਨੀਲ ਵਰਮਾ ਹੋਰਾਂ ਨੂੰ 0411-229-631 ਤੇ ਜਾਂ ਫਿਰ ਇਹਨਾਂ ਦੀ ਵੈਬਸਾਈਟ ਤੇ ਤੁਸੀਂ ਜਾ ਸਕਦੇ ਹੋ www.healthdrops.com.au ਸੋ ਇਸ ਵੈਬਸਾਈਟ ਤੇ ਸੋ ਸੁਨੀਲ ਜੀ ਲਾਸਟ ਦੇ ਵਿੱਚ ਕੀ ਸੁਨੇਹਾ
ਸੁਨੇਹਾ ਹੈ ਕਿ ਦਿਸ ਇਜ਼ ਦਾ ਰਾਈਟ ਓਪਰਚੁਨਿਟੀ
ਜੀ
ਤੇ ਸ਼ੁਰੂ ਕਰੋ ਆਪਾਂ ਨਾਲ ਹੈਗੇ ਤੇ ਇਸ ਵਾਰ ਪ੍ਰੋਪਰ ਹੈਂਡ ਹੋਲਡਿੰਗ ਸਪੋਰਟ ਹੈ ਤੇ ਆਪਾਂ ਡੈਫੀਨੇਟਲੀ ਵਿਨ ਕਰਾਂਗੇ ਜੀ
ਬਿਲਕੁਲ ਜੀ ਸਾਡੇ ਵੱਲੋਂ ਵੀ ਬਹੁਤ ਸ਼ੁਭ ਇੱਛਾਵਾਂ ਜਿਹੜੇ ਵੀ ਪਾਰਟੀਸੀਪੈਂਟਸ ਇਹਦੇ ਵਿੱਚ ਹਿੱਸਾ ਲੈਣ ਜਾ ਰਹੇ ਆ ਔਰ ਤੁਹਾਡੇ ਲਈ ਵੀ ਕਿਉਂਕਿ ਤੁਸੀਂ ਇਹ ਗ੍ਰੇਟ ਓਪਰਚੁਨਿਟੀ ਜਿਹੜੀ ਆ ਉਹ ਲੈ ਕੇ ਆਇਓ ਸਾਰਿਆਂ ਦੇ ਲਈ ਔਰ ਵਧੀਆ ਰਹੇ ਤੁਹਾਡਾ ਇਹ ਵੇਟ ਲੂਜ਼ ਚੈਲੰਜ ਅਸੀਂ ਉਮੀਦ ਕਰਦੇ ਹਾਂ
ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਵੀ ਰੀਅਲੀ ਨੀਡ ਅ ਸਪੋਰਟ ਐਟ ਦਿਸ ਟਾਈਮ ਕਿ ਪਹਿਲੀ ਵਾਰ ਕਰ ਰਹੇ ਹਾਂ ਤੇ ਹੋਪਫੁਲੀ ਇਹਨੂੰ ਵਧੀਆ ਕਰਾਂਗੇ ਜੀ
ਜੀ ਬਹੁਤ ਬਹੁਤ ਧੰਨਵਾਦ ਸੁਨੀਲ ਜੀ ਸਾਡੇ ਨਾਲ ਹਾਜ਼ਰੀ ਲਗਾਉਣ ਦੇ ਲਈ ਔਰ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਸੋ ਦੋਸਤੋ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਸਮਾਪਤ ਹੈ ਹੁਣ ਪਰ ਅਸੀਂ ਜਾਂਦੇ ਜਾਂਦੇ ਇੱਕ ਦੋ ਜਿਹੜੀਆਂ ਜਾਣਕਾਰੀਆਂ ਜ਼ਰੂਰ ਦੇ ਦਈਏ ਦੇਸੀ ਇਵੈਂਟਸ ਜਿਹੜਾ ਹੈ ਜੀ ਉਹ ਦੇਸੀ ਮੇਲਾ ਕਰਾਉਣ ਜਾ ਰਿਹਾ 22 ਜੁਲਾਈ ਨੂੰ ਰਾਜਵੀਰ ਜਵੰਦਾ ਦਿਲਪ੍ਰੀਤ ਢਿੱਲੋਂ ਤੇ ਜੈਨੀ ਜੌਹਲ ਜਿਹਦੇ ਵਿੱਚ ਪਰਫਾਰਮ ਕਰਨ ਜਾ ਰਹੇ ਨੇ ਸਪ੍ਰਿੰਗਵੇਲ ਟਾਊਨ ਹਾਲ ਸਪ੍ਰਿੰਗਵੇਲ ਵਿਖੇ ਤੇ ਇਹਦੇ ਵਿੱਚ ਜੇਕਰ ਤੁਸੀਂ ਇੰਟਰਸਟਿਡ ਹੋ ਤਾਂ ਜ਼ਰੂਰ ਜਾਓ ਉਹਨਾਂ ਦੇ ਕੋਲ ਟਿਕਟਾਂ ਜਿਹੜੀਆਂ ਬੜੀਆਂ ਲਿਮਿਟਡ ਬਚੀਆਂ ਨੇ ਤੁਸੀਂ ਦੇਸੀ ਇਵੈਂਟਸ ਦੇ ਫੇਸਬੁੱਕ ਪੇਜ ਨੂੰ ਵੀ ਫਾਲੋ ਕਰ ਸਕਦੇ ਹੋ ਇਸ ਬਾਬਤ ਸੋ ਮੇਲਾ ਪੰਜਾਬਣਾ ਦਾ 21 ਜੁਲਾਈ ਨੂੰ ਹੋਣ ਜਾ ਰਿਹਾ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੁਇਨ ਆਡੀਟੋਰੀਅਮ ਬਰੇਬਰੁੱਕ ਵਿਖੇ ਤੇ ਇੱਕ ਹੋਰ ਗੱਲ ਦੱਸਦੀ ਹੈ ਜੀ ਵਧਾਈਆਂ ਜੀ ਵਧਾਈਆਂ ਫਿਲਮ ਜਿਹੜੀ ਹੈ 13 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਦੁਨੀਆਂ ਭਰ ਦੇ ਵਿੱਚ ਸੋ ਆਸਟ੍ਰੇਲੀਆ ਦੇ ਵਿੱਚ ਵੀ ਰਿਲੀਜ਼ ਹੋ ਜਾਣੀ ਹੈ 13 ਜੁਲਾਈ ਨੂੰ ਔਰ ਅਸੀਂ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਪ੍ਰੋਗਰਾਮ ਧਿਆਨ ਦੇ ਨਾਲ ਸੁਣਨਾ ਕਿਉਂਕਿ ਅਸੀਂ ਦੋ ਟਿਕਟਸ ਜਿਹੜੀਆਂ ਉਹ ਵਧਾਈਆਂ ਜੀ ਵਧਾਈਆਂ ਦੀਆਂ ਦੇਣ ਜਾ ਰਹੇ ਹਾਂ ਯਾਨੀ ਕਿ ਇੱਕ ਪਾਸ ਸਾਡੇ ਕੋਲ ਹੈ ਔਰ ਉਹ ਪਾਸ ਤੁਸੀਂ ਜਿੱਤ ਸਕਦੇ ਹੋ ਪਾਸ ਜਿਹੜਾ ਜੀ ਦੋ ਟਿਕਟਾਂ ਦੇ ਲਈ ਵੈਲਿਡ ਆ ਸੋ ਉਸ ਦਿਨ ਜਿਨ੍ਹਾਂ ਨੇ ਵੀ ਪ੍ਰੋਗਰਾਮ ਸੁਣਿਆ ਸੀ ਮੰਗਲਵਾਰ ਵਾਲਾ ਉਹਦੇ ਵਿੱਚ ਅਸੀਂ ਇੱਕ ਮੁਲਾਕਾਤ ਕੀਤੀ ਸੀ ਜੀ ਜਿਹੜਾ ਮੈਲਟਨ ਦੀਆਂ ਤੀਆਂ ਦਾ ਮੇਲਾ ਹੋਣ ਜਾ ਰਿਹਾ ਤੀਆਂ ਮੈਲਟਨ ਦੀਆਂ ਦੇ ਪ੍ਰਬੰਧਕਾਂ ਦੇ ਨਾਲ ਸੋ ਰੂਹ ਪੰਜਾਬ ਦੀ ਅਕੈਡਮੀ ਜਿਹੜੀ ਹੈ ਮੈਲਬਨ ਦੀ ਉਹ ਕਰਾਉਣ ਜਾ ਰਹੀ ਹੈ ਔਰ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਕੁਛ ਲੋਕ ਨਾਚ ਜਿਹੜੇ ਆ ਗਿੱਧੇ ਭੰਗੜੇ ਤੋਂ ਇਲਾਵਾ ਉਹ ਕਰਾਉਣ ਜਾ ਰਹੇ ਆ ਤੇ ਉਹਨਾਂ ਦੇ ਵਿੱਚੋਂ ਤੁਸੀਂ ਕਿਸੇ ਇੱਕ ਲੋਕ ਨਾਚ ਦਾ ਨਾਮ ਸਾਨੂੰ ਦੱਸਣਾ ਸੋ ਤੁਸੀਂ ਕੋਸ਼ਿਸ਼ ਕਰੋ ਕਿ ਉਸ ਦਿਨ ਜੇਕਰ ਤੁਸੀਂ ਸੁਣਿਆ ਹੈ ਉਹ ਪ੍ਰੋਗਰਾਮ ਤਾਂ ਤੁਸੀਂ ਉਸ ਮੁਲਾਕਾਤ ਦੇ ਵਿੱਚ ਗਿੱਧੇ ਭੰਗੜੇ ਤੋਂ ਇਲਾਵਾ ਜਿਹੜੇ ਕੁਛ ਵੱਖਰੇ ਲੋਕ ਨਾਚ ਸੀ ਉਹਨਾਂ ਦਾ ਜ਼ਿਕਰ ਉੱਥੋਂ ਦੇ ਪ੍ਰਬੰਧਕਾਂ ਨੇ ਕੀਤਾ ਸੀਗਾ ਉਹ ਲੋਕ ਨਾਚ ਕਿਹੜੇ ਸੀਗੇ ਤੁਸੀਂ ਉਹਨਾਂ ਦੇ ਨਾਮ ਦੱਸਣੇ ਕਿਸੇ ਵੀ ਇੱਕ ਦਾ ਜੇ ਤੁਸੀਂ ਨਾਮ ਦੱਸ ਦਿਓਗੇ ਜਿਹੜਾ ਵੀ ਜਵਾਬ ਸਾਡੇ ਕੋਲ ਪਹਿਲਾਂ ਆਜੂਗਾ ਉਹ ਉਸ ਪਾਸ ਦਾ ਵਿਨਰ ਹੋ ਜਾਣਾ ਸੋ ਫਿਲਮ ਵਧਾਈਆਂ ਜੀ ਵਧਾਈਆਂ ਬੀਨੂ ਢਿੱਲੋਂ ਦੀ ਫਿਲਮ ਹੈ 13 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਔਰ ਤੁਸੀਂ ਫਿਲਮ ਦੇਖਣ ਜਾ ਸਕੋਗੇ ਔਰ ਇਹ ਟਿਕਟਾਂ ਜਿਹੜੀਆਂ ਜਿੱਤ ਕੇ ਸੋ ਸਾਨੂੰ ਤੁਸੀਂ ਟੈਲੀਗ੍ਰਾਮ ਦੇ ਉੱਤੇ ਆਪਣਾ ਜਿਹੜਾ ਜਵਾਬ ਆ ਉਹ ਭੇਜ ਦਿਓ ਤੇ ਆਪਾਂ ਫਿਰ ਤੁਹਾਨੂੰ ਜਿਹੜੀ ਉਹ ਟਿਕਟ ਆ ਜੀ ਉਹ ਪਾਸ ਜਿਹੜਾ ਉਹ ਇਸ਼ੂ ਕਰ ਦੇਵਾਂਗੇ ਸੋ ਹੁਣ ਸਾਡੇ ਕੋਲ ਸਮਾਂ ਨਹੀਂ ਬਚਿਆ ਤੇ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ ਜੀ ਪ੍ਰੋਗਰਾਮ ਤੋਂ ਤੇ ਮੈਨੂੰ ਯਾਨੀ ਅਮਰਦੀਪ ਕੌਰ ਨੂੰ ਮੈਲਬਨ ਤੋਂ ਤੇ ਪਟਿਆਲਾ ਤੋਂ ਸਰਬਜੀਤ ਸਿੰਘ ਹੋਰਾਂ ਨੂੰ ਵੀ ਦਿਓ ਇਜਾਜ਼ਤ। ਪ੍ਰੋਗਰਾਮ ਦੇ ਵਿਚ ਅਸੀਂ ਜੇ ਕੋਈ ਗਲਤੀਆਂ ਅੱਜ ਕੀਤੀਆਂ ਹੋਣਗੀਆਂ ਉਹਦੇ ਲਈ ਵੀ ਮਾਫ਼ੀ ਹੈ ਜੀ, ਪਰ ਪ੍ਰੋਗਰਾਮ ਜਿਹੜੇ ਉਹ ਹਰਮਨ ਰੇਡੀਓ ਤੇ ਇਸ ਤੋਂ ਬਾਅਦ ਹੋਰ ਵੀ ਚੱਲਣੇ ਆ, ਤੇ ਤੁਸੀਂ ਉਹਨਾਂ ਪ੍ਰੋਗਰਾਮਾਂ ਦਾ ਆਨੰਦ ਮਾਣਦੇ ਰਹੋ। ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ।